ਬੇਟੀਆਂ ਕਾਗਰ ਕਰੋ, ਗੱਜ ਕੇ ਬੋਲੋ ਸਤਨਾਮ ਸ੍ਰੀ। ਬਹੁਤ ਸਮੇਂ ਤੋਂ ਤਕਰੀਬਨ 10 ਵਜੇ ਤੋਂ ਪੰਡਾਲ ਭਰ ਗਿਆ ਸੀ, ਉਸ ਵੇਲੇ ਤੋਂ ਆਪ ਇੱਕ ਬਹੁਤ ਵੱਡਾ ਲਾਹਾ ਖੱਟਣ ਵਾਸਤੇ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਇਸ ਸਥਾਨ ਤੇ ਪਹੁੰਚੇ ਹਾਂ। ਕਿੰਨੇ ਮਹਾਂਪੁਰਸ਼ਾਂ ਨੇ ਕਿੰਨੇ ਕਿਸਮ ਦੇ ਬਚਨ ਸੁਣਾਏ, ਭਗਤੀ ਭਾਵ ਪਿਆਰ ਤੋਂ ਲੈ ਕੇ ਬ੍ਰਹਮ ਗਿਆਨ ਤੱਕ ਦੇ ਬਚਨ ਆਪ ਨੇ ਸੁਣੇ ਨੇ ਦਰਜਾ ਬਦਰਜਾ, ਕਿਉਂਕਿ ਸੰਗਤ ਵਿੱਚ ਹਰ ਕਿਸਮ ਦਾ ਜਿਗਿਆਸੂ ਹੁੰਦਾ। ਜਿਸ ਤਰ੍ਹਾਂ ਮਹਾਂਪੁਰਸ਼ ਕਹਿ ਰਹੇ ਸੀ ਕਿ ਪਤਾ ਨਹੀਂ ਕਿੱਡੇ ਕਿੱਡੀ ਪਹੁੰਚ ਵਾਲੇ ਇੱਥੇ ਬੈਠੇ ਨੇ, ਸਾਰੇ ਆਪਣੇ ਬਚਨ ਸੁਣੇ। ਹੁਣ ਜੋ ਥੋੜ੍ਹਾ ਸਮਾਂ ਹੈ ਇਹਦੇ ਵਿੱਚ ਜਿਨ੍ਹਾਂ ਨੇ ਕਿਰਿਆ ਵਗੈਰਾ ਕੋਈ ਕਰਨੀ ਹੈ ਉਹ ਉੱਠ ਸਕਦਾ, ਕਿਸੇ ਨੂੰ ਜਾਣ ਦੀ ਕਾਰੀ ਹੈ ਉਹ ਜਾ ਸਕਦਾ, ਲੰਗਰ ਥੋੜ੍ਹੀ ਦੇਰ 1 ਘੰਟੇ 1.25 ਘੰਟੇ ਵਾਸਤੇ ਰੁਕ ਜਾਣਾ, ਉਹਦੇ ਬਾਅਦ ਫਿਰ ਲੰਗਰ ਛੱਕ ਕੇ ਜਾਣ ਵਾਲੇ ਜਾ ਸਕਦੇ ਨੇ। ਹਰੀ ਦਾ ਜਸ ਲੰਗਰ ਤੋਂ ਕਿਤੇ ਕੀਮਤੀ ਹੈ। ਜਦ ਤੋਂ ਮੈਂ ਇਸ ਰਸਤੇ ਪਿਆ ਸੰਗਤਾਂ ਚ ਪਾਣੀ ਨਹੀਂ ਵਰਤਣ ਦਿੱਤਾ, ਕਿਉਂਕਿ ਕੱਲ ਵੀ ਮੈਂ ਬੇਨਤੀ ਕਰੀ ਸੀ ਕਿ ਵਾਤਾਵਰਨ ਇੰਨਾ ਸ਼ੁੱਧ ਹੁੰਦਾ ਹੈ ਕਿ ਇੱਥੇ ਦਰਗਾਹਾਂ ਦੇ ਦੇਵਤੇ ਦੇਵ ਲੋਕਾਂ ਤੋਂ ਆ ਕੇ ਸ਼ਹੀਦ ਰੂਹਾਂ ਸਾਰੀਆਂ ਸ਼ੋਭਤ ਹੋਈਆਂ ਹੁੰਦੀਆਂ ਦਰਜਾ ਬਦਰਜਾ ਮਹਾਂਪੁਰਸ਼ਾਂ ਨੇ ਜਿਨ੍ਹਾਂ ਦੇ ਅਸੀਂ ਬਚਨ ਕਰਦੇ ਹਾਂ, ਉਹਨਾਂ ਨੇ ਅੱਖਾਂ ਨਾਲ ਦੇਖ ਕੇ ਇਹ ਵੀ ਗੱਲਾਂ ਦੱਸੀਆਂ ਨੇ ਕਿਹੜੇ ਕਿਹੜੇ ਮੁੱਖ ਦੇਵਤੇ ਆ ਕੇ ਬੈਠ ਜਾਂਦੇ। ਸੋ ਇਹ ਵਾਤਾਵਰਨ ਜੇ ਦੂਸ਼ਿਤ ਹੋ ਜਾਵੇ ਜੂਠਾ ਹੋ ਜਾਵੇ ਤਾਂ ਫਿਰ ਠੀਕ ਨਹੀਂ ਹੋਇਆ ਕਰਦਾ, ਕਿਉਂਕਿ ਤੈ ਬਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏਗਾ। ਇਸ ਵੇਲੇ ਤੁਸੀਂ ਬੈਕੁੰਠ ਧਾਮ ਚ ਬੈਠੇ ਹੋ। ਸੋ ਚਿੱਤ ਬਿਰਦੀਆਂ ਇਕਾਗਰ ਕਰੋ। ਅੰਮ੍ਰਿਤ ਵੇਲੇ ਤੋਂ ਮੈਂ ਵੀ ਸੁਣਦਾ, ਸੰਗਤਾਂ ਨੂੰ ਵੀ ਮਿਲਦਾ, ਪਰ ਸੁਣਦਾ ਮੈਂ ਜਾ ਰਿਹਾ। ਚੰਗੇ ਵਿਦਵਾਨ ਪੁਰਸ਼ ਆਏ, ਬਹੁਤ ਕੁਛ ਤੁਹਾਡੀਆਂ ਝੋਲੀਆਂ ਵਿੱਚ ਪਾ ਕੇ ਉੱਚ ਕਿਸਮ ਦੇ ਖਿਆਲ ਅਨੁਭਵ ਦਿੱਤੇ। ਆਪਾਂ ਵੀ ਜੋ ਚੱਲ ਰਹੇ ਹਾਂ, ਹੁਣ ਮੇਰੀ ਵੀ ਡਿਊਟੀ ਹੈ, ਉਹ ਇਹ ਹੈ ਕਿ ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸਹੇਲਾ। ਲਾਹਾ ਇੱਕ ਬੜਾ ਜ਼ਬਰਦਸਤ ਲੈਣ ਆਇਆ ਅਸੀਂ, ਛੋਟਾ ਮੋਟਾ ਨਹੀਂ। ਉਹ ਹੈ ਕਿ ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਵਾਰੀ ਆ ਗਈ ਪਰਮੇਸ਼ਰ ਨੂੰ ਮਿਲਣ ਦੀ। ਪਰਮੇਸ਼ਰ ਨੂੰ ਅਸੀਂ ਜਾਣਦੇ ਨਹੀਂ ਵੀ ਕਿੱਥੇ ਰਹਿੰਦਾ, ਇਹ ਵੀ ਪਤਾ ਨਹੀਂ ਹੈ ਜੇ ਕਿਸੇ ਦੇ ਮਨ ਵਿੱਚ ਜਿਗਿਆਸਾ ਉੱਠ ਖੜੇ ਵੀ ਉਹ ਕਿੱਥੇ ਰਹਿੰਦਾ ਕਿਵੇਂ ਮਿਲਦਾ। ਇਹ ਵੀ ਨਹੀਂ ਪਤਾ ਹੈ ਵੀ ਜਿਹੜਾ ਮਿਲਾਉਣ ਵਾਲਾ ਹੈ ਉਹਨੂੰ ਕੀ ਕੁਛ ਦੇਣਾ ਪੈਂਦਾ, ਜਿਹੜਾ ਪੇਟੀ ਹੈ ਮਿਲਾ ਦੇਵੇ ਉਹਨੂੰ ਕੁਛ ਦੇਣਾ ਪੈਂਦਾ। ਮਹਾਰਾਜ ਕਹਿੰਦੇ ਸਭ ਕੁਛ ਦੇਣਾ ਪੈਂਦਾ, ਜੋ ਤੇਰੇ ਕੋਲ ਹੈ ਨਾ ਉਹ ਸਭ ਕੁਛ ਦੇ ਦੇ ਫਿਰ ਪਰਮੇਸ਼ਰ ਮਿਲ ਜਾਂਦਾ। ਇਹ ਵਿਚਾਰ ਜਿਹੜੀ ਹੈ ਇਹ ਸਤਸੰਗਤ ਦੀ ਵਿਚਾਰ ਹੋਇਆ ਕਰਦੀ ਹੈ, ਚਾਹੇ ਭਗਤੀ ਭਾਵ ਹੁਣ ਮਹਾਂਪੁਰਸ਼ਾਂ ਨੇ ਕੀਰਤਨ ਕਰਿਆ ਪਿਆਰ ਨੂੰ ਉਭਾਰਿਆ, ਪ੍ਰੇਮਾ ਭਗਤੀ ਹੈ ਇਹ। ਦੂਸਰੇ ਮਹਾਂਪੁਰਸ਼ ਪਹਿਲਾਂ ਸੰਤ ਕਲਿਆਣ ਦਾਸ ਜੀ ਬਹੁਤ ਆਤਮਾ ਦੇ ਮੰਡਲ ਦੀਆਂ ਬਾਤਾਂ ਆਪ ਨੂੰ ਸੁਣਾ ਰਹੇ ਸੀ। ਸੋ ਇੱਥੇ ਪਹੁੰਚਣ ਵਾਸਤੇ ਕੀਮਤ ਦੇਣੀ ਪੈਂਦੀ ਹੈ, ਲਾਲਸਾ ਹੈ ਵੀ ਮੈਂ ਕੀ ਦੇਵਾਂ, ਕੋਈ ਐਸਾ ਸੰਸਾਰ ਚ ਹੈ ਜਿਹੜਾ ਮੈਨੂੰ ਮਿਲਾ ਦੇਵੇ ਮੇਰੇ ਪ੍ਰਭੂ ਦੇ ਨਾਲ, ਕਿਉਂਕਿ ਨਾ ਤਾਂ ਗੁਰੂ ਕਿਤੇ ਜਾਇਆ ਕਰਦਾ। ਗੁਰੂ ਨੂੰ ਤੇ ਪਰਮੇਸ਼ਰ ਨੂੰ ਦੋ ਰੂਪ ਸਮਝਣਾ ਹੀ ਬੇਸਿਕ ਗਲਤੀ ਹੋਇਆ ਕਰਦੀ ਹੈ। ਤਿੰਨਾਂ ਦਾ ਥਾਂ ਇੱਥੇ ਨਹੀਂ ਹੈ, ਦੋ ਦਾ ਤਾਂ ਹੈਗਾ ਥੋੜ੍ਹੀ ਦੇਰ ਵਾਸਤੇ, ਤਿੰਨ ਦਾ ਥਾਂ ਨਹੀਂ ਹੈ। ਇਹ ਗੱਲ ਮੇਰੀ ਧਿਆਨ ਨਾਲ ਸਮਝਿਓ। ਜਗਿਆਸੂ ਦਾ ਅਤੇ ਵਾਹਿਗੁਰੂ ਦਾ ਥਾਂ ਤਾਂ ਇੱਥੇ ਹੈਗਾ, ਤੀਸਰਾ ਨਹੀਂ ਕੋਈ ਇਹਦੇ ਵਿੱਚ ਆਉਂਦਾ। ਉਹ ਵਾਹਿਗੁਰੂ ਆਪ ਹੀ ਗੁਰੂ ਰੂਪ ਹੁੰਦਾ, ਜੇ ਤਾਂ ਛੇਤੀ ਦੇ ਕੇ ਸਮਝ ਜਾਵੋ ਵੀ ਇਹ ਤਾਂ ਸਰਗੁਣ ਵਾਹਿਗੁਰੂ ਹੈ, ਫਿਰ ਤਾਂ ਬੜਾ ਵੱਡਾ ਸਫ਼ਰ ਤੈਅ ਕਰ ਲਿਆ। ਜੇ ਇੱਕ ਆਪ ਹੈ, ਇੱਕ ਗੁਰੂ ਹੈ, ਇੱਕ ਵਾਹਿਗੁਰੂ ਹੈ, ਫਿਰ ਤਾਂ ਬੜਾ ਝਗੜਾ ਗੱਲ ਪੈ ਗਿਆ। ਨਾ ਗੁਰੂ ਨੂੰ ਪਾਸੇ ਕਰ ਸਕਦੀ ਹਾਂ, ਜਿਹਨੇ ਮਿਲਾਇਆ ਉਹਦਾ ਉਪਕਾਰ ਕਿਵੇਂ ਅਸੀਂ ਭੁਲਗਾਵਾਂਗੇ। ਉਹ ਗੁਰੂ ਤੋਂ ਬਗੈਰ ਮਿਲਦਾ ਨਹੀਂ ਹੈ। ਸੋ ਇਸ ਕਰਕੇ ਗੁਰੂ ਮਿਲਾਉਣ ਵਾਸਤੇ ਆਉਂਦੇ ਨੇ, ਲੇਕਿਨ ਉਹਨਾਂ ਨੂੰ ਸਮਝਣਾ ਪੈਂਦਾ ਕਿੰਨੇ ਪਿਆਰ ਦੇ ਨਾਲ ਤੁਹਾਨੂੰ ਗੁਰੂ ਦਸਵੇਂ ਪਾਤਸ਼ਾਹ ਜੀ ਦੇ, ਭਾਈ ਬੁੱਧੂ ਸ਼ਾਹ ਦੇ ਜੋ ਪਿਆਰ ਦੇ ਸੰਬੰਧ ਸਨ, ਉਹਨਾਂ ਦੇ ਬਾਰੇ ਕਿੰਨਾ ਆਪ ਨੂੰ ਸਰਵਣ ਕਰਾਇਆ। ਸੋ ਦੇਣਾ ਕੀ ਪੈਂਦਾ ਹੈ, ਸਾਡੀ ਲੋਚਾ ਕੀ ਹੋਣੀ ਚਾਹੀਦੀ ਹੈ, ਬੜੋ ਪਿਆਰ ਦੇ ਨਾਲ
ਜਾਤੀ ਸਾਹਿਬ ਦੇ ਅੰਦਰ ਆਉਂਦਾ ਹੈ। ਇੱਕ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀਵਾਨ। ਜਿਵ ਤੇ ਸੁਭਾਵ ਹੈ ਤਿਵਾ ਚਲਾਵਾ, ਜਿਵ ਵਾ ਪ੍ਰਮਾਣ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਵਾਹਿਗੁਰੂ ਤਾਂ ਉਹਨਾਂ ਨੂੰ ਦੇਖ ਰਿਹਾ ਲੇਕਿਨ ਉਹਨਾਂ ਨੂੰ ਨਿਗਾ ਨਜ਼ਰ ਨਹੀਂ ਆਉਂਦਾ। ਬਹੁਤਾ ਇਹ ਵਿਧਾਨ ਕਹਿੰਦੇ ਅਸਚਰਜ ਦੀ ਬਾਤ ਹੈ। ਉਹ ਮਨੁੱਖ ਦੇ ਅੰਦਰ ਅੱਖ ਲਾ ਤੀ ਤੁਹਾਡੇ ਔਰ ਮੇਰੇ ਸਾਰਿਆਂ ਦੇ ਅੰਦਰ, ਕਿੱਡੀ ਕਿਰਪਾ ਕੀਤੀ ਵੀ ਜੇ ਤਾਂ ਮੈਨੂੰ ਪਾਲਣਾ ਹੈ, ਦੇਖਣਾ ਹੈ, ਮੈਂ ਕੌਣ ਆ ਜਿਹਨੇ ਦੁਨੀਆਂ ਬਣਾਈ ਹੈ, ਮੈਂ ਤੇਰੇ ਅੰਦਰ ਇੱਕ ਅੱਖ ਲਾ ਦਿੰਦਾ। ਉਹ ਖੋਲ ਲੈ, ਪਰ ਖੁੱਲੂ ਬਹੁਤ ਮਿਹਨਤ ਨਾਲ। ਉਹ ਤੇ ਅੱਖ ਤੇ ਬਗੈਰ ਹਨੇਰਾ ਹੀ ਹਨੇਰਾ, ਮਾਇਆ ਦਾ ਹਨੇਰਾ ਹੀ ਹਨੇਰਾ। ਜੋ ਕੁਛ ਅਸੀਂ ਸਮਝਦੇ ਹਾਂ ਉਹ ਠੀਕ ਨਹੀਂ ਹੈ, ਉਹ ਸੱਤ ਅਵਸਥਾ ਨਹੀਂ ਹੈ। ਅੱਖ ਦੇ ਵਿੱਚ ਨੁਕਸ ਪੈ ਗਏ, ਦਿਮਾਗ ਦੇ ਵਿੱਚ ਨੁਕਸ ਪੈ ਗਏ। ਸਾਰਿਆਂ ਆਪਾਂ ਨੂੰ ਪਤਾ ਹੋਏਗਾ ਵੀ ਇਹ ਕੌਣ ਹੈ ਜਿਹੜਾ ਪਾਗਲ ਹੋ ਗਿਆ, ਉਹਨੂੰ ਪਤਾ ਹੀ ਨਹੀਂ ਵੀ ਇਹ ਗੱਲ ਕੀ ਹੋ ਰਹੀ ਹੈ। ਉਹਦੇ ਨਾਲ ਦਿਮਾਗ ਚ ਜਿਹੜੀ ਗੱਲ ਬਸ ਗਈ ਉਹ ਹੀ ਰਹਿਣੀ। ਕਈ ਸਾਲ ਹੋਏ, ਵੀਹ ਤੀਹ ਸਾਲ, ਇੱਕ ਪਿੰਡ ਚ ਮੈਂ ਗਿਆ, ਉੱਥੇ ਮੇਰੇ ਜਾਣੇ ਵਾਲਾ ਸੀ। ਮੈਂ ਕਿਹਾ ਮੈਂ ਉਹਨੂੰ ਮਿਲਦਾ, ਕਹਿੰਦੇ ਉਹੀ ਘਰ ਹੈ, ਘਰ ਮੈਂ ਬਣਦਾ ਹੀ ਸੀ। ਮੈਂ ਅੱਗੇ ਗਿਆ, ਉਹਨਾਂ ਮੈਨੂੰ ਪਛਾਣ ਕੇ ਰਾਤ ਮਾਰੀ। ਮੈਂ ਕੋਲ ਚਲਿਆ ਗਿਆ, ਦਰਵਾਜ਼ੇ ਨੂੰ ਤਾਲਾ ਲੱਗਿਆ ਰਿਹਾ। ਇੱਕ ਕਹਿਣ ਲੱਗਿਆ ਨੇੜੇ ਨਾ ਜਾਓ, ਤੁਹਾਨੂੰ ਜੇ ਫੜ ਲਿਆ ਫਿਰ ਨਹੀਂ ਛੱਡਣਾ। ਮੈਨੂੰ ਕਹਿਣ ਲੱਗਿਆ ਅੰਦਰ ਆ ਜਾਓ, ਸੋਫੇ ਪਏ ਨੇ ਨਾ ਤੇ ਬਹਿ ਜਾਓ, ਉੱਥੇ ਕੁਝ ਮਿਲਾ ਸੰਗਲ ਲੱਗਿਆ ਹੋਇਆ ਨੇ, ਮਿੱਟੀ ਵੀ ਭੱਤੀ ਪਈ ਹੈ ਉੱਥੇ। ਕਹਿੰਦਾ ਅੰਦਰ ਕਿਉਂ ਨਹੀਂ ਆਉਂਦਾ? ਦੇਖ ਕਿੰਨੇ ਸੋਹਣੇ ਸੋਫੇ ਨੇ, ਮੈਂ ਬਹੁਤ ਵਧੀਆ ਮੰਡੀ ਚੋਂ ਲੈ ਕੇ ਆਇਆ। ਇਹਨਾਂ ਨੂੰ ਸੋਫੇ ਫੇਰ ਸੀ, ਉਹਦੇ ਵੀ ਮਿੱਟੀ ਕੋਈ ਗੱਡਾ ਭਰਨ ਲੱਗ ਗਿਆ, ਉਹਨੂੰ ਗਾਲਾਂ ਕੱਢਣ ਲੱਗ ਗਿਆ। ਕਹਿੰਦਾ ਤੂੰ ਮੇਰੇ ਕਿਲੇ ਨੂੰ ਢਾ ਰਿਹਾ, ਮੇਰਾ ਕਿਲਾ ਇੱਥੇ ਮੇਰੀਆਂ ਬੇਗਮਾਂ ਰਹਿੰਦੀਆਂ। ਮੈਂ ਹੈਰਾਨ ਹੋ ਗਿਆ ਵੀ ਇਹ ਵਾਹਿਗੁਰੂ, ਇਹ ਤੇਰਾ ਕੌਤਕ ਕੀ ਹੈ? ਇਸ ਨੂੰ ਇਹੀ ਸੱਤ ਲੱਗਦਾ, ਸਾਨੂੰ ਆਹ ਸੱਤ ਲੱਗਦਾ। ਮਹਾਰਾਜ ਕਹਿੰਦੇ ਨਾ ਇਹ ਸੱਤ ਆ ਨਾ ਉਹ ਸੱਤ ਆ, ਸੱਤ ਵਾਸਤਾ ਤਾਂ ਹੋਰ ਆ, ਜਿਹਨੂੰ ਜਾਣਨ ਵਾਸਤੇ ਤੈਨੂੰ ਮਿਹਨਤ ਕਰਨੀ ਪੈਣੀ ਹੈ। ਤੂੰ ਹਨੇਰੇ ਵਿੱਚ ਰਹਿ ਰਿਹਾ, ਤੈਨੂੰ ਚਾਨਣਾ ਨਹੀਂ ਹੈ। ਜਿੱਥੇ ਤੂੰ ਰਹਿ ਰਿਹਾ ਸਾਰਾ ਹਨੇਰਾ ਹੈ, ਅੰਧਕਾਰ ਹੈ, ਪਰ ਉੱਥੇ ਜੇ ਤੂੰ ਚਾਨਣਾ ਚਾਹੁੰਦਾ, ਜੇ ਤੈਨੂੰ ਇੱਛਾ ਹੈ ਚਾਨਣੇ ਦੀ, ਤਾਂ ਪਿਆਰਿਆ ਨਾ ਤਾਂ ਸੂਰਜ ਇੱਥੇ ਚਾਨਣਾ ਕਰ ਸਕਦੇ ਨੇ ਕਰੋੜਾਂ ਚੜ੍ਹ ਕੇ, ਨਾ ਸੈਂਕੜੇ ਚੰਦਰਮਾ ਚਾਨਣਾ ਕਰ ਸਕਦੇ ਨੇ। ਇੱਥੇ ਹਨੇਰਾ ਹੀ ਬਣਿਆ ਰਹਿਣਾ, ਇਲਿਊਜ਼ਨ ਹੈ ਮਾਇਆ ਦਾ। ਅਸੀਂ ਸਾਰੇ ਮਾਇਆ ਦੇ ਇਲਿਊਜ਼ਨ ਚ ਫਸੇ ਹੋਏ, ਚੱਕਰ ਬਾਰ ਚੱਕਰ ਖਾ ਰਹੇ ਹਾਂ, ਬਾਰ 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 ਚੁਰਾਸੀਆਂ ਕੱਟ ਰਹੇ ਹਾਂ। ਕਿੰਨਾ ਚਿਰ ਹੋ ਗਿਆ ਦੁਨੀਆਂ ਬਣੇ ਨੂੰ? ਆਪੇ ਹੀ ਹੁੰਦਾ ਚੱਲ। ਮਹਾਰਾਜ ਕਹਿੰਦੇ ਨਹੀਂ ਕੋਈ ਦੱਸ ਸਕਦਾ, ਫਿਤਵਾਰ ਨਾ ਜੋ ਵੀ ਜਾਣੇ, ਰੁਤਮਾਰ ਨਾ ਕੋਈ, ਜਾਂ ਕਰਤਾ ਸੇਠੀ ਕੋ ਸਾਜੇ, ਆਪੇ ਜਾਣੇ ਸੀ। ਉਹ ਵਾਹਿਗੁਰੂ ਦੇ ਬਿਨਾਂ ਕਿਸੇ ਨੂੰ ਨਹੀਂ ਪਤਾ ਉਹ ਦੁਨੀਆਂ ਕਦ ਬਣੀ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਏ। ਸਾਇੰਸਦਾਨਾਂ ਨੂੰ ਪੁੱਛੋ, ਉਹ ਕਹਿੰਦੇ ਨੇ ਆਦਮੀ ਦੀ ਉਮਰ 10,000 ਸਾਲ ਹੈ। ਉਹ ਫੇਰ ਕਿਸੇ ਦੀ ਖੋਪਰੀ ਲੱਭ ਜਾਂਦੀ ਹੈ, ਕਹਿੰਦੇ ਇਹ ਤਾਂ ਕਰੋੜ ਸਾਲ ਦੀ ਹੈ ਖੋਪਰੀ, ਵੀ ਜਾਪਦੀ ਸੀਗਾ ਇੱਥੇ ਬੰਦਾ। ਇਹਦਾ ਪਤਾ ਨਹੀਂ ਹੈ, ਵਾਹਿਗੁਰੂ ਨੇ ਰਚਨਾ ਰਚੀ ਹੈ, ਕਰੋੜਾਂ ਅਰਬਾਂ ਪਲੈਨਟ ਬਣਾਏ ਨੇ, ਦੁਨੀਆਂ ਖੰਡਾਂ ਬ੍ਰਹਮੰਡਾਂ ਦਾ ਕਿਤੇ ਅੰਤ ਨਹੀਂ ਆਉਂਦਾ, ਬੇਅੰਤ ਬੇਅੰਤ। ਉਹਦੇ ਵਿੱਚ ਸਾਡੀ ਵੀ ਰਚਨਾ ਹੋਈ ਹੈ ਤੇ ਅਸੀਂ ਆਖਰੀ ਪੜਾਅ ਦੇ ਉੱਤੇ ਪਹੁੰਚ ਕੇ ਫਿਰਦੇ ਫਿਰਦੇ ਖਾਣੀ ਕਿੰਨੇ ਕੁ ਚੱਕਰ ਖਾ ਲਏ। ਆਪੇ ਅੰਦਾਜ਼ਾ ਲਾ ਲਓ, ਜੇ ਅਸੀਂ ਅੰਦਾਜ਼ਾ ਵੀ ਲਾ ਲਈਏ ਵੀ ਇਹ ਖਰਬ ਜਰਬੇ ਖਰਬ ਜਰਬੇ ਖਰਬ, ਇੰਨਾ ਚਿਰ ਹੋ ਗਿਆ ਇਹਨੂੰ, ਚਲੋ ਇੰਨਾ ਹੀ ਬਹੁਤ ਆ, ਅਸੀਂ ਉਸ ਵੇਲੇ ਤੇ ਘੁੰਮਦੇ ਫਿਰਦੇ ਹਾਂ, ਹੁਣ ਅਸੀਂ ਆ ਗਏ ਮਨੁੱਖ ਚੁਣੀ। ਹੁਣ ਆ ਕੇ ਸਾਨੂੰ ਇਹ ਗੁਰੂ ਨੇ ਦੱਸ ਦਿੱਤਾ ਵੀ ਭਈ ਪ੍ਰਾਪਤ ਮਾਨੁੱਖ ਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰਿਆ ਅਬਰ ਕਾਜ ਤੇਰੇ ਕਿਤੇ ਨਾ ਕੰਮ, ਬਾਕੀ ਕੰਮ ਜਿੰਨੇ ਕਰ ਰਿਹਾ ਪਿਆਰਿਆ ਇਹ ਤੇਰੇ ਕਿਸੇ ਕੰਮ ਨਹੀਂ, ਇਹ ਤਾਂ ਵਾਹਿਗੁਰੂ ਨੇ ਕਰੇ ਕਰਾਏ ਪਏ ਨੇ। ਤੂੰ ਆਪਣਾ ਐਵੇਂ ਹੀ ਖਾ ਮਤਾ ਕਹਿੰਦਾ ਮੈਂ ਕਰਨਾ, ਤੇਰੇ ਵਿੱਚ ਤਾਂ ਬਲੇ ਨਹੀਂ ਹੈ, ਇਸ ਦਾ ਬਲਣਾ ਹੀ ਸਾਥ ਕਰਨ ਕਰਾਵਨ ਸਭ ਤੋਂ ਨਾ। ਹੁਣ ਪਰਮੇਸ਼ਰ ਨੂੰ ਮਿਲਿਆ ਕਿਵੇਂ ਜਾਵੇ? ਭਾਗਾਂ ਵਾਲੇ ਜਾਗ ਪੈਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਉਪਦੇਸ਼ ਤਾਂ ਮਹਾਂਪੁਰਸ਼ ਬਹੁਤ ਦੇ ਰਹੇ ਨੇ,
ਚਾਰੇ ਵੇਦ ਛੇ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਵਾਲੇ ਹਜ਼ਾਰਾਂ ਮਹਾਤਮਾ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ
ਪਰ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ
ਪਤਾ ਨਹੀਂ ਇਹਨਾਂ ਦੇ ਕੰਨਾਂ ਚ ਕੀ ਹੋ ਗਿਆ ਜਾਂ ਸਮਝ ਵਿਚ ਕੀ ਹੋ ਗਿਆ ਇਹ ਕੋਈ ਗੱਲ ਨਹੀਂ ਸੁਣਦੇ ਅਖੀਰ ਆਪ ਨੂੰ ਇਸ ਤਰ੍ਹਾਂ ਦੇ ਨਾਲ ਕਹਿਣਾ ਪਿਆ ਭਾਗਣਾ ਦੇ ਮੰਦੇ ਦਿੱਤੀਆਂ ਸਤਸੰਗ ਸਾਧਸੰਗ ਜੀ ਇੱਕ ਰੈਗੂਲਰ ਕਲਾਸਾਂ ਦਾ ਸਕੂਲ ਹੁੰਦਾ ਸਾਧੂ ਦੀ ਸੰਗਤ ਜਦ ਵੀ ਤੁਸੀਂ ਕਰੋਗੇ ਸਾਧੂ ਤੁਹਾਡੇ ਨਾਲ ਸਿਸਟੇਮੈਟਿਕ ਗੱਲ ਕਰੇਗਾ ਕਿਉਂਕਿ ਉਹਦੇ ਅੰਦਰ ਨਕਸ਼ਾ ਹੁੰਦਾ ਸਾਰਾ ਵੀ ਇਹਨਾਂ ਜੀਵਾਂ ਨੂੰ ਕਿਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਉੱਚਾ ਚੁੱਕਣਾ ਹੈ ਕਿਵੇਂ ਕਲਾਸ ਦਰ ਕਲਾਸ ਪੌੜੀ ਦਰ ਪੌੜੀ ਜਿਸ ਤਰ੍ਹਾਂ ਦੇ ਨਾਲ ਸੰਤ ਕਲਿਆਣ ਦਾਸ ਜੀ ਆਤਮ ਮਾਰਗ 'ਚ ਲਿਖਦੇ ਨੇ ਪਰ ਉਹ ਧਿਆਨ ਨਾਲ ਕਰੇ ਵੀ ਕਿਵੇਂ ਇਹਨਾਂ ਨੂੰ ਚੁੱਕੀਏ ਕਿਸ ਤਰ੍ਹਾਂ ਦੇ ਨਾਲ ਇਹ ਉੱਤੇ ਪਹੁੰਚਣ ਚਲੋ ਪਹਿਲੀ ਜਮਾਤ 'ਚ ਬੇਅੰਤ ਹੁੰਦੇ ਨੇ ਦੂਜੀ 'ਚ ਤੀਜੀ ਚੌਥੀ ਪੰਜਵੀਂ ਬੀ ਏ ਐੱਮ ਏ ਅਤੇ ਫਿਰ ਪੀ ਐੱਚ ਡੀ ਕੋਈ ਨਾ ਕੋਈ ਤਾਂ ਡੀ ਲਿਟ ਤੱਕ ਪਹੁੰਚੇ ਜਾਏਗਾ ਜਿਹੜੇ ਥੱਲੇ ਰਹਿ ਗਏ ਉਹ ਵੀ ਪੜੇ ਹੋਏ ਨੇ ਉਹ ਵੀ ਅਟੈਂਪਟ ਉਹਨਾਂ ਨੇ ਬੜਾ ਕਰਿਆ ਕੋਈ ਬੀ ਏ ਤੱਕ ਕੋਈ ਐੱਮ ਏ ਤੱਕ ਪਹੁੰਚ ਗਿਆ
ਪੂਰਾ ਹੋ ਗਿਆ ਕੋਈ ਉਹ ਦੁਨੀਆ ਵਾਸਤੇ ਫਿਰ ਸਾਰਿਆਂ ਨੂੰ ਤਾਰਨ ਨੂੰ ਫਿਰ ਲੱਗ ਜਾਂਦਾ। ਸੋ ਇੱਕ ਸਕੂਲ ਹੈ, ਤੁਸੀਂ ਚਾਟਸ਼ਾਲਾ ਚ ਬੈਠੇ ਹੋ, ਗੁਰੂ ਮਹਾਰਾਜ ਕਹਿੰਦੇ ਸਤਸੰਗ ਜਿਹੜੀ ਹੈ ਨਾ ਚਾਟਸ਼ਾਲਾ ਹੁੰਦੀ ਹੈ, ਇੱਥੇ ਪੜਾਇਆ ਕੀ ਜਾਂਦਾ ਉਹ ਵਿਦਿਆ ਪੜਾਈ ਜਾਂਦੀ ਹੈ ਜਿਹੜੀ ਕਿਤੋਂ ਨੀ ਮਿਲਦੀ। ਅੰਦਰਲੀ ਵਿਦਿਆ ਵਾਸਤੇ ਕੋਈ ਕਿਤਾਬ ਨੀ ਦੁਨੀਆਂ ਚ ਬਣੀ ਹਾਲ ਤੱਕ, ਜੇ ਬਣ ਗਈ ਉਹਦਾ ਚਾਰਟ ਕੋਈ ਨੀ, ਗ੍ਰਾਫ ਕੋਈ ਨੀ ਹੈ, ਤੁਹਾਨੂੰ ਪਤਾ ਹੀ ਨੀ ਲੱਗਦਾ, ਭੁੱਲ ਜਾਂਦੇ ਹਾਂ, ਭਟਕ ਜਾਂਦੇ ਹਾਂ। ਲੇਕਿਨ ਮਹਾਤਮਾ ਚਾਹੇ ਲਿਖਤਾਂ ਦੇ ਰਾਹੀਂ ਚਾਹੇ ਬਚਨਾਂ ਦੇ ਰਾਹੀਂ ਉਹਨੂੰ ਸੱਤ ਦੇ ਮਾਰਗ ਤੇ ਪਾਉਂਦੇ ਹੀ ਰਹਿੰਦੇ। ਸੋ ਆਪਾਂ ਹੁਣ ਇੱਕ ਐਸੇ ਅਧਿਆਤਮਿਕ ਸਕੂਲ ਵਿੱਚ ਬੈਠੇ ਹਾਂ, ਬਾਰਾਂ ਬਾਰਾਂ ਪੰਦਰਾਂ ਪੰਦਰਾਂ ਹਜ਼ਾਰ ਮੀਲ ਤੋਂ ਵੀ ਇੱਥੇ ਪ੍ਰੇਮੀ ਆ ਬੈਠੇ ਨੇ, ਉਹ ਸਾਰਾ ਕੰਪਲੈਕਸ ਰੁਕਿਆ ਪਿਆ ਪਰਲਾ ਬਾਹਰੋਂ ਆਏ ਹੋਏ ਪ੍ਰੇਮੀਆਂ ਦਾ, ਕਿੰਨਾ ਧਨ ਖਰਚ ਕੇ ਆਏ ਨੇ, ਤੁਸੀਂ ਕਿੱਥੋਂ ਕਿੱਥੋਂ ਆਏ ਹੋ, ਕਿੰਨੀ ਕਿੰਨੀ ਤੁਹਾਨੂੰ ਖੇਚਲ ਚੱਲਣੀ ਪਈ ਟਰੱਕਾਂ ਦੇ ਵਿੱਚ, ਚੌਵੀ ਚੌਵੀ ਘੰਟੇ ਬੈਠ ਕੇ ਇੱਥੇ ਪਹੁੰਚੇ। ਕਾਰੋਬਾਰ ਨੂੰ ਪਿੱਠ ਦਿੱਤੀ ਹੈ ਤੁਸੀਂ ਸਾਰਿਆਂ ਨੇ, ਭੁੱਲ ਗਏ ਦੁਨੀਆਂ ਨੂੰ ਵੋਟਾਂ ਪਾਉਣੀਆਂ ਵੀ ਭੁੱਲ ਆਏ। ਹੁਣ ਤੁਸੀਂ ਇੱਕ ਐਸੇ ਥਾਂ ਆ ਗਏ ਵੀ ਇੱਥੇ ਤੇ ਪੂਰਾ ਧਿਆਨ ਦੇ ਕੇ ਸਿਸਟਮੈਟਿਕ ਵਚਨ ਸੁਣੋਗੇ। ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹ ਮਹਾਤਮਾ ਬੁਲਾਏ ਨੇ ਜਿਹੜੇ ਕੁਛ ਨਾ ਕੁਛ ਦੱਸ ਕੇ ਜਾਣ, ਪੱਖ ਚਾਰ ਭਾਵੇਂ ਉਹਨਾਂ ਦਾ ਕੋਈ ਲਿਆ ਉਹਨਾਂ ਨੇ, ਪਰ ਐਸੇ ਵੀ ਬੈਠੇ ਨੇ। ਸੰਤ ਕਲਿਆਣ ਦਾਸ ਜੀ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਪੰਜ ਦਿਨ ਨਹੀਂ ਜਾਣਾ, ਇੱਥੋਂ ਇੱਥੇ ਹੀ ਰਹਿਣਾ। ਸੰਤ ਸਾਧੂ ਸਿੰਘ ਜੀ ਨੂੰ ਬੇਨਤੀ ਕਰੀ ਹੈ ਵੀ ਪੰਜ ਦਿਨ ਤੁਸੀਂ ਉੱਥੇ ਵੀ ਪੜ੍ਹਾਉਂਦੇ ਸੀ, ਹੈੱਡ ਮਾਸਟਰ ਸੀ, ਡਬਲ ਐਮ ਏ ਸੀ, ਕਿਹਾ ਵੀ ਸਕੂਲ ਆ, ਹੁਣ ਇੱਥੇ ਟਿਊਸ਼ਨ ਪੜ੍ਹਾਓ ਤੁਸੀਂ। ਬਾਕੀ ਮਹਾਤਮਾ ਵੀ ਜਿਹੜੇ ਆਉਣੇ ਨੇ ਉਹਨਾਂ ਨੇ ਵੀ ਆਪਣੇ ਅਨੁਭਵ ਦੇ ਵਚਨ ਤੁਹਾਡੇ ਨਾਲ ਕਰਨੇ ਨੇ। ਸੋ ਗੱਲ ਇੱਕੋ ਹੀ ਹੈ, ਜੇ ਤਾਂ ਸਮਝ ਆ ਗਈ ਤਾਂ ਅਸੀਂ ਬਹੁਤ ਉੱਚੇ ਨਿਕਲੇ। ਸਮਝਣ ਦੀ ਕੋਸ਼ਿਸ਼ ਕਰੋ, ਪ੍ਰੈਕਟਿਸ ਬਾਅਦ ਵਿੱਚ ਹੈ, ਪਹਿਲਾਂ ਥਿਊਰੀ ਸਮਝ ਆ ਜਾਏ। ਥਿਊਰੀ ਇਹ ਹੈ ਕਿ ਅਸੀਂ ਵਾਹਿਗੁਰੂ ਨੂੰ ਮਿਲਣਾ, ਵਾਹਿਗੁਰੂ ਹੈ ਕਿੱਥੇ, ਵਾਹਿਗੁਰੂ ਆ ਸਾਡੇ ਅੰਦਰ, ਤੁਹਾਡੇ ਸਾਰਿਆਂ ਦੇ ਅੰਦਰ, ਸੱਚਮੁੱਚ ਅੰਦਰ ਆਸਣ ਲਾਈ ਬੈਠਾ। ਅੱਖਾਂ ਨੂੰ ਦੇਖਣ ਦੀ ਸ਼ਕਤੀ ਦੇ ਰਿਹਾ, ਕੰਨਾਂ ਨੂੰ ਸੁਣਨ ਦੀ ਦੇ ਰਿਹਾ, ਜ਼ੁਬਾਨ ਨੂੰ ਬੋਲਣ ਦੀ ਦੇ ਰਿਹਾ। ਫਿਰ ਉਹ ਵੱਖਰੇ ਵੱਖਰੇ ਕਿਉਂ ਨੇ, ਜਦ ਵਾਹਿਗੁਰੂ ਬੋਲਦਾ ਕੋਈ ਕੌੜਾ ਬੋਲਦਾ, ਕੋਈ ਰੁੱਖਾ ਬੋਲਦਾ, ਕੋਈ ਮਿੱਠਾ ਬੋਲਦਾ। ਉਹ ਕਹਿੰਦੇ ਜੈਸੀ ਮਤ ਦੇ ਤੈਸਾ ਪ੍ਰਕਾਸ਼, ਉਹ ਮਤ ਵੀ ਉਹਨੇ ਹੀ ਦਿੱਤੀ ਹੋਈ ਹੈ, ਬੋਲੀ ਵੀ ਉਹਨੇ ਹੀ ਦਿੱਤੀ ਹੋਈ ਹੈ, ਜਿਹਾ ਜਿਹਾ ਘਰ ਜਿੱਤ ਜਿੱਤ ਘਰ ਰੱਖੇ ਤੈਸਾ ਤਿੰਨੋ। ਉਹ ਘਰ ਬਣਾ ਦਿੱਤੇ ਵਾਹਿਗੁਰੂ ਨੇ, ਨਾ ਤਾਂ ਕਿਸੇ ਦਾ ਰੂਪ ਰੰਗ ਇੱਕ ਨਾਲ ਮਿਲਦਾ, ਲੱਖ ਬੰਦਾ ਖੜਾ ਕਰਾ ਲਓ ਕੋਈ ਬੰਦਾ ਦੱਸ ਦੋ ਵੀ ਇਹਦੀ ਸ਼ਕਲ ਇਹਦੇ ਨਾਲ ਮਿਲਦੀ, ਲੱਖ ਪਸ਼ੂ ਖੜਾ ਕਰ ਲਓ ਕਿਸੇ ਦੀ ਸ਼ਕਲ ਲਾ ਕੇ ਦਿਖਾ ਲਓ। ਫਸਲਾਂ ਬੀਜਦੇ ਹੋ ਤੁਸੀਂ, ਲੱਖ ਬੂਟਾ ਗਿਣ ਲਓ, ਕੋਈ ਇੱਕ ਬੂਟਾ ਦੂਏ ਵਰਗਾ ਲਿਆ ਕੇ ਦਿਖਾ ਦਿਓ, ਕੋਈ ਵੀ ਨਹੀਂ ਹੈ। ਧਾਨ ਬੀਜੇ ਇਹਨੇ, ਇੱਕ ਨਾਲ ਦੂਆ ਨਹੀਂ ਰਲੇਗਾ, ਇੱਕ ਦੀ ਬੱਲੀ ਨਾਲ ਦੂਈ ਨਹੀਂ ਰਲੇਗੀ, ਇੱਕ ਦੇ ਦਾਣਿਆਂ ਨਾਲ ਦੂਆ ਨਹੀਂ ਰਲੇਗਾ। ਉਹ ਵਰਾਇਟੀ ਹੈ ਸਾਰਿਆਂ ਦੇ ਅੰਦਰ, ਉਹ ਵਰਾਇਟੀ ਕਰਕੇ ਹੀ ਖੇਲ ਚੱਲਦੀ ਹੈ, ਜੇ ਨਾ ਹੋਵੇ ਤੇ ਖੇਲ ਖਤਮ ਹੈ। ਵਾਹਿਗੁਰੂ ਜੀ ਆਪਣੀ ਮੌਜ ਦੇ ਵਿੱਚ ਖੇਲਦੇ ਆ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਇਹ ਗੱਲ ਨੂੰ ਪਹਿਲਾਂ ਸਮਝ ਲਓ, ਸਾਰੀ ਬੇਸਿਕ ਬਾਤ ਸਮਝ ਆ ਜਾਵੇ, ਬਾਕੀ ਗੱਲਾਂ ਸਮਝ ਆ ਜਾਂਦੀਆਂ। ਲੇਕਿਨ ਵਾਹਿਗੁਰੂ ਜੀ ਜਿਸ ਥਾਂ ਦੇ ਉੱਤੇ ਰਹਿੰਦੇ ਨੇ ਸਾਡੇ ਅੰਦਰ, ਖਰਬਾਂ ਖਰਬਾਂ ਸਾਲ ਹੋ ਗਏ, ਜਿਹੜੀ ਸਾਡੀ ਸੁਰਤ ਹੈ ਨਾ, ਮੈਂ ਵਾਲੀ ਸੁਰਤ, ਇਹਦੇ ਉੱਤੇ ਬੇਅੰਤ ਸੰਸਕਾਰ ਜੰਮ ਗਏ। ਪਹਿਲਾਂ ਤਾਂ ਵਾਹਿਗੁਰੂ ਤੇ ਵਿਸ਼ਵਾਸ ਇਹ ਨਹੀਂ ਲਾਉਂਦੀ ਵੀ ਰੱਬ ਵੀ ਹੈਗਾ, ਫਿਰ ਜੇ ਲਾਇਆ ਵੀ ਇਹਦਾ ਰੱਬ ਨਾਲ ਕੋਈ ਵਾਸਤਾ ਨਹੀਂ ਹੈ, ਇਹਨੂੰ ਪਿਆਰ ਨਹੀਂ ਪੈਂਦਾ, ਜਿਹੜਾ ਹਰ ਵਕਤ ਨਾਲ ਰਹਿੰਦਾ ਉਹਨੂੰ ਸਮਝਦਾ ਹੀ ਕੱਚ ਨਹੀਂ, ਨਾ ਉਹਦੇ ਅੰਦਰ ਰੁਚੀ ਜਾਪਦੀ ਹੈ ਵੀ ਮੈਂ ਇਹ ਕੰਮ ਕਰਾਂ। ਰੁਚੀ ਜਾਪਦੀ ਹੈ ਦੇਖੀਆਂ ਹੋਈਆਂ ਚੀਜ਼ਾਂ ਨਾਲ, ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਸਾਨੂੰ ਵਾਰ 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 ਜੰਮਣ ਮਰਨ ਦੇ ਚੱਕਰ ਵਿੱਚ ਲੈ ਕੇ ਆਉਂਦੀਆਂ। ਸੰਗ ਸਾਈ ਸੁਹਾਵੇ ਨਾ ਪ੍ਰੀਤ, ਜੋ ਵਾਰ ਆਈ ਤਾਂ ਸੁਪ੍ਰੀਤ। ਜਿਹੜਾ ਹਰ ਵਕਤ ਨਾਲ ਦਿੰਦਾ, ਹਰ ਵਕਤ ਸੁਖ ਦਿੰਦਾ, ਉਹਦੇ ਨਾਲ ਤਾਂ ਸਾਡੀ ਪ੍ਰੀਤ ਪੈਂਦੀ ਨਹੀਂ। ਦੇਖ ਲਓ ਲੋਭ ਨਾਲ ਕਿੰਨੀ ਪ੍ਰੀਤ ਹੈ, ਕਾਮ ਨਾਲ ਕਿੰਨੀ ਪ੍ਰੀਤ ਹੈ, ਮੋਹ ਨਾਲ ਕਿੰਨੀ ਪ੍ਰੀਤ ਹੈ। ਮਹਾਰਾਜ ਕਹਿੰਦੇ ਜਿਹੜੇ ਤੈਨੂੰ ਚੱਕਰ ਚ ਘੁਮਾਈ ਫਿਰਦੇ ਨੇ ਨਾ, ਉਹਨਾਂ ਦੇ ਨਾਲ ਤੇਰਾ ਪਿਆਰ ਪੈ ਗਿਆ ਦੁਸ਼ਮਣਾਂ ਦੇ ਨਾਲ, ਉਹ ਤੈਨੂੰ ਲੁੱਟ ਰਹੇ ਨੇ। ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਓਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪਤਾ। ਇਸੇ ਦੇ ਅੰਦਰ ਮਹਾਰਾਜ ਕਹਿੰਦੇ ਬੇਅੰਤ ਚੀਜ਼ਾਂ ਨੇ ਜਿਹਨਾਂ ਦੀ ਰਾਖੀ ਵਾਸਤੇ ਪਰਮੇਸ਼ਰ ਨੇ ਇੱਕ ਬਾਉਂਡਰੀ ਕਾਇਮ ਕਰਕੇ ਇੱਕ ਤਾਲਾ ਲਾਤਾ, ਲੇਕਿਨ ਉਹ ਤਾਲਾ ਸਦਾ ਵਾਸਤੇ ਨਹੀਂ ਲਾਇਆ, ਉਹਦੀ ਚਾਬੀ ਆਪਦੇ ਹੱਥ ਵਿੱਚ ਨਹੀਂ ਰੱਖੀ, ਬਾਬੂ ਨੇ ਬਾਹਰ ਫੜਾਤੀ, ਆਪਦੇ ਕੋਲ ਨਹੀਂ ਰੱਖੀ, ਕੋਈ ਅੰਦਰ ਤਾਲਾ ਲਾਤਾ, ਅੰਦਰ ਨਹੀਂ ਬਾਹਰੋਂ ਲਾਤਾ, ਬਾਹਰੋਂ ਲਾ ਕੇ ਚਾਬੀ ਫੜਾਤੀ। ਉਹ ਚਾਬੀ ਜਿੰਨਾ ਚਿਰ ਅਸੀਂ ਨਹੀਂ ਲੈਂਦੇ ਉਨੀ ਦੇਰ ਤੱਕ ਅੱਗੇ ਨਹੀਂ ਲੰਘਦੇ, ਕੋਈ ਤਾਂ ਉਹਨੂੰ ਬੱਜਰ ਕਪਾਤ ਕਹਿੰਦਾ, ਕੋਈ ਉਹਨੂੰ ਨਾਲਾ ਕਹਿੰਦਾ, ਅਬਿਊਜ਼ਨ ਕਹਿੰਦਾ, ਇਗਨੋਰੈਂਸ ਕਹਿੰਦਾ। ਅਨੇਕਾਂ ਨਾਮ ਨੇ, ਗੱਲ ਸਮਝਾਉਣ ਵਾਸਤੇ ਬਾਤ ਹੋਇਆ ਕਰਦੀ ਹੈ, ਤੇ ਬਜਰ ਕਪਾਤ ਕਹੇ ਤੇ ਅਧਿਆਤਮ ਵਾਰ ਦੇ ਜਿਹੜੇ ਵਿਦਿਆਰਥੀਆਂ ਇੱਕ ਦਮ ਜਾਣ ਜਾਂਦੇ ਨੇ ਵੀ ਕੋਈ ਦਰਵਾਜ਼ਾ ਹੈ ਅੰਦਰ ਜਿਹੜਾ ਬੰਦ ਹੋਇਆ ਹੋਇਆ, ਤੇ ਤਾਲਾ ਲੱਗ ਗਿਆ, ਤਾਲਾ ਲੱਗੇ ਨੂੰ ਹੋ ਗਏ ਖਰਮਾ 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 ਸਾਲ, ਉਹ ਤਾਲਾ ਜਿਹੜਾ ਉਹਦੇ ਅੰਦਰ ਇੰਨਾ ਜੰਗਾਲ ਪੈ ਗਿਆ, ਚਾਬੀ ਜੇ ਲੱਭ ਵੀ ਜਾਵੇ ਚਾਬੀ ਘੁੰਮਦੀ ਨਹੀਂ ਹੈ, ਜੰਮ ਗਿਆ। ਹੁਣ ਮਹਾਰਾਜ ਕਹਿੰਦੇ ਤੂੰ ਚਾਬੀ ਲੈ ਲੈ, ਇਸ ਤਰ੍ਹਾਂ ਪਾ ਲਓ ਫਿਰ ਗੱਲ ਸਮਝ ਆ ਜਾਏਗੀ। ਨਹੀਂ ਖੁੱਲਣੇ ਜੰਗਾਲੇ ਬਾਗ ਸਤਗੁਰ ਹੋਇਆ, ਕਿਉਂਕਿ ਆਪਣੇ ਘਰ ਨੂੰ ਤਾਲਾ ਲਾਉਣ ਦਾ ਹੱਕ ਹਰੇਕ ਨੂੰ ਹੈ।
ਵਾਹਿਗੁਰੂ ਅੰਦਰ ਰਹਿੰਦਾ ਆਪਣੇ ਘਰ ਨੂੰ ਤਾਲਾ ਲਾਤਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ ਕੁੰਜੀ ਰੇਤੀ ਗੁਰੂ ਨੂੰ ਤੇ ਜੇ ਕੋਈ ਤੇਰੇ ਕੋਲ ਆਵਾ ਵੇ ਜਗਿਆਸੂ ਤੂੰ ਪੂਰਾ ਤੋਲ ਕੇ ਉਸ ਨੂੰ ਦਰਵਾਜ਼ਾ ਖੋਲ ਲਈ ਮੇਰੇ ਕੋਲ ਭੇਜ ਬਗੈਰ ਗੁਰੂ ਤੋਂ ਉਹ ਤਾਲਾ ਨਹੀਂ ਖੁੱਲਦਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ ਅਣਕ ਪਾਪ ਕਰੇ ਨਹੀਂ ਪਾਵੇ ਮਹਾਰਾਜ ਕਹਿੰਦੇ ਜਿੰਨੇ ਤੇਰੇ ਜੀ ਕਰਦੇ ਨਾ ਜਿੰਨਾ ਜੀ ਕਰਦਾ ਉਹ ਪਾਰ ਕਰ ਲਾ ਨਹੀਂ ਅੱਗੇ ਲੰਘ ਸਕਦਾ ਉਹ ਦੀਵਾਰ ਕਰਤਾ ਐਸਾ ਕੰਸਟੀਟਿਊਸ਼ਨ ਬਣਾਤਾ ਵੀ ਗੁਰੂ ਦੇ ਬਗੈਰ ਨਹੀਂ ਕੋਈ ਲੰਘ ਸਕਦਾ ਮੇਰੇ ਸਤਿਗੁਰ ਸ਼ਰਨ ਆਏ ਜਦ ਤੱਕ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਗੁਰੂ ਧਾਰਨ ਨਹੀਂ ਕਰਦਾ ਨਹੀਂ ਖੁੱਲਦਾ ਮਹਾਰਾਜ ਕਹਿੰਦੇ ਤੂੰ ਮਨੁੱਖ ਬਣਿਆ ਫਿਰਦਾ ਪਿਆਰਿਆ ਜੇ ਮੰਤਰ ਨਹੀਂ ਨਾ ਲਿਆ ਤੈਂ ਗੁਰੂ ਤੋਂ ਤਾਂ ਤੋਰੀ ਬਰਾਬਰੀ ਕਿੱਦਾਂ ਹੀ ਤੂੰ ਅਮੀਰ ਹੈ ਕਿੱਦਾਂ ਹੀ ਸਰਦਾਰ ਹੈ ਕਿੱਦਾਂ ਹੀ ਤੂੰ ਵੱਡਾ ਅਹੁਦੇਦਾਰ ਹੈ ਕਿਹਦੀ ਉਹ ਬੜੀ ਤੇਰੇ ਕੋਲ ਜੋਬ ਹੈ ਤੇਰੀ ਹਾਲਤ ਜਿਹੜੀ ਬਰਾਬਰੀ ਹੈ ਤੁਲਣਾ ਹੈ ਉਹ ਮਨੁੱਖ ਦੇ ਬਰਾਬਰ ਨਹੀਂ ਹੈ ਤੇਰਾ ਜਿਹੜਾ ਜਨਮ ਹੈ ਉਹਨੂੰ ਸਤਿਕਾਰਿਆ ਨਹੀਂ ਜਾ ਸਕਦਾ ਇਹ ਪ੍ਰਕਾਰਨ ਯੋਗ ਹੈ ਗੁਰਵੰਤਰ ਹੀਨਸ ਜੋ ਪ੍ਰਾਣੀ ਪ੍ਰਗੰਤ ਜਨਮ ਪ੍ਰਸ਼ਨ ਹੈ ਕਿੱਡੀ ਬਾਤ ਮਹਾਰਾਜ ਨੇ ਕਹਿ ਦਿੱਤੀ ਹੁਣ ਅਸੀਂ ਬਹੁਤ ਜ਼ਿਆਦਾ ਸਾਡੇ ਮਨ ਦੇ ਅੰਦਰ ਅਫਸੋਸ ਪੈਦਾ ਹੋਏਗਾ ਵੀ ਹੈ ਇਹ ਗੱਲ ਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਅੱਜ ਤੱਕ ਮਹਾਰਾਜ ਕਹਿੰਦੇ ਜੇ ਮੰਤਰ ਨਹੀਂ ਮਿਲਿਆ ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਸੌ ਵਾਰੀ ਫਿਟੇ ਨੂੰ ਕਹੋ ਇੱਕ ਵਾਰੀ ਤਿਰਗ ਚੱਲ ਜਨਮ ਭ੍ਰਿਸ਼ਟਾ ਤੇਰਾ ਤਾਂ ਜਨਮ ਭ੍ਰਿਸ਼ਟਿਆ ਹੋਇਆ ਪਿਆਰਿਆ ਜਿੱਥੇ ਤੂੰ ਬੈਠ ਜਾਏਗਾ ਉਹ ਥਾਂ ਭ੍ਰਿਸ਼ਟਿਆ ਜਾਏਗਾ ਤੇਰੇ ਮੁੱਖ ਤੋਂ ਜੋ ਗੱਲ ਨਿਕਲੇਗੀ ਉਹਦੇ ਨਾਲ ਵਚਨ ਭ੍ਰਿਸ਼ਟਿਆ ਜਾਏਗਾ ਤੇਰਾ ਤਾਂ ਆਰਾ ਦਾਰਾ ਸਾਰਾ ਹੀ ਪੋਲਿਊਟਡ ਹੈ ਕਹਿੰਦੇ ਨੇ ਨਾਰਦ ਮੁਨੀ ਦੇਵਤਿਆਂ ਦੀ ਸਭਾ ਵਿੱਚ ਰੋਜ਼ ਅਟੈਂਡ ਕਰਦਾ ਸਭਾ ਨੂੰ ਤੇ ਉਸ ਥਾਂ ਤੋਂ ਸਵਾ ਗਜ ਮਿੱਟੀ ਗਹਿਰੀ ਤੇ ਚੌੜੀ ਰੋਜ਼ ਪੁੱਟੀ ਜਾਂਦੀ ਸੀ ਇੱਕ ਦਿਨ ਆ ਕੇ ਮਜ਼ਦੂਰਾਂ ਨੂੰ ਪੁੱਛਣ ਲੱਗਿਆ ਵੀ ਇਹ ਕੀ ਕਰਦੇ ਹੋ ਕਹਿੰਦੇ ਅੱਜ ਕਰਦੇ ਹਾਂ ਅਸੀਂ ਤਾਂ ਜਦੋਂ ਦੀ ਸਭਾ ਬੈਠਦੀ ਆ ਉਦੋਂ ਦੇ ਕਰਦੇ ਕੀ ਕਾਰਨ ਹੈ ਕਹਿੰਦੇ ਇੱਕ ਇੱਥੇ ਨਾਰਦ ਨਾਮ ਦਾ ਰਿਸ਼ੀ ਹੈ ਸ਼ਕਤੀਆਂ ਤਾਂ ਉਹਦੇ ਕੋਲ ਬੇਅੰਤ ਸੁਣੀਆਂ ਨੇ ਪਰ ਹੈ ਨਗੁਰਾ ਤੇ ਇਹ ਸਭਾ ਹੋ ਰਹੀ ਹੈ ਅਧਿਆਤਮਵਾਦ ਦੀ ਇਸ ਕਰਕੇ ਜਿੱਥੇ ਬੈਠਦਾ ਉਹ ਥਾਂ ਭ੍ਰਿਸ਼ਟ ਹੋ ਜਾਂਦੀ ਹੈ ਸਾਨੂੰ ਹੁਕਮ ਹੈ ਵੀ ਰੋਜ਼ ਨਵੀਂ ਮਿੱਟੀ ਪਾਓ ਐਸਾ ਸਾਧੂਆਂ ਦਾ ਮਤ ਤੇ ਸ਼ਾਸਤਰਾਂ ਦਾ ਮਤ ਹੈ ਇਹ ਗੱਲ ਦੱਸਣ ਵਾਸਤੇ ਵੀ ਇਹਦੇ ਤੋਂ ਰਿਸ਼ੀ ਮੁਨੀ ਵੀ ਨਹੀਂ ਬਚ ਸਕਦੇ ਨਾਰਦ ਚ ਇੰਨੀ ਸਮਰੱਥਾ ਦੱਸਦੇ ਇੱਕ ਫੁਰਨਾ ਕਰੇ ਜਿਸ ਬ੍ਰਹਮੰਡ ਚ ਜੀ ਕਰਦਾ ਚਲੇ ਜਾਵੇ ਜਿੱਥੇ ਵੀ ਜੀ ਕਰਦਾ ਜਿੱਥੇ ਤੱਕ ਪਰਮੇਸ਼ਰ ਦੀ ਰਚਨਾ ਹੈ ਹਰ ਥਾਂ ਅਸਮੀਚਦਾ ਚਲਿਆ ਜਾਂਦਾ ਪੈਰ ਲਾਂਘ ਭਟਦਾ ਉੱਥੇ ਜਾ ਪਾਉਂਦਾ ਐਡੀ ਸਮਰੱਥਾ ਦੇ ਮਾਲਕ ਨੂੰ ਤ੍ਰਿਗਿਆ ਤ੍ਰਿਕਾਰ ਕਿਹਾ ਗਿਆ ਉਹਦਾ ਨਾਮ ਬੁਰਾ ਲਿਆ ਗਿਆ ਧਰਤੀ ਭ੍ਰਿਸ਼ਟ ਦਾ ਜਾਂ ਹੋਰ ਬਾਤ ਹੈ ਮੈਂ ਜਿੰਨੀ ਕਰਨੀ ਸੀ ਕਰ ਲਈ ਸੋ ਮਨੁੱਖ ਜਦ ਆਇਆ ਹੈ ਤੇ ਇੱਥੇ ਗੁਰੂ ਦੀ ਲੋੜ ਪਹਿਲਾਂ ਪੈਂਦੀ ਹੁਣ ਗੁਰੂ ਮਿਲਦਾ ਕਿਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਓ ਇਹ ਗੱਲ ਵੀ ਸਮਝ ਲਓ ਗੁਰੂ ਜਣੇ ਖਣੇ ਨੂੰ ਨਹੀਂ ਮਿਲਦਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਦਾ ਬਿਨ ਭਾਗਾਂ ਬਿਨਾਂ ਭਾਗਾਂ ਤੇ ਸਤਿਗੁਰ ਨਾ ਮਿਲੇ ਪੂਰੇ ਭਾਗ ਸਤਿਗੁਰ ਮਿਲੇ ਪੂਰੇ ਭਾਗ ਹੋਣ ਤਾਂ ਸਤਿਗੁਰੂ ਮਿਲਦਾ ਤੇ ਨਹੀਂ ਮਿਲਿਆ ਕਰ ਜਦੋਂ ਮਿਲ ਗਿਆ ਫਿਰ ਸੁੱਖ ਪਾਏ ਜੋ ਵਿਚਾਰ ਫਿਰ ਸੁੱਖਾਂ ਦਾ ਖਜ਼ਾਨਾ ਉਹਦੇ ਵਾਸਤੇ ਖੁੱਲ ਜਾਇਆ ਕਰਦਾ ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਇੱਕ ਗੱਲ ਦਾ ਵਿਸ਼ਵਾਸ ਕਰੋ ਬਈ ਵਾਹਿਗੁਰੂ ਤਾਂ ਹੈਗਾ ਅੰਦਰ ਦੂਰ ਤਾਂ ਹੈ ਨੀ ਕਿਸੇ ਨੂੰ ਤਾਂ ਹੁਣੇ ਮਿਲ ਸਕਦਾ ਇਹ ਵੀ ਇਹਦੇ ਵਿੱਚ ਹੈ ਨੀ ਕਿਸੇ ਨੂੰ ਸੈਂਕੜੇ ਜਨਮ ਨਾਲ ਵੀ ਨਹੀਂ ਮਿਲ ਸਕਦਾ ਕੋਈ ਰੁਕ ਗਿਆ ਅਖੀਰ ਤੇ ਆ ਕੇ ਰੁਕਿਆ ਹੀ ਖੜਾ ਨਹੀਂ ਪੈਰ ਪੱਟ ਸਕਦਾ ਅਗਲਾ ਇੱਕੋ ਹੀ ਪੈਰ ਰਹਿੰਦਾ ਸਾਰੇ ਸਾਧੂ ਮਹਾਤਮਾ ਦਾ ਕਈ ਤਾਂ ਪੱਟ ਗਏ ਕਈ ਅਜੇ ਸੋਚ ਰਹੇ ਨੇ ਕਿਉਂਕਿ ਦਲੇਰੀ ਹੈ ਕੱਲ ਮੈਂ ਦੱਸਿਆ ਸੀ ਪੈਰ ਪੱਟਿਆ ਸੀ ਭਾਈ ਕਨੱਈਏ ਨੇ ਜਣੇ ਖਣੇ ਤੋਂ ਕਦਮ ਨਹੀਂ ਪੁੱਟਿਆ ਜਾਂਦਾ ਸੋ ਭਾਗਾਂ ਵਾਲੇ ਜੀਵ ਨੇ
ਜਿਹੜੇ ਇਸ ਰਸਤੇ ਲੱਗ ਜਾਂਦੇ ਨੇ ਗੁਰੂ ਮਹਾਰਾਜ ਦੇ ਅੰਦਰ, ਅਸੀਂ ਬੜੇ ਹੀ ਸਤਿਕਾਰ ਦੇ ਨਾਲ ਸੀਸ ਨਵਾਉਂਦੇ ਹਾਂ। ਇਹਦੇ ਵਿੱਚ ਬੇਅੰਤ ਭਗਤਾਂ ਦੀ ਬਾਣੀ ਹੈ। ਇਹ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਦੋ ਦਰਜੇ ਨਹੀਂ। ਅੱਜ ਕੱਲ੍ਹ ਰੌਲਾ ਪਾ ਰਹੇ ਨੇ, ਨਾਸਤਕ ਬੰਦੇ ਬਹੁਤੇ ਆ ਗਏ। ਉਹ ਜਾਣ ਕੇ ਰੌਲਾ ਪਾਉਂਦੇ ਨੇ, ਸਿਧਾਂਤਕ ਤੌਰ ਤੇ ਨਹੀਂ ਪਾਉਂਦੇ। ਉਹ ਕਹਿੰਦੇ ਉਹਨਾਂ ਦਾ ਨਿਸ਼ਚਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹ ਤੋੜ ਦਿਓ। ਜਦੋਂ ਨਿਸ਼ਚਾ ਤੋੜ ਤਾਂ ਫਿਰ ਕਿਸੇ ਜੋਗੇ ਵੀ ਨਹੀਂ ਰਹਿਣੇ, ਕਾਸੇ ਜੋਗੇ ਵੀ ਨਹੀਂ ਰਹਿਣੇ। ਉਹ ਕਹਿੰਦੇ ਜੀ ਬਾਣੀ ਜਿਹੜੀ ਸਤਿਗੁਰੂ ਦੀ ਆ, ਉਹ ਤਾਂ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਪੰਜਵੇਂ ਪਾਤਸ਼ਾਹ, ਗੁਰੂ ਨੌਵੇਂ ਪਾਤਸ਼ਾਹ, ਇਹ ਤਾਂ ਬਾਣੀ ਹੈ ਸਤਿਗੁਰੂ ਦੀ ਹੈ, ਤਾਂ ਮੰਨਣੀ ਚਾਹੀਦੀ ਹੈ। ਜਿਹੜੀ ਭਗਤਾਂ ਦੀ ਬਾਣੀ ਹੈ ਉਹ ਤਾਂ ਭਗਤਾਂ ਦੀ ਹੈ, ਉਹ ਸਤਿਗੁਰੂ ਦੀ ਬਾਣੀ ਦਾ ਦਰਜਾ ਕਿੱਥੇ ਰੱਖਦੀ ਹੈ? ਜਿਹੜੇ ਨਿਸ਼ਚੇ ਵਾਲੇ ਆ ਉਹ ਕਹਿੰਦੇ ਪਿਆਰੇ, ਇਹ ਤਾਂ ਬਾਣੀ ਸਾਰੀ ਗੁਰੂ ਦਸ਼ਮੇਸ਼ ਪਿਤਾ ਦੇ ਮੁੱਖ ਚੋਂ ਉਚਾਰਨ ਹੋਈ ਹੈ। ਮਹਾਰਾਜ ਨੇ ਬੜੀ ਭਾਰੀ ਕਿਰਪਾ ਕੀਤੀ ਵੀ ਕੱਲ੍ਹ ਨੂੰ ਉਹ ਰੌਲਾ ਪਾ ਬੈਠਣਗੇ। ਜਦੋਂ ਦਮਦਮੇ ਸਾਹਿਬ ਪੀੜ ਤਿਆਰ ਹੋਣ ਲੱਗੀ, ਪੀਰਮਾਲ ਨੇ ਵੀਰ ਨਾਲ ਕਹਿੰਦੇ ਜੇ ਤੁਹਾਡਾ ਗੁਰੂ ਸਮਰੱਥ ਹੈ ਆਪੇ ਹੀ ਰਚ ਲਵੇ। ਮਹਾਰਾਜ ਕਹਿੰਦੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਪੈਂਟ ਲਓ, ਬਹਿ ਜਾਓ, ਕਲਮਾ ਹੱਥ ਵਿੱਚ ਲੈ ਲਓ, ਅਸੀਂ ਅੰਦਰ ਉਚਾਰੀ ਜਾਵਾਂਗੇ, ਤੁਸੀਂ ਲਿਖੀ ਜਾਓ। ਉਹ ਸਾਰੀ ਬਾਣੀ ਕਿਹਦੇ ਮੁੱਖ ਚੋਂ ਹੋ ਕੇ ਆਈ? ਗੁਰੂ ਸੰਦੇਸ਼ ਪਿਤਾ ਦੇ ਮੁੱਖ ਚੋਂ ਆਈ। ਫਿਰ ਇਹਦੇ ਤਾਂ ਸਾਰੀ ਉਹ ਬਾਣੀ ਗੁਰੂ ਦੀ ਹੋ ਗਈ। ਉਹਦਾ ਡਿਸਟਿੰਕਸ਼ਨ ਪਾਈ ਹੋਈ ਹੈ, ਭਰਮ ਭੁਲੇਖੇ ਪਾਏ ਹੋਏ ਨੇ। ਸੋ ਇਸ ਤਰ੍ਹਾਂ ਦੇ ਨਾਲ ਇਸ ਬਾਣੀ ਨੂੰ ਜਿਹੜਾ ਜੀ ਤੋਂ ਜਾਣਦਾ ਹੈ, ਅੰਦਰੋਂ ਸ਼ਰਧਾ ਕਰਦਾ ਹੈ, ਉਹਦੇ ਅੰਦਰ ਨਾਮ ਰਮ ਜਾਇਆ ਕਰਦਾ। ਸੋ ਇਹਦੇ ਅੰਦਰ ਸਾਰੇ ਭਗਤਾਂ ਦੀ ਬਾਣੀ ਹੈ, ਜਿਹਨਾਂ ਨੂੰ ਅਸੀਂ ਬੜੇ ਹੀ ਸਤਿਕਾਰ ਦੇ ਨਾਲ ਨਮਸਕਾਰ ਕਰਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਭਗਤ ਹੋਏ ਨੇ, ਜਿਹਨਾਂ ਨੂੰ ਬਾਬਾ ਫਰੀਦ ਦੇ ਨਾਂ ਨਾਲ ਅਸੀਂ ਯਾਦ ਕਰਦੇ ਹਾਂ। ਬਾਬਾ ਫਰੀਦ ਦਾ ਜੇ ਜੀਵਨ ਪੜ੍ਹ ਲਵੇ ਨਾ ਕੋਈ ਸੰਤ, ਜਿਗਿਆਸੂ ਕੋਈ ਪੜ੍ਹ ਲਏ, ਸ਼ੌਕ ਨਾਲ ਪੜ੍ਹ ਲਏ, ਬੜਾ ਹੀ ਰਸਤਾ ਖੁੱਲ੍ਹ ਜਾਂਦਾ। ਬਾਬਾ ਫਰੀਦ ਜੀ ਛੋਟੀ ਉਮਰ ਦੇ ਸੀ, 5 ਸਾਲ ਦੇ। ਉਸ ਵੇਲੇ ਮਾਂ ਨੇ ਕਿਹਾ ਕਿ ਬੇਟਾ, ਜਿਸ ਮਾਂ ਦੀ ਕੁੱਖ ਚੋਂ ਬੱਚਾ ਪੈਦਾ ਹੋ ਕੇ ਨਰਕ ਚ ਚਲਿਆ ਜਾਵੇ ਨਾ, ਉਹ ਕੁੱਖ ਜਿਹੜੀ ਆ ਨਿੰਦਣ ਯੋਗ ਹੋਇਆ ਕਰਦੀ। ਜੇ ਕੁਲਭੂਤ ਨਾ ਗਿਆਨ ਵਿਚਾਰੀ, ਵਿਧਵਾ ਕਦ ਨਾ ਪਈ ਮੈਂ ਤਾਰੀ, ਜਿਹੜੀ ਕੁਲ ਦੇ ਅੰਦਰ ਪਰਮੇਸ਼ਰ ਦਾ ਪਿਆਰਾ ਨਹੀਂ ਆਇਆ, ਨਾਮ ਜਪਣ ਵਾਲਾ ਪੈਦਾ ਨਹੀਂ ਹੋਇਆ, ਉਹ ਮਾਂ ਜਿਹੜੀ ਸੀ ਉਹ ਚੰਗਾ ਸੀ, ਉਹਦਾ ਪਤੀ ਮਰ ਜਾਂਦਾ, ਉਹ ਬਾਂਝ ਰਹਿੰਦੀ, ਬਹੁਤ ਵਧੀਆ ਸੀ। ਬੇਟਾ ਇਹ ਅਲਾਂਭਾ ਮੈਂ ਨਹੀਂ ਸਹਿਣਾ ਚਾਹੁੰਦੀ, ਮੇਰੀ ਕੁੱਖ ਤੋਂ ਤੈਂ ਜਨਮ ਲਿਆ, ਤੇਰਾ ਤੇਰਾ ਸਾਧੂ, ਤੇਰਾ ਦਾਦਾ ਸਾਧੂ, ਤੇਰਾ ਪੜਦਾਦਾ ਦੇਸ਼ ਦੀ ਰੱਖਿਆ ਕਰਦਾ ਹੋਇਆ, ਚੰਗੇਜ਼ ਖਾਨ ਨਾਲ ਲੜਦਾ ਹੋਇਆ ਮਾਰਿਆ ਗਿਆ, ਤੇ ਹੁਣ ਚੌਥੀ ਪੁਸਤਾਗੀ ਤੇਰੀ, ਤੇਰਾ ਪਿਤਾ ਸਾਧੂ, ਤੇ ਹੁਣ 5ਵੀਂ ਪੁਸਤ ਚ ਤੂੰ ਹੈ ਬੇਟਾ। ਮੈਂ ਇਹ ਚਾਹੁੰਦੀ ਹਾਂ ਕਿ ਤੂੰ ਸਾਰੀ ਕੁੱਲ ਦਾ ਨਾਂ ਰੋਸ਼ਨ ਕਰ, ਪਰ 101 ਕੁੱਲ ਦਾ ਆਧਾਰ ਕਰ। ਮਹਾਰਾਜ ਕਹਿੰਦੇ ਆ ਤਿੰਨਕਾ ਜਨਮ ਸਫਲ ਹੈ ਜੋ ਚਾਲੇ ਸਤਿਗੁਰੂ ਪਾਏ, ਜਿਹੜੇ ਸਤਿਗੁਰੂ ਦੀ ਮਰਜ਼ੀ ਦੇ ਨਾਲ ਉਹਦੇ ਹੁਕਮ ਚ ਚੱਲਦੇ ਆ ਸਫਲ ਆ ਉਹਨਾਂ ਦਾ ਜਨਮ। ਉਹ ਕਰਦੇ ਕੀ ਨੇ ਕੁੱਲ ਅਧਾਰੇ ਆਪਣਾ, ਸਾਰੀ ਕੁੱਲ ਦਾ ਆਧਾਰ ਕਰ ਦਿੰਦੇ ਨੇ। ਧਨ ਜਣੇ ਦੀ ਮਾਏ, ਮਾਂ ਧਨ ਹੈ, ਧਨ ਹੈ, ਧਨ ਹੈ, ਧਨ ਧਨ ਹੁੰਦੀ ਹੈ ਸਾਰੇ ਬ੍ਰਹਮੰਡ ਦੇ ਅੰਦਰ, ਤਾਂ ਸਾਰੀਆਂ ਮਾਵਾਂ ਨਹੀਂ ਹੈ ਪਲ ਤਨ ਤਨ ਨੇ ਗਿਣ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਤਨ ਨੇ ਗਿਣ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਬਾਬਾ ਲਾ
ਪੁੱਤਰ ਨਾਮ ਜਪਣ ਵਾਲਾ ਬ੍ਰਹਮ ਗਿਆਨੀ ਕਿਸੇ ਵੀ ਕੁੱਲ ਦੇ ਅੰਦਰ ਹੋ ਜਾਵੇ ਕਿੰਨਾ ਉਸ ਕੁੱਲ ਨੂੰ ਲਾਭ ਪਹੁੰਚਦਾ। ਪਿਤਾ ਸਾਤ ਚੌਵੀ ਵੀਹ ਮਾਤਾ ਕੇ ਜਨ, ਪਿਤਾ ਦੀਆਂ ਜਿਹੜੀਆਂ ਕੁੱਲਾਂ ਨੇ ਚੌਵੀ ਕੁੱਲਾਂ ਤਰ ਜਾਇਆ ਕਰਦੀਆਂ, ਵੀਹ ਮਾਤਾ ਦੀਆਂ ਤਰ ਜਾਇਆ ਕਰ। ਖੋੜਸ ਤੁਲਾ ਮਹਾਨ ਜਿੱਥੇ ਵਿਆਹ ਹੋਇਆ ਸੋਲਾਂ ਕੁਲਾ ਉਸ ਦੀਆਂ ਤਲ ਜਾਂਦੀਆਂ। ਦੁਆਦਸ਼ ਸੁਤਾ ਪਛਾਣੋ ਜਿੱਥੇ ਲੜਕੀ ਵਿਆਹੀ ਹੋਈ ਹੈ ਬਾਰਾਂ ਉਹਨਾਂ ਦੀਆਂ ਤਰ ਜਾਇਆ ਕਰਦੀਆਂ ਨੇ। ਇਕਾਦਸ਼ ਕੁੱਲ ਭੈਣ ਭੈਣ ਦੀਆਂ ਦਸ ਕੁਲਾਂ ਗਿਆਰਾਂ ਕੁਲਾਂ ਤਰ ਜਾਂਦੀਆਂ, ਦਸ ਭੂਆ ਕੇਲੇ ਦਸ ਭੂਆ ਦੀਆਂ ਤਰ ਜਾਂਦੀਆਂ। ਮਾਤ ਭੈਣ ਕੁੱਲ ਆਠ, ਜਿਹੜੀ ਮਾਸੀ ਹੈ ਉਹਦੀਆਂ ਵੀ ਅੱਠ ਕੁਲਾਂ ਤਰ ਜਾਣੀਆਂ ਜਾਂਦੀਆਂ ਨੇ। ਸੁਰਤੀ ਸਿਮਰਤੀ ਵੇਖੇ ਇਹ ਮਹਾਂਪੁਰਸ਼ਾਂ ਦੇ ਅੱਖਾਂ ਨਾਲ ਦੇਖੇ ਹੋਏ ਬਚਨ, ਨਰਕਾਂ ਚੋਂ ਕੱਢਦੇ ਹੋਏ ਦੇਖੇ ਵੀ ਨਰਕਾਂ ਚ ਪਏ ਸੀ, ਕੁੰਭੀ ਨਰਕਾਂ ਚ ਸੜ ਰਹੇ ਸੀ, ਇੱਕ ਪੁੱਤਰ ਆ ਜਾਵੇ ਨਾਮ ਜਪਣ ਵਾਲਾ ਸਾਰੀਆਂ ਕੁਲਾਂ ਦਾ ਆਧਾਰ ਕਰ ਦਿਆ ਕਰੇ। ਇਸ ਕਰਕੇ ਤਿੰਨ ਧੰਨ ਜਣੇ ਦੀ ਮਾਓ ਮਾਂ ਧੰਨ ਨਾਮ ਜਪਣ ਵਾਲੇ ਦੀ ਜੋ ਮਾਂ ਹੈ ਸਤਸੰਯੋਗ ਪੂਜਨ ਯੋਗ ਹੋਇਆ ਕਰ, ਕਿਉਂਕਿ ਐਸੇ ਪੁੱਤਰ ਨੂੰ ਜਨਮ ਦਿੱਤਾ ਉਸਨੇ ਜਿਹਨੇ ਕੁਲਾਂ ਦਾ ਆਧਾਰ ਕਰ ਦਿੱਤਾ। ਮਾਂ ਕਹਿਣ ਲੱਗੀ ਬੇਟਾ ਫਰੀਦ ਦੇਖ, ਤੂੰ ਮੇਰੀ ਕੁੱਖ ਤੋਂ ਜਨਮ ਲਿਆ, ਮੇਰਾ ਇਹ ਪਰਨ ਹੈ ਵੀ ਜਿਹੜਾ ਬੱਚਾ ਮੇਰੀ ਕੁੱਖ ਤੋਂ ਜਨਮ ਲੈ ਰਹੇ ਉਹ ਦੁਬਾਰਾ ਜਮਦੂਤਾਂ ਦੇ ਧਰਮਰਾਜ ਅਜ਼ਰਾਈਲ ਦੇ ਕਿਸੇ ਦੇ ਬਸ ਨਾ ਪਵੇ। ਐਸੀਆਂ ਮਾਵਾਂ ਭਾਰਤ ਵਿੱਚ ਬਹੁਤ ਹੋਈਆਂ ਨੇ, ਲੇਕਿਨ ਸਿਆਣੇ ਅਨੁਭਵੀ ਮਹਾਂਪੁਰਸ਼ਾਂ ਨੇ ਸਿਰਫ ਢਾਈ ਮਾਵਾਂ ਗਈਆਂ ਨੇ। ਬਾਬੇ ਫਰੀਦ ਦੀ ਮਾਤਾ ਬਹੁਤ ਦ੍ਰਿੜ ਰਹੀ ਅਖੀਰ ਤੱਕ, ਜਦ ਤੱਕ ਪ੍ਰਾਪਤੀ ਨਹੀਂ ਹੋਈ ਕਹਿੰਦੀ ਘਰ ਨਾ ਆਏ। ਧਰੋਣ ਦੀ ਜਿਹੜੀ ਮਾਤਾ ਸੀ ਸੰਕਟ ਚ ਫਸੀ ਹੋਈ ਸੀ, ਉਹ ਸੰਕਟ ਦਾ ਸਾਧਨ ਇਹ ਸਮਝਦੀ ਸੀ ਵੀ ਜਦ ਤੱਕ ਪਰਮੇਸ਼ੁਰ ਨਹੀਂ ਮਿਲਦਾ ਉਨੀ ਦੇਰ ਤੱਕ ਇਹ ਸੰਕਟ ਹੱਲ ਨਹੀਂ ਹੁੰਦਾ। ਭਾਵੇਂ ਧਰੋਣ ਜੀ ਨੇ ਆਰਥਿਕ ਤੌਰ ਤੇ ਤੰਗ ਹੋ ਕੇ ਆਰਤ ਹੋ ਕੇ ਭਗਤੀ ਸ਼ੁਰੂ ਕਰੀ ਸੀ, ਪਰ ਜਦ ਅੰਦਰ ਪ੍ਰਕਾਸ਼ ਹੋ ਗਿਆ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਗੋਪੀ ਜਨ ਦੀ ਮਾਂ ਨੇ ਆਪਣੇ ਪੁੱਤਰ ਦਾ ਸਰੀਰ ਦੇਖਿਆ ਜਵਾਨੀ ਦੇ ਅੰਦਰ ਇਸ਼ਨਾਨ ਕਰ ਰਿਹਾ, ਬਾਲਕੋਨੀ ਚੁੱਟੇ ਖੜੀ ਹੈ, ਉੱਥੋਂ ਦੇਖ ਕੇ ਸੁੰਦਰ ਸਰੀਰ ਖਿਆਲ ਆਇਆ ਵੀ ਇੱਕ ਦਿਨ ਇਹ ਬੁੱਢਾ ਹੋ ਜਾਣਾ, ਦੰਦ ਨਹੀਂ ਰਹਿਣੇ, ਨੇਤਰਾਂ ਦੀ ਜੋਤ ਘੱਟ ਜਾਣੀ ਹੈ, ਕੰਨਾਂ ਨੇ ਸੁਣਨ ਤੋਂ ਹਟ ਜਾਣਾ, ਹੱਥ ਕੰਬਣ ਲੱਗ ਜਾਣੇ ਹੈ, ਸਰੀਰ ਪੈਰਾਂ ਨੇ ਤੁਰਨਾ ਨਹੀਂ ਹੈ, ਸਹਾਰਾ ਚਾਹੀਦਾ ਇਸ ਨੂੰ। ਤੇ ਅਖੀਰ ਕਿੰਨੇ ਕੁ ਦਿਨ ਦਵਾਈਆਂ ਨਾਲ ਘਟੇਗਾ, ਅਖੀਰ ਇਹ ਸ਼ਾਂਤ ਹੋ ਜਾਏਗਾ ਤੇ ਇਹਦਾ ਸਰੀਰ ਲੱਕੜੀਆਂ ਤੇ ਰੱਖ ਕੇ ਜਾਲ ਦਿੱਤਾ ਜਾਏਗਾ। ਇਹਦੇ ਸਾਹਮਣੇ ਚਿਖਾ ਦਾ ਦ੍ਰਿਸ਼ ਆ ਗਿਆ, ਭੁੱਲ ਗਈ ਵੀ ਮੈਂ ਕਿੱਥੇ ਖੜੀ ਹਾਂ, ਸਾਰਾ ਕੁਛ ਗਾਇਬ ਹੋ ਗਿਆ। ਉਹ ਚਿਖਾ ਜਲਦੀ ਦਿਸਦੀ ਹੈ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਚੱਲ ਪਈ। ਫਿਰ ਤਾਂ ਇਹ ਗੋਪੀ ਚੰਦ ਨਾ ਆਉਂਦਾ ਸੀ, ਉੱਤੇ ਨੂੰ ਦੇਖਿਆ ਵੀ ਪਾਣੀ ਗਰਮ ਕਿੱਥੋਂ ਆ ਕੇ ਮੇਰੇ ਤੇ ਗਿਰੀ ਜਾਂਦਾ, ਮਾਂ ਰੋ ਰਹੀ ਹੈ, ਹੰਝੂ ਲਗਾਤਾਰ ਹੇਠਾਂ ਨੂੰ ਬਹਿ ਰਹੇ। ਛੇਤੀ ਛੇਤੀ ਵਸਤਰ ਪਹਿਨ ਕੇ ਮਾਂ ਕੋਲ ਆਇਆ, ਮਾਤਾ ਕੀ ਦੁੱਖ ਹੈ ਤੂੰ ਮੈਨੂੰ ਦੱਸ, ਬਥੇਰਾ ਬੁਲਾਉਂਦਾ ਬੋਲਦੀ ਨੀ, ਹਟਕੋਰੇ ਲੈਂਦੇ। ਕਹਿਣ ਲੱਗੀ ਮੈਨੂੰ ਇਹ ਦੁੱਖ ਹੈ ਬੇਟਾ, ਇੱਕ ਦਿਨ ਇਹ ਸੰਸਾਰ ਤੋਂ ਚਲੇ ਜਾਣਾ, ਇਹ ਸਰੀਰ ਨਹੀਂ ਰਹਿਣਾ, ਪਰ ਜੇ ਤੂੰ ਪਰਮੇਸ਼ਰ ਦੀ ਭਗਤੀ ਕਰੇ ਤੈਨੂੰ ਅਮਰ ਅਵਸਥਾ ਮਿਲ ਸਕਦੀ ਹੈ, ਜਾਉਣਾ ਜੰਮਣਾ ਮਰਨਾ ਤੇਰਾ ਖਤਮ ਹੋ ਸਕਦਾ। ਕਹਿੰਦਾ ਮਾਤਾ ਫਿਰ ਜੇ ਇਹ ਗੱਲ ਹੈ ਤਾਂ ਮੈਂ ਹੁਣੇ ਹੀ ਚਲੇ ਜਾਣਾ, ਸਾਰਾ ਰਾਜਪਾਲ ਪਦਵੀਆਂ ਤਿਆਗ ਕੇ ਜਾ ਕੇ ਬੰਦਗੀ ਕਰੀ। ਅਖੀਰ ਗੁਰੂ ਨਾਨਕ ਪਾਤਸ਼ਾਹ ਨੂੰ ਪਰਥਰੀ ਤੇ ਇਹ ਦੋਏ ਮਿਲੇ, ਅੰਦਰ ਪ੍ਰਕਾਸ਼ ਹੋਇਆ। ਲੇਕਿਨ ਇਹ ਮਾਤਾ ਭੇਜ ਕੇ ਬਾਅਦ ਚ ਰੋਂਦੀ ਰਹੀ, ਵਿਰਾਗ ਜਾਗ ਪਿਆ ਪੁੱਤਰ ਦਾ, ਇਸ ਕਰਕੇ ਅੱਧਾ ਨੰਬਰ ਇਹਦਾ ਕੱਟਿਆ ਗਿਆ। ਲੇਕਿਨ ਫਰੀਦ ਦੀ ਮਾਤਾ ਜਿਹੜੀ ਸੀ ਦ੍ਰਿੜ ਸੀ, ਬੇਟਾ ਭਜਨ ਕਰ, ਨਾਮ ਜਪਣ ਵਾਸਤੇ ਇੱਥੇ ਸੰਸਾਰ ਚ ਆਏ ਹਾਂ। ਆਪ ਨਾਮ ਜਪਦੀ ਸੀ, ਸ਼ਕਤੀਆਂ ਸੰਪੰਨ ਸੀ, ਫਰੀਦ ਨਾਲ ਸੁੱਤਾ ਪਿਆ ਸੀ, 5 ਸਾਲ ਦੀ ਉਮਰ ਸੀ, ਘਰ ਚ ਚੋਰ ਆ ਵੜਿਆ। ਫਰੀਦ ਨੇ ਮਾਂ ਦੇ ਕੰਨ ਚ ਕਿਹਾ ਹੋਈ ਰਹੇ ਕੇ, ਮਾਂ ਮਾਂ ਕਹਿੰਦਾ ਚੋਰ ਹੈ, ਕਹੀਂ ਤੂੰ ਚੁੱਪ ਕਰਕੇ ਪਿਆ ਰਿਹਾ, ਚੋਰ ਨੀ ਕੁੱਛ ਲੈ ਜਾਂਦਾ। ਉਹ ਚੋਰ ਨੇ ਸਾਰਾ ਘਰ ਫੋਲ ਕੇ ਪੰਡ ਬੰਨ ਲਈ, ਜਦ ਨਿਕਲਣ ਲੱਗਿਆ ਦਰਵਾਜ਼ਾ ਹੀ ਨਾ ਲੱਭਿਆ, ਜਿੱਧਰ ਜਾਵੇ ਕੰਧ, ਜਿੱਧਰ ਜਾਵੇ ਕੰਧ, ਹਾਰ ਕੇ ਕੰਧ ਦੇ ਨਾਲ ਪਿੱਠ ਲਾ ਕੇ ਬੈਠ ਗਿਆ। ਉਡੀਕਿਆ ਵੀ ਦਿਨ ਚੜੂਗਾ, ਦੇਖੋ ਹੁਣ ਫੜਿਆ ਤਾਂ ਜੇ ਆਏ, ਦਿਨ ਚੜਿਆ ਤਾਂ ਫਰੀਦ ਵੀ ਜਾਗਿਆ, ਮਾਤਾ ਵੀ ਜਾਗੀ। ਕਹਿਣ ਲੱਗਿਆ ਮਾਤਾ ਉਹ ਚੋਰ ਬੈਠਾ। ਕਹਿੰਦੇ ਕੋਈ ਨੀ, ਲੈ ਕੇ ਨੀ ਗਿਆ ਕੁਛ। ਚੋਰ ਨੇ ਦੇਖ ਲਿਆ ਉਸ ਵੇਲੇ ਗੰਢੜੀ ਛੱਡ ਕੇ ਆ ਕੇ ਚਰਨਾ ਤੇ ਟੈਪ, ਮਾਤਾ ਮੈਂ ਬੜੀ ਭੁੱਲ ਕਰੀ, ਚੋਰੀ ਕਰਨ ਤੇਰੇ ਘਰ ਆ ਗਿਆ, ਤੂੰ ਸਾਹਿਬ ਦੇ ਕਸ਼ਪ ਹੈ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਤੇਰੇ ਚ ਇੰਨੀ ਜ਼ਬਰਦਸਤ ਸ਼ਕਤੀ ਹੈ, ਤੇ ਮੈਨੂੰ ਕਿਸੇ ਰਾਹ ਪਾ। ਪਰਮੇਸ਼ਰ ਦੇ ਲੜ ਮਾਤਾ ਨੇ ਲਾਇਆ, ਫਰੀਦ ਨੇ ਦੇਖ ਲਿਆ ਵੀ ਮੇਰੀ ਮਾਤਾ ਜੋ ਕੁਛ ਕਹਿੰਦੀ ਹੈ ਉਹ ਬਿਲਕੁਲ ਸੱਤ ਕਹਿੰਦੀ ਹੈ, ਮਾਵਾਂ ਦੇ ਜੀਵਨ ਵੀ ਉੱਚ ਹੋਣੇ ਚਾਹੀਦੇ ਨੇ। ਤੇ ਉਸ ਵੇਲੇ ਮਾਤਾ ਨੇ 5 ਸਾਲ ਦੇ ਨੂੰ ਕਿਹਾ ਕਿ ਫਰੀਦਾ ਬੰਦਗੀ ਕਰਿਆ ਕਰ ਬੇਟਾ, ਰੱਬ ਨੂੰ ਯਾਦ ਕਰਿਆ ਕਰ, ਛੋਟਾ ਬੱਚਾ ਸੀ। ਕਹਿੰਦਾ ਰੱਬ ਕੀ ਦਿੰਦਾ ਮਾਤਾ? ਕਹਿੰਦੀ ਖਾਣ ਨੂੰ ਦੇ ਦਿੰਦਾ, ਮਿੱਠਾ ਖਾਣ ਦਾ ਰਿਵਾਜ ਸੀ, ਇਹਦਾ ਨਾਂ ਸ਼ੱਕਰਗੰਜ ਹੋਇਆ ਬਾਅਦ ਵਿੱਚ। ਕੁੜੀ ਰੱਖ ਦੇਣੀ, ਇਬਾਦਤ ਕਰਨੀ, ਉਹਦੇ ਬਾਅਦ ਕੁੜੀ ਚੁੱਕ ਲੈਣੀ, ਮਿੱਠੇ ਦੀ ਉਹ ਖਾ ਲੈਣੀ। ਇੱਕ ਦਿਨ ਮਾਤਾ ਕਿਤੇ ਬਾਹਰ ਚਲੀ ਗਈ, ਭੁੱਲ ਵੇਲਾ ਗਲਤ ਹੋ ਗਿਆ, ਉੱਧਰ ਉਹਦਾ ਭਗਤੀ ਕਰਨ ਦਾ ਵੇਲਾ ਹੋ ਗਿਆ, ਮਾਲਾ ਫੇਰ ਹੁੰਦਾ। ਮਾਤਾ ਆ ਗਈ, ਮਾਤਾ ਨੇ ਆ ਕੇ ਪੁੱਛਿਆ, ਕਹਿੰਦੀ ਫਰੀਦਾ ਬੇਟਾ ਇਬਾਦਤ ਕਰੀ, ਮਾਲਾ ਫੇਰੀ? ਕਹਿੰਦਾ ਹਾਂ ਮਾਂ। ਉਹ ਡਰਦੀ ਡਰਦੀ ਨੇ ਕਿਹਾ, ਕਹਿਣ ਲੱਗੀ ਫੇਰ ਸ਼ੱਕਰ ਮਿਲੀ? ਕਹਿੰਦਾ ਮਾਤਾ ਸ਼ੱਕਰ ਉਹ ਤਾਂ ਸਾਰੇ ਆਸਣ ਦੇ ਥੱਲੇ ਸ਼ੱਕਰ ਬਣ ਗਈ, ਮੈਂ ਮੂੰਹ ਚ ਪਾਈ ਮਿੱਠੀ,
ਮਾਤਾ ਮਿੱਠੀ ਇੰਨੀ ਜ਼ਬਰਦਸਤ ਹੋ ਗਈ ਕਿ ਹੁਣ ਮੇਰਾ ਮੂੰਹ ਫਿੱਕਾ ਹੁੰਦਾ ਹੀ ਨਹੀਂ, ਨਾ ਮਾਖਿਓ ਦਾ ਦੁੱਧ ਓਨਾ ਮਿੱਠਾ ਹੈ, ਨਾ ਮਿਸਰੀ ਮਿੱਠੀ ਹੈ, ਨਾ ਸ਼ਹਿਦ ਮਿੱਠਾ ਹੈ, ਤੇ ਨਾ ਹੋਰ ਕੋਈ ਚੀਜ਼ ਮਿੱਠੀ ਹੈ। ਤੇ ਜਦ ਮੈਂ ਅੱਲਾ ਦਾ ਨਾਂ ਲੈਂਦਾ ਕਹਿੰਦਾ ਮਿੱਠਾ ਹੀ ਮਿੱਠਾ, ਮੇਰਾ ਮੂੰਹ ਮਿੱਠਾ ਰਹਿੰਦਾ ਹੈ ਸਾਰੀ ਜ਼ਿੰਦਗੀ। ਬਾਬੇ ਫਰੀਦ ਨੂੰ ਸ਼ੀਰੀ ਜਵਾਨ ਕਹਿੰਦੇ ਸੀ, ਮਿੱਠੀ ਜਵਾਨ ਬੋਲਣ ਵਾਲਾ, ਇੱਕ ਵਾਰੀ ਬੋਲ ਪੈਂਦਾ ਸੀ, ਜਿਹਦੇ ਨਾਲ ਗੱਲ ਕਰ ਲਈ ਉਹਦੇ ਅੰਦਰ ਚਲਿਆ ਜਾਂਦਾ ਸੀ, ਗਹਿਰਾ ਚਲਿਆ ਜਾਂਦਾ ਸੀ, ਫਿਰ ਨਹੀਂ ਸੀ ਫਰੀਦ ਨੂੰ ਕੋਈ ਛੱਡ ਸਕਦਾ, ਨਾ ਕੋਈ ਔਲੀਆ ਨਾ ਕੋਈ ਸਾਧੂ। ਬੜੇ ਬੜੇ ਸਾਧੂਆਂ ਕੋ ਪਾਸ ਇਹ ਬਾਬਾ ਫਰੀਦ ਫਿਰਿਆ। ਸ਼ੀਰੀ ਜਵਾਨ ਸੀ, ਮਿੱਠਾ ਸੀ, ਇੱਥੋਂ ਹੀ ਮਿੱਠਾ ਨਹੀਂ ਸੀ, ਜੋ ਉਹਦੀ ਬਾਣੀ ਉਹਦੇ ਹਿਰਦੇ ਚੋਂ ਨਿਕਲਦੀ ਉਹ ਵੀ ਮੋਹਿਤ ਕਰਨ ਵਾਲੀ। ਤੁਸੀਂ ਪੜ੍ਹਦੇ ਹੋ ਸ਼ਲੋਕ, ਕਿੰਨੀ ਮਿੱਠੀ ਬਾਣੀ ਹੈ। ਤੋ ਮਾਤਾ ਸਮਝ ਗਈ ਵੀ ਇਹਨੂੰ ਨਾਮ ਫੁਰਿਆ ਆ। ਪਰਖਣ ਵਾਸਤੇ ਫੇਰ ਕਿਹਾ ਇੱਕ ਦਿਨ, ਕਹਿੰਦੀ ਫਰੀਦਾ ਆਪਣੇ ਘਰ ਰਾਸ਼ਨ ਮੁੱਕਿਆ ਹੋਇਆ, ਜਦ ਤੂੰ ਬੰਦਗੀ ਕਰੇ ਕਰਕੇ ਹਟੇਗਾ ਖੁਦਾ ਨੂੰ ਕਹੀ ਵੀ ਥੋੜਾ ਜਿਹਾ ਰਾਸ਼ਨ ਭੇਜ ਦੇ। ਉਸੇ ਤਰ੍ਹਾਂ ਦੇ ਨਾਲ ਬਾਤ ਚੱਲੀ, ਮਾਤਾ ਆ ਗਈ ਘਰ, ਕਹਿੰਦੀ ਫਰੀਦਾ ਰਾਸ਼ਨ ਮੰਗਿਆ ਸੀ। ਮਾਤਾ ਅੰਦਰ ਆ ਕੇ ਦੇਖ, ਸਾਰੇ ਹੀ ਭਾਂਡੇ ਭਰੇ ਪਏ ਨੇ, ਉਹ ਤਾਂ ਸਣੇ ਭਾਂਡਿਆਂ ਦੇ ਸਣੇ ਬੋਰੀਆਂ ਦੇ ਇੱਥੇ ਰੱਖ ਗਏ ਨੇ ਥੈਲੇ ਸਾਰੇ। ਕਹਿੰਦੇ ਮੈਂ ਕਿਹਾ ਅੱਜ ਤਾਂ ਇੱਕ ਡੰਗ ਦਾ ਮੰਗਿਆ ਸੀਗਾ, ਤੁਸੀਂ ਆ ਸਾਡਾ ਘਰ ਪਰਤਾ। ਕਹਿੰਦੇ ਫਰੀਦਾ ਉਹ ਤੈਂ ਡੰਗ ਦਾ ਇਹ ਨਹੀਂ ਕਿਹਾ ਵੀ ਮਨੋ ਸਾਡੇ ਡੰਗ ਦਾ, ਤੈਂ ਇੱਕ ਡੰਗ ਦਾ ਮੰਨ ਲਿਆ, ਜਿੱਦਾਂ ਰੱਬ ਓਦਾਂ ਉਹਦਾ ਡੰਗ। ਮਾਂ ਨੇ ਸਮਝ ਲਿਆ ਵੀ ਹੁਣ ਇਹਦੇ ਅੰਦਰ ਸ਼ਕਤੀ ਆ ਗਈ। ਉਸ ਵੇਲੇ ਮਾਂ ਨੇ ਕਿਹਾ ਕਿ ਬੇਟਾ ਭਗਤੀ ਕਰ, ਇਲਮ ਹਾਸਲ ਕਰ, ਇਲਮ ਤੋਂ ਬਗੈਰ ਆਦਮੀ ਅੰਨਾ ਰਹਿੰਦਾ। ਜਦ ਤੱਕ ਰੂਹਾਨੀ ਵਿਦਿਆ ਪ੍ਰਾਪਤ ਨਹੀਂ ਕਰਦਾ ਉਹਦੇ ਅੰਦਰਲੇ ਭੇਤ ਨਹੀਂ ਖੁੱਲਿਆ ਕਰਦੇ। ਇਲਮ ਪੜ੍ਹਨ ਵਾਸਤੇ ਭੇਜ ਦਿੱਤਾ, 8 ਸਾਲ ਦੀ ਉਮਰ ਚ ਪੂਰਾ ਕੁਰਾਨ ਸ਼ਰੀਫ ਉਹਦੇ ਯਾਦ ਹੋ ਗਿਆ। ਮੱਕੇ ਨੂੰ ਮਾਤਾ ਨਾਲ ਲੈ ਕੇ ਗਈ ਕਾਬੇ ਨੂੰ, ਮੁੜਦੇ ਹੋਏ ਉਹਨੂੰ ਮੁਲਤਾਨ ਭੇਜ ਦਿੱਤਾ ਪੀਰਾਂ ਦੇ ਪਾਸ, ਵੀ ਜਾ ਤੂੰ ਜਾ ਕੇ ਉੱਥੇ ਪੜ੍ਹਾਈ ਕਰ ਤੇ ਬੰਦਗੀ ਕਰ। 11 ਸਾਲ ਦਾ ਫਰੀਦ ਹੋ ਗਿਆ, ਉਸ ਵੇਲੇ ਲਟਕ ਲਾ ਦਿੱਤੀ ਉਹਨੂੰ ਸਾਧੂਆਂ ਨਾਲ ਮਿਲ। ਜਵਾਨ ਹੋ ਗਿਆ 18 ਸਾਲ ਦਾ, ਬਹੁਤ ਸਾਧੂਆਂ ਦੇ ਕੋਲ, ਈਰਾਨ ਦੇ ਵਿੱਚ, ਬਗਦਾਦ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਇਟਲੀ ਦੇ ਕੀ ਹੈਗਾ ਟਰਕੀ ਵਿੱਚ, ਜਿੰਨੇ ਵੱਡੇ ਵੱਡੇ ਉਸ ਵੇਲੇ ਦੇ ਮਹਾਤਮਾ ਸੀ ਸਾਰਿਆਂ ਦੀ ਸੰਗਤ ਕਰਾਈ। ਤੇ ਫਰੀਦ ਨੂੰ ਐਸੇ ਮਹਾਤਮਾ ਮਿਲੇ ਉਹਨਾਂ ਦਿਨਾਂ ਚ। ਇੱਕ ਮਹਾਤਮਾ ਗਾਰ ਵਿੱਚ ਰਹਿੰਦਾ ਸੀ, ਫਰੀਦ ਉਹਦੇ ਦਰਸ਼ਨ ਕਰਨ ਵਾਸਤੇ ਜਾਂਦਾ, ਉਹਨੇ ਦੂਰੋਂ ਆਵਾਜ਼ ਦਿੱਤੀ ਕਹਿੰਦਾ ਮੇਰੇ ਨੇੜੇ ਨਾ ਆਈ, ਬਾਥਰੂਮ ਹੋ ਜਾਏਗਾ, ਨੇੜੇ ਨਾ ਆਈ, ਦੂਰ ਰਹਿ ਕੇ ਬਾਤ ਕਰ। ਇੰਨਾ ਕਹਿ ਕੇ ਇੱਕ ਲੱਤ ਦੇ ਪਾਰ ਖੜਾ, ਸਮਾਧੀ ਲੱਗ ਗਈ, 3 ਦਿਨ ਨਾ ਸਮਾਧੀ ਖੋਲੀ ਹੈ, 3 ਦਿਨ ਗੇਟ ਤੇ ਹੀ ਬੈਠਾ ਰਿਹਾ। ਕਹਿੰਦਾ ਗਿਆ ਨੀ ਤੂੰ? ਕਹਿੰਦੇ ਨੀ। ਕੀ ਜਾ ਕੀ ਚਾਹੁੰਦਾ? ਕਹਿੰਦੇ ਮੈਂ ਤੁਹਾਡੇ ਬਾਰੇ ਕੁਛ ਜਾਣਨਾ ਚਾਹੁੰਦਾ, ਕਿਉਂਕਿ ਮੈਂ ਅੱਜ ਕੱਲ ਖੋ ਜਾਣ, ਜਿਹੜਾ ਪਹਿਲਾਂ ਰੱਬ ਨੂੰ ਮਿਲਣ ਦਾ ਪਹਿਲੀ ਅਵਸਥਾ ਹੈ ਨਾ, ਉਹਨੂੰ ਵਾਦੀਏ ਤਲਾਸ਼ ਕਹਿੰਦੇ ਨੇ, ਮੰਜ਼ਲੇ ਤਲਾਸ਼, ਪਹਿਲੀ ਮੰਜ਼ਲ ਤਲਾਸ਼ ਦੀ ਹੋਇਆ ਕਰਦੀ। ਜੇ ਤਲਾਸ਼ ਨਾ ਅੰਦਰ ਆਈ, ਪਿਆਸ ਨਾ ਅੰਦਰ ਲੱਗੀ, ਫਿਰ ਕੁਛ ਵੀ ਨਹੀਂ, ਰੂਹਾਨੀ ਸਫ਼ਰ ਕਿਵੇਂ ਤੈਅ ਕਰ ਲਏਗਾ? ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਾਰ ਬਾਰ ਜਾਸਾ। ਪਹਿਲਾਂ ਪਿਆਸ ਲੱਗਦੀ ਹੈ, ਰੁਚੀ ਜਾਗਦੀ ਹੈ, ਅੰਦਰ ਦ੍ਰਿੜਤਾ ਹੁੰਦੀ ਹੈ ਵੀ ਮੈਂ ਰੱਬ ਨੂੰ ਮਿਲਦਾ। ਤਲਾਸ਼ ਕਰਦਾ ਫਿਰਦਾ ਸੀ ਕੋਈ ਐਸਾ ਲੱਭ ਜਾਵੇ ਮੈਂ ਉਹਨੂੰ ਸਭ ਕੁਛ ਵਾਰਦਾ ਜਿਹੜਾ ਮੈਨੂੰ ਮਿਲਾ ਦੇ, ਪਰ ਅਜੇ ਤੱਕ ਲੱਭਿਆ ਨਹੀਂ। ਉਸ ਵੇਲੇ ਕਹਿਣ ਲੱਗਿਆ ਕੀ ਜਾਣਨਾ ਚਾਹੁੰਦਾ ਮੇਰੇ ਬਾਰੇ? ਕਹਿੰਦੇ ਤੁਸੀਂ ਗਾਰ ਚ ਕਿਉਂ ਖੜੇ ਹੋ ਤੇ ਇੱਕ ਲੱਤ ਭਾਰ ਕਿਉਂ ਖੜੇ ਹੋ? ਕਹਿੰਦੇ ਫਰੀਦਾ ਮੈਂ ਅੱਜ ਦਾ ਨਹੀਂ ਖੜਾ, ਮੈਨੂੰ 50 ਸਾਲ ਹੋ ਗਏ ਇੱਥੇ ਖੜੇ, ਮੈਂ ਤਾਂ ਇੱਕ ਭੁੱਲ ਹੋ ਗਈ, ਉਹਦਾ ਇਜ਼ਾਨਾ ਦੇ ਰਿਹਾ, ਉਹਦੀ ਸਜ਼ਾ ਭੁਗਤ। ਕਹਿੰਦੇ ਕੀ ਹੋ ਗਈ? ਕਹਿਣ ਲੱਗਿਆ ਮੈਂ ਭਜਨ ਕਰਦਾ ਸੀ ਇੱਥੇ ਹੀ ਬੈਠਾ, ਇੱਕ ਸੁੰਦਰ ਇਸਤਰੀ ਜਾ ਰਹੀ ਸੀ, ਮੇਰਾ ਮਨ ਬਹਿ ਗਿਆ, ਮੈਂ ਭਜਨ ਛੱਡ ਕੇ ਬਾਹਰ ਆ ਗਿਆ ਤੇ ਉਹਦੇ ਪਿੱਛੇ ਤੁਰਿਆ। ਮੈਨੂੰ ਆਵਾਜ਼ ਆਈ ਕਿ ਤੂੰ ਤਾਂ ਮੈਨੂੰ ਪਿਆਰ ਕਰਦਾ ਸੀ ਤੇ ਮੇਰਾ ਪਿਆਰ ਛੱਡ ਕੇ ਇਹਦੇ ਪਿੱਛੇ ਹੋ ਲਿਆ।
ਉੱਥੇ ਮੈਨੂੰ ਬਹੁਤ ਨਮੋਸ਼ੀ ਹੋਈ ਫਰੀਦਾ। ਉਸ ਵੇਲੇ ਮੈਂ ਆਪਣੀ ਲੱਤ ਕੱਟ ਦਿੱਤੀ, 50 ਸਾਲ ਤੋਂ ਇੱਕ ਲੱਤ ਤੇ ਭਾਰ ਮੈਂ ਖੜਾ। ਐਸੇ ਸਾਧੂਆਂ ਨਾਲ ਇਹਦਾ ਵਾਸਤਾ ਪਿਆ। ਮਾਂ ਨੇ ਕਿਹਾ ਬੇਟਾ ਜ਼ੋਹਦ ਕਰ। ਤਿੰਨ ਕਿਸਮ ਦੀ ਹੁੰਦੀ ਹੈ ਤਪੱਸਿਆ। ਪਹਿਲੀ ਤਪੱਸਿਆ ਹੋਇਆ ਕਰਦੀ ਹੈ ਜਿਹਨੂੰ ਸਾਦਕੀ ਤਪੱਸਿਆ ਕਹਿੰਦੇ। ਉਹ ਸਾਦਕੀ ਤਪੱਸਿਆ ਤੁਸੀਂ ਕਰਦੇ ਹੋ ਜਿੰਨੇ ਬੈਠੇ ਹੋ ਇਸ ਵੇਲੇ। ਉਹ ਹੁੰਦਾ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਨੀ, ਉਹਦੇ ਵਾਸਤੇ ਖੇਚਲ ਸਹਿਣੀ। ਇਹ ਜਿਹੜੇ ਸ਼ਾਮਿਆਨੀ ਹੈ ਇਹਨਾਂ ਜਦੋਂ ਧੁੱਪ ਆ ਰਹੀ ਹੈ, ਕਿੰਨੀ ਖੇਚਲ, ਕਿੰਨਾ ਤਪ ਤੁਸੀਂ ਕਰ ਰਹੇ ਹੋ। ਇਹ ਸਾਦਕੀ ਤਪ ਹੈ। ਇਹਦਾ ਫਲ ਕੀ ਹੋਇਆ ਕਰਦਾ? ਮਨ ਵਿੱਚ ਸ਼ਾਂਤੀ ਆ ਜਾਇਆ ਕਰਦੀ ਹੈ। ਐਂ ਸਮਝ ਲਓ ਵੀ ਤੁਸੀਂ ਹੀਰਿਆਂ ਦਾ ਵਪਾਰ ਕਰਨ ਲੱਗੇ ਹੋਏ ਹੋ ਇਸ ਵੇਲੇ। ਦੂਸਰੀ ਜਿਹੜੀ ਤਪੱਸਿਆ ਹੋਇਆ ਕਰਦੀ ਹੈ ਉਹਨੂੰ ਰਾਜਸੀ ਤਪੱਸਿਆ ਕਹਿੰਦੇ। ਉਹ ਇਕੱਲਾ ਬੈਠ ਕੇ ਮਨ ਨੂੰ ਵਸ ਕਰਨ ਦਾ ਯਤਨ ਕਰਦਾ, ਨੇਤਰਾਂ ਨੂੰ ਬੁਰੀ ਦ੍ਰਿਸ਼ਟੀ ਰੋਕਣ ਤੋਂ ਰੋਕਦਾ, ਕੰਨਾਂ ਨੂੰ ਨਿੰਦਿਆ ਚੁਗਲੀ ਈਰਖਾ ਵਖੀਲੀ ਕੱਚ ਪਿੱਚ ਸੁਣਨ ਤੋਂ ਰੋਕਦਾ, ਜ਼ਬਾਨ ਨੂੰ ਝੂਠ ਬੋਲਣ ਤੋਂ ਫਿੱਕਾ ਬੋਲਣ ਤੋਂ ਰੋਕਦਾ, ਇਸੇ ਤਰ੍ਹਾਂ ਪੈਰਾਂ ਨੂੰ ਮਾੜੇ ਥਾਂ ਚੱਲਣ ਤੋਂ ਰੋਕਦਾ, ਹੱਥਾਂ ਨੂੰ ਬੁਰੇ ਕੰਮਾਂ ਤੋਂ ਵਰਜਿਤ ਕਰਦਾ, ਸਰੀਰ ਨੂੰ ਸ਼ੁੱਧ ਥਾਂ ਤੇ ਲਾਉਂਦਾ, ਮਾੜੇ ਥਾਂ ਨਹੀਂ ਲੈ ਕੇ ਜਾਂਦਾ। ਇਹਨੂੰ ਰਾਜਸੀ ਤਪੱਸਿਆ ਕਹਿੰਦੇ। ਇਹ ਐਂ ਸਮਝ ਲਓ ਵੀ ਇੱਕ ਪਹਿਲਾ ਹੀਰਿਆਂ ਦਾ ਵਪਾਰ ਹੈ ਤੇ ਦੂਸਰਾ ਅਨਾਜ ਦਾ ਵਪਾਰ ਹੈ। ਭਰ ਕੇ ਟਰੱਕ ਲਿਜਾਓ, ਹੀਰਾ ਇੱਕ ਆਉਂਦਾ ਨਹੀਂ ਹੈ, 10-20 ਟਰੱਕ ਲੈ ਕੇ ਜਾਓ, ਸ਼ਾਇਦ ਆ ਜਾਵੇ ਤਾਂ ਆ ਜਾਵੇ, ਇੰਨਾ ਫਰਕ ਹੈ। ਤੀਸਰਾ ਹੈ ਤਾਮਸੀ ਤਪ, ਤੂਣੀਆਂ ਤਾਪਣੀਆਂ, ਅੱਗ ਜਲਾ ਕੇ ਬੈਠਣਾ, ਪੁੱਠੇ ਲੜਕਣਾ, ਭੁੱਖੇ ਰਹਿਣਾ, ਸਰੀਰ ਨੂੰ ਤੰਗੀ ਦੇਣੀ, ਕੰਡਿਆਂ ਤੇ ਪੈਣਾ, ਠੰਡੇ ਪਾਣੀ ਵਿੱਚ ਖੜੇ ਹੋਣਾ। ਇਹ ਹੈਗਾ ਜਿਵੇਂ ਲੱਕੜੀਆਂ ਦਾ ਤੇ ਤੂੜੀ ਦਾ ਵਪਾਰ ਆਪਾਂ ਕਰੀਏ। ਸੋ ਮਹਾਰਾਜ ਨੇ ਸਾਦਕੀ ਤਪ ਨੂੰ ਸਭ ਤੋਂ ਵੱਧ ਮਹੱਤਤਾ ਦਿੱਤੀ ਹੈ ਵੀ ਸਤਸੰਗ ਦੇ ਵਿੱਚ ਬੈਠ ਕੇ ਬਿਰਤੀ ਇਕਾਗਰ ਕਰਕੇ ਜਦੋਂ ਬਾਣੀ ਸੁਣਦੇ ਹੋ ਕੰਨਾਂ ਨਾਲ ਸੁਣੋ ਤੇ ਜੀਵ ਨਾਲ ਬੋਲੋ। ਕੰਨਾਂ ਨਾਲ ਤਾਂ ਸੁਣ ਰਹੇ ਹੋ ਪਰ ਰਸਨਾ ਨਾਲ ਕਾਫੀ ਪ੍ਰੇਮੀ ਨਹੀਂ ਬੋਲਦੇ। ਉਹ ਰਸਨਾ ਨਾਲ ਬੋਲਣ ਦਾ ਫਲ ਕੀ ਹੋਏਗਾ? ਜੇ ਵਿਧੀ ਪੂਰਵਕ ਕੰਨਾਂ ਨਾਲ ਸੁਣੇਗਾ, ਰਸਨਾ ਨਾਲ ਬੋਲੇਗਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਮਿਲੇਗਾ। ਜਿਹੜੇ ਸੁਣਦੇ ਨੇ ਕੰਨਾਂ ਨਾਲ ਫੇਰ ਗਾਉਂਦੇ ਨੇ, ਦੋ ਪਾਰਟ ਹੋ ਗਏ ਨਾ, ਇੱਕ ਸੁਣਨਾ ਹੋ ਗਿਆ, ਇੱਕ ਗਾਉਣਾ ਹੋ ਗਿਆ। ਤੀਸਰਾ ਇਹਦੇ ਵਿੱਚ ਹੈ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਰੂਤਾਂ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ। ਗੁਰੂ ਗ੍ਰੰਥ ਸਾਹਿਬ ਪੂਰਨ ਸਤਿਗੁਰੂ ਨੇ ਇਹਨਾਂ ਦੇ ਜੋ ਵਚਨ ਨੇ ਸਤ ਕਰਕੇ ਮੰਨਣੇ। ਇਹਦਾ ਫਲ ਕਿੰਨਾ ਹੈ? ਕਈ ਕੋਟਕ ਜਗ ਫਲਾ, ਕਈ ਕਰੋੜ ਜਗਾਂ ਦਾ ਫਲ ਹੈ। ਇਮੈਜਿਨ ਕਰੋ ਵੀ ਕਿੰਨੀ ਦੇਰ ਚ ਅਸੀਂ ਕਈ ਕਰੋੜ ਜਗ ਫਲ ਕਰ ਸਕਦੇ। ਜੇ ਬੰਦਾ ਜੰਮਣ ਤੋਂ ਲੈ ਕੇ ਮਰਨ ਤੱਕ 100 ਸਾਲ ਦੀ ਉਮਰ ਹੋਵੇ, ਰੋਜ਼ ਇੱਕ ਯੱਗ ਕਰਦਾ ਹੈ, ਤਾਂ ਸਾਰੀ ਆਯੂ ਚ 36,500 ਯੱਗ ਹੋਏਗਾ ਤੇ 10 ਜਨਮ ਚ ਕਿੰਨਾ ਹੋ ਜਾਏਗਾ? ਸਮਝ ਲਓ ਵੀ 3,62,000। 100 ਜਨਮ ਚ ਕਿੰਨਾ ਹੋ ਜਾਏਗਾ? 3 ਕਰੋੜ। ਤੇ ਮਹਾਰਾਜ ਕਹਿੰਦੇ ਕਈ ਕੋਟ ਜੱਗ ਫਲਾ। ਚਲੋ ਮੰਨ ਲਓ ਵੀ 3 ਕਰੋੜ ਵੀ ਬਹੁਤ ਹੈ, ਜੇ ਇੰਨਾ ਵੀ ਫਲ ਮਿਲ ਜੇ ਬਹੁਤ। ਬਾਣੀ ਅੱਤ ਕਥਨੀ ਨਹੀਂ ਹੈ, ਕੋਈ ਅਲੰਕਾਰਕ ਗੱਲਾਂ ਨਹੀਂ ਬਾਣੀ ਕਰਦੀ। ਇਹ ਬਾਣੀ ਨਿਰੰਕਾਰ ਦੇ ਦੇਸ਼ ਤੋਂ ਸੱਤ 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 ਹੈ। ਇਹਦਾ ਕੋਈ ਅਗਰ ਮਗਰ ਕਰਕੇ ਅਰਥ ਨਹੀਂ ਕਰ ਸਕਦਾ। ਜਿਹੜਾ ਕਰਦਾ ਉਹ ਆਪ ਹੀ ਧੋਖਾ ਖਾਂਦਾ ਹੈ, ਸੁਣਨ ਵਾਲਿਆਂ ਨੂੰ ਵੀ ਧੋਖਾ ਦਿੰਦਾ। ਇਹ ਤਾਂ ਸੱਤ ਕਰਕੇ ਮੰਨਣੀ ਹੈ। ਮਹਾਰਾਜ ਕਹਿੰਦੇ ਹਰ ਕਰਤਾ ਮੂੰਹੋਂ ਕਢਾਏ, ਸਾਡੇ ਮੂੰਹੋਂ ਅਸੀਂ ਨਹੀਂ ਕਵਿਤਾ ਜੋੜਦੇ, ਇਹ ਤਾਂ ਉੱਤੋਂ ਆ ਰਹੀ ਹੈ, ਅਸੀਂ ਬੋਲੀ ਜਾ ਰਹੇ ਹਾਂ, ਰਿਲੇਹ ਹੋ ਰਹੀ ਹੈ ਸਰੀਰ ਰਾਹੀਂ, ਲੇਕਿਨ ਆ ਰਹੀ ਹੈ ਉਸ ਮੰਡਲ ਤੋਂ ਜਿਹਦੇ ਬਾਰੇ ਕੋਈ ਨਹੀਂ ਜਾਣਦਾ, ਸੱਤ ਦੇ ਮੰਡਲ ਚੋਂ ਆ ਰਹੀ ਹੈ। ਸੋ ਨਿਸ਼ਚੇ ਦੇ ਨਾਲ ਇਸ ਗੱਲ ਨੂੰ ਮੰਨੋ ਕਿ ਸਤਸੰਗ ਦਾ ਫਲ ਅਧਿਕ ਹੈ। ਪਰ ਉਸ ਵੇਲੇ ਜਦੋਂ ਬਾਬਾ ਫਰੀਦ ਹੁੰਦਾ ਸੀ 12ਵੀਂ ਸਦੀ, ਉਸ ਵੇਲੇ ਸਾਰੇ ਸਾਧੂ ਤਪ ਕਰਿਆ ਕਰਦੇ ਸੀ, ਬੜਾ ਜ਼ਬਰਦਸਤ ਤਪ। ਰਾਮ ਰਹਿਣਾ ਵੀ ਰਾਮ ਦੇ ਨਾਲ ਰਹਿਣਾ, ਇਹ ਵੀ ਗਲਤ ਹੈ। ਇਹ ਆਦਮੀ ਨੂੰ ਤਪ ਕਰਨਾ ਹੀ ਪੈਂਦਾ ਨਾਮ ਜਪਣ ਵੇਲੇ, ਬੰਦਗੀ ਕਰਨ ਵੇਲੇ। ਜੇ ਉਹ ਨਹੀਂ ਕਰਦਾ ਅੰਦਰਲੇ ਭੇਤ ਨਹੀਂ ਖੁੱਲਦੇ। ਸੋ ਬਾਬੇ ਫਰੀਦ ਨੂੰ ਉਹਦੀ ਮਾਤਾ ਨੇ ਕਿਹਾ 18 ਸਾਲ ਦੀ ਉਮਰ, ਵੀ ਬੇਟਾ ਜ਼ੁਹਦ ਕਰ ਜ਼ੁਹਦ। ਮਾਂ ਨੂੰ ਸਮਝਦਾ ਸੀ ਵੀ ਇਹ ਤਾਂ ਪੂਰੀ ਹੈ, ਮਾਤਾ ਮੈਂ ਜ਼ੁਹਦ ਕਰਨ ਕਿੱਥੇ ਜਾਵਾਂ। ਕਹਿੰਦੇ ਫਰੀਦਾ ਤੂੰ ਬੜੇ ਬੜੇ ਮਹਾਤਮਾ ਨੂੰ ਮਿਲ ਚੁੱਕੇ ਆ, ਬੜੇ ਬੜੇ ਮਹਾਤਮਾ ਨਾਲ ਤੇਰੇ ਬਚਨ ਹੋ ਚੁੱਕੇ ਨੇ ਛੋਟੀ ਉਮਰ ਦੇ ਵਿੱਚ, ਤੂੰ ਹੋਰ ਮਹਾਤਮਾ ਨੂੰ ਮਿਲ ਤੇ ਬਾਹਰ ਇਕਾਂਤ ਚ ਜਾ ਕੇ ਤਪ ਵੀ ਕਰ। ਸੋ ਬਾਬਾ ਫਰੀਦ ਮਾਤਾ ਦਾ ਹੁਕਮ ਮੰਨਣ ਤੋਂ ਬਾਅਦ ਜਦੋਂ ਜਾਣ ਲੱਗਿਆ, ਸ੍ਰੇਸ਼ਟ ਜਿਹੜੇ ਬੱਚੇ ਹੁੰਦੇ ਨੇ ਮਾਤਾ ਪਿਤਾ ਤੋਂ ਆਗਿਆ ਲੈਣ ਵੇਲੇ ਉਹਨਾਂ ਦੇ ਚਰਨ ਛੋਹਦੇ ਨੇ। ਮਾਂ ਦੀ ਸੀਸ ਲੈਂਦੇ ਨੇ, ਪਿਤਾ ਤੋਂ ਸ਼ੁਭ ਕਾਮਨਾ ਲੈਂਦੇ ਨੇ। ਉਹਨਾਂ ਦਾ ਬਲ, ਉਹਨਾਂ ਦੀ ਸੱਤਿਆ ਉਸ ਦੇ ਉੱਤੇ ਰਾਖੀ ਬਣ ਕੇ, ਲਕੀਰ ਬਣ ਕੇ ਆਲੇ ਦੁਆਲੇ ਉਹਨਾਂ ਦੀ ਰਾਖੀ ਕਰਦੀ ਹੈ, ਉਹਨਾਂ ਦਾ ਜਿਹੜਾ ਵਚਨ ਦਿੰਦਾ ਦਿੱਤਾ ਹੁੰਦਾ। ਮਾਂ ਕਹਿਣ ਲੱਗੀ ਬੇਟਾ 3 ਗੱਲਾਂ ਕਰੀ, ਇੱਕ ਤਾਂ ਤੂੰ ਕਿਰਿਆ ਵਿੱਚ ਰਹੀ ਜਾਂ ਤਪ ਕਰੀ, ਦੂਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਈ, ਤੀਸਰਾ ਗਦੈਲਿਆਂ ਦੇ ਉੱਤੇ ਪਈ। ਖੜਾ ਹੋ ਗਿਆ ਅੱਤ ਬੰਨ ਕੇ, ਮਾਤਾ ਇੱਕ ਪਾਸੇ ਤਾਂ ਤੂੰ ਮੈਨੂੰ ਜੰਗਲਾਂ 'ਚ ਭੇਜ ਰਹੀ ਹੈ ਵੀ ਜੋਧ ਕਰ, ਅੰਦਰਲੀ ਖੋਜ ਕਰੇ ਤੇ ਬਗੈਰ ਰੱਬ ਨਾਲ ਤੇਰਾ ਰਿਸ਼ਤਾ ਨਹੀਂ ਜੁੜਨਾ, ਕਿਉਂਕਿ ਅਸੀਂ ਗੱਲਾਂ ਦੇ ਗਿਆਨੀ ਹਾਂ, ਅਸੀਂ ਤਪ ਨਹੀਂ ਕਰਿਆ, ਸਮਾਂ ਨਹੀਂ ਇੱਧਰ ਦਿੱਤਾ, ਕਿਤਾਬਾਂ ਪੜ੍ਹਨੀਆਂ, ਗੱਲਾਂ ਦੇ ਗਿਆਨੀ ਹੋ ਗਏ, ਗੱਲੇ ਅਸੀਂ ਪੂਰੇ ਪਹੁੰਚੇ ਹੋਏ, ਲੇਕਿਨ ਇਹ ਰਸਤਾ ਇਸ ਤਰ੍ਹਾਂ ਨਹੀਂ, ਇਹਦੇ ਤਾਂ ਕਰਨਾ ਹੀ ਪੈਂਦਾ, ਤਪ ਬੈਠਣਾ ਹੀ ਪੈਂਦਾ, ਇਕਾਂਤ ਵਿੱਚ ਜਾ ਕੇ ਲੰਮੇ ਲੰਮੇ ਸਾਧਨ ਕਰਨੇ ਹੀ ਪੈਂਦੇ, ਨਹੀਂ ਅੰਦਰਲਾ ਭੇਤ ਖੁੱਲਦਾ ਨਹੀਂ ਹੈ। ਜਿਹੜੇ ਨਾਲ ਵਾਹ ਪੈਣਾ ਸਾਡਾ ਸਾਧੂ ਨਾਲ, ਉਹਨੇ ਪਹਿਲਾਂ ਇਹ ਦੇਖਣਾ ਵੀ ਅਧਿਕਾਰੀ ਹੈ ਕਿ ਨਹੀਂ ਹੈ। ਮਾਤਾ ਇੱਕ ਪਾਸੇ ਤਾਂ ਤੂੰ ਮੈਨੂੰ ਜੰਗਲਾਂ 'ਚ ਭੇਜ ਰਹੀ, ਇੱਕ ਪਾਸੇ ਇਹ ਹੁਕਮ ਮੰਨਣ ਵਾਸਤੇ ਮੈਨੂੰ ਕਹਿ ਰਹੀ ਹੈ ਕਿਲੇ ਕਿੱਥੇ ਨੇ, ਉੱਥੇ 36 ਪ੍ਰਕਾਰ ਦੇ ਭੋਜਨ ਕੌਣ ਬਣਾਏਗਾ, ਕੌਣ ਹੈ ਜਿਹੜਾ ਉੱਥੇ ਮੈਨੂੰ ਗਰੈਲੇ ਦੇਵੇਗਾ। ਮਾਤਾ ਕਹਿਣ ਲੱਗੀ ਬੇਟਾ ਜਿਹੜੇ ਬੰਦਿਆਂ ਦੇ ਵਿੱਚ ਤੈਂ ਜਾਣਾ ਉਹ ਪਹੁੰਚੇ ਹੋਏ ਨੇ, ਉਹਨਾਂ ਨੇ ਜ਼ੁਹਦ ਕੀਤੇ ਹੋਏ ਨੇ, ਤਪ ਕਰੇ ਹੋਏ ਨੇ ਸਾਰਿਆਂ ਨੇ, ਔਰ ਬੜੀਆਂ ਬੜੀਆਂ ਪ੍ਰਾਪਤੀਆਂ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ, ਉਹ ਬਹੁਤ ਹੀ ਜ਼ਿਆਦਾ ਉੱਚੇ ਨੇ, ਉਹ ਖੋਲ੍ਹ ਕੇ ਗੱਲ ਨਹੀਂ ਕਰਿਆ ਕਰਦੇ, ਰਮਜ ਜ਼ਰੂਰ ਮਾਰ ਦਿੰਦੇ ਨੇ, ਤੈਨੂੰ ਉੱਥੇ ਰਮਜਾਂ ਮਾਰਨੀਆਂ, ਉਹਨਾਂ ਨੇ ਰੱਬ ਦੀ ਗੱਲ ਖੋਲ੍ਹ ਕੇ ਨਹੀਂ ਦੱਸਣੀ। ਤੂੰ ਬੇਟਾ ਜੋ ਮੈਂ ਕਿਹਾ ਕਿਲਿਆਂ 'ਚ ਰਹਿ, ਤੂੰ ਉਹਨਾਂ ਸਾਧੂਆਂ ਦੀ ਸੰਗਤ ਨਾ ਛੱਡੀ, ਉਹਨਾਂ ਪੀਰਾਂ ਦੀ, ਉਹਨਾਂ ਫਕੀਰਾਂ ਦੀ, ਉਹਨਾਂ ਔਲੀਆਂ ਦੀ, ਉਹਨਾਂ ਅਬਦਾਲਾਂ ਦੀ ਸੰਗਤ ਨਾ ਛੱਡੀ, ਸੰਗਤ ਕਰੀ। ਸੰਗਤ ਕਰਕੇ ਜਿਹੜਾ ਸ਼ੈਤਾਨ ਹੈ ਉਹ ਕਾਰ ਬਣ ਜਾਏਗੀ, ਚੌਗਿਰਦ ਹਮਾਰੇ ਰਾਮ ਕਰ, ਉਸ ਕਾਰ ਵਿੱਚ ਜਦ ਤੂੰ ਰਹੇਗਾ ਤਾਂ ਇਹ ਸ਼ੈਤਾਨ ਦਾ ਗਲਬਾ ਤੇਰੇ ਉੱਤੇ ਨਹੀਂ ਪਏਗਾ, ਨਹੀਂ ਤੈਨੂੰ ਇਕੱਲੇ ਨੂੰ ਢਾਲੇਗਾ। ਸਮਝ ਗਿਆ ਮਾਤਾ, 36 ਪ੍ਰਕਾਰ ਦੇ ਭੋਜਨ, ਕਹਿੰਦੀ ਜਦੋਂ ਤੈਨੂੰ ਭਜਨ ਕਰਦੇ ਨੂੰ ਅੱਤ ਦੀ ਭੁੱਖ ਲੱਗ ਜਾਵੇ, ਫਿਰ ਚਾਹੇ 4 ਦਿਨ ਦੇ ਰੁੱਖੇ ਪ੍ਰਸ਼ਾਦੇ ਛਕ ਲਈ, ਉਹ ਵੀ ਤੈਨੂੰ ਇੰਨਾ ਸਵਾਦ ਦੇਣਗੇ ਜਿਹਾ ਜਿਹਾ 36 ਪ੍ਰਕਾਰ ਦੇ ਭੋਜਨ। ਗਦੈਲਿਆਂ ਦੀ ਇਹ ਗੱਲ ਹੈ, ਜਦ ਭਜਨ ਕਰਦੇ ਕਰਦੇ ਇੰਨੀ ਨੀਂਦ ਆ ਜਾਵੇ ਹੁਣ ਸਹਿ ਨਹੀਂ ਹੁੰਦੀ, ਉਸ ਵੇਲੇ ਪੈ ਜੀ ਚਾਹੇ ਡਲਿਆਂ ਤੇ ਪੈ ਜੀ ਚਾਹੇ ਧਰਤੀ ਤੇ ਪੈ ਜੀ, ਤੇ ਤੈਨੂੰ ਉਹ ਗਦੈਲਿਆਂ ਦੀ ਨੀਂਦ ਲੱਗੀ। ਫਰੀਦ ਜੀ ਮਾਤਾ ਦਾ ਹੁਕਮ ਮੰਨ ਕੇ ਦ੍ਰਿੜਤਾ ਦੇ ਨਾਲ ਦੂਰ ਦੇਸ਼ ਵਿੱਚ ਚਲੇ ਜਾਂਦੇ। ਅੱਜ ਤੱਕ ਕੋਈ ਦੱਸ ਨਹੀਂ ਸਕਿਆ ਕਿ ਬਾਬਾ ਫਰੀਦ ਨੇ ਕਿੱਥੇ ਤਪ ਕਰਿਆ, ਈਰਾਨ ਵਿੱਚ ਕਰਿਆ ਜਾਂ ਬਗਦਾਦ ਵਿੱਚ ਕਰਿਆ ਜਾਂ ਅਫਗਾਨਿਸਤਾਨ ਜਾਂ ਭਾਰਤ ਵਰਸ਼ ਵਿੱਚ ਕਰਿਆ, ਕੋਈ ਦੱਸ ਨਹੀਂ ਸਕਦਾ, ਕਿਉਂਕਿ ਸਾਇਲੈਂਟ ਹੈ ਇੱਥੇ ਇਤਿਹਾਸ। ਜਿਹੜਾ ਬਾਅਦ ਦੀਆਂ ਗੱਲਾਂ ਤਾਂ ਲਿਖੀਆਂ, ਉਸ ਵੇਲੇ ਦੀਆਂ ਘੱਟ ਲਿਖੀਆਂ, ਸਾਧੂ ਆਪਣੀ ਗੱਲਾਂ ਲਿਖਾਉਂਦੇ ਵੀ ਘੱਟ ਹੁੰਦੇ ਨੇ। ਸੋ ਉੱਥੇ ਤਪ ਕਰਦਾ, ਜੰਗਲ ਵਿੱਚ ਖੜਾ ਹੈ, ਤੜਕੇ ਸਾਰੀ ਰਾਤ ਖੜਾ ਰਹਿੰਦਾ ਤਾਂ ਕਿ ਨੀਂਦ ਨਾ ਆਵੇ। ਅੰਮ੍ਰਿਤ ਵੇਲਾ ਹੋ ਗਿਆ। ਉਸ ਵੇਲੇ ਇੱਕ ਲੁਹਾਰ ਜਾਗਿਆ, ਬਈ ਸਾਜਰੇ ਸਾਜਰੇ ਧੁੱਪ ਤੋਂ ਪਹਿਲਾਂ ਮੈਂ ਜਾ ਕੇ ਲੱਕੜੀ ਕੱਟ ਲਿਆ ਵਾਂ ਅਤੇ ਫਿਰ ਮੈਂ ਜੰਗਲ ਵਿੱਚ ਬੈਠ ਕੇ ਹੀ ਕੋਲੇ ਬਣਾ ਲਾਂਗਾ ਅਤੇ ਕੋਲਿਆਂ ਦੇ ਨਾਲ ਫਿਰ ਮੇਰੀ ਆ ਭੱਠੀ ਚੱਲੀ ਜਾਏਗੀ। ਮੈਂ ਦਾਤੀਆਂ ਖੁਰਪੇ ਕਹੀਆਂ ਇਹ ਸਾਰੀਆਂ ਤਿੱਖੀਆਂ ਕਰੀ ਜਾਵਾਂਗਾ। ਉਹਦਾ ਆਪਣੀ ਕਿਰਤ, ਉਹ ਜਿਸ ਵਾਰ ਜੰਗਲ 'ਚ ਜਾਂਦਾ ਹੈ ਮੂੰਹ ਹਨੇਰਾ, ਪਛਾਣ ਆਉਂਦੀ ਨਹੀਂ, ਬਾਬਾ ਫਰੀਦ ਚੁੱਪ ਕਰਿਆ ਖੜਾ, ਨਾ ਕੋਈ ਅੰਗ ਹਿਲਦਾ, ਨਾ ਪੈਰ ਹਿਲਦਾ, ਨਾ ਹੱਥ ਹਿਲਦਾ, ਨਾ ਸਿਰ ਹਿਲਦਾ, ਲੱਕੜ ਬਣਿਆ ਖੜਾ। ਉਹ ਵੀ ਨੇੜੇ ਆ ਗਿਆ ਦੇਖਣ ਵਾਸਤੇ ਵੀ ਇਹ ਲੱਕੜ ਸੁੱਕੀ ਹੈ ਜਾਂ ਇਹ ਲੱਕੜ ਗਿੱਲੀ ਹੈ। ਉਹ ਕੁਹਾੜਾ ਮੋਢੇ ਤੋਂ ਲਾਹਿਆ, ਪੀਣ ਵੱਲੋਂ ਫੜ ਕੇ ਬਾਬੇ ਫਰੀਦ ਦੇ ਮੋਹਰਾਂ 'ਚ ਮਾਰਿਆ। ਉਹ ਦੋ ਤਿੰਨ ਕਰਮ ਅੱਗੇ ਚਲੇ ਗਏ, ਧੱਕਾ ਲੱਗਿਆ। ਉਸ ਵੇਲੇ ਬਾਬੇ ਫਰੀਦ ਜੀ ਨੇ ਕਿਹਾ, ਕਹਿੰਦੇ ਆ ਲੁਹਾਰ, ਕੁਰਬਾਨ ਆ ਮੈਂ ਤੇਰੀ ਤਲਾਸ਼ ਤੋਂ, ਤੂੰ ਵੀ ਮੇਰੇ ਮੰਗਣ ਜੰਗਲਾਂ 'ਚ ਫਿਰਦਾ, ਪਰ ਪਿਆਰਿਆ ਤੇਰੀ ਤੇ ਮੇਰੀ ਜਿਹੜੀ ਕਾਮਨਾ ਹੈ ਨਾ ਉਹਦੇ ਵਿੱਚ ਫਰਕ ਹੈ, ਤੇ ਮੈਂ ਇੱਥੇ ਖੜਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ, ਤੇ ਤੂੰ ਇਸ ਵੇਲੇ ਆਇਆ ਲੱਕੜ ਸੁੱਕੀ ਵੱਢਣ ਵਾਸਤੇ, ਦੇਖੀ ਕਿਤੇ ਮਾਰ ਨਾ ਗੁਆਈ, ਇਸ ਤਰ੍ਹਾਂ ਨਾਲ ਪੜ੍ਹ ਲਓ,
ਕਿਤੇ ਮਾਰ ਨਾ ਗੁਆਈ ਮੇਰੇ ਵੀਰ ਨਾਲ, ਮਾਰ ਨਾ ਗੁਆਈ
ਸੰਕੇਤ ਮਿਲਦੇ ਨੇ ਕਿ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਘੋਰ ਤਪੱਸਿਆ ਕੀਤੀ। ਕਿਤੇ ਸੰਗਲ ਲੈ ਕੇ ਲੜਕ ਰਹੇ ਨੇ ਪੁੱਠੇ, ਛੇ ਛੇ ਮਹੀਨੇ ਲੰਘ ਗਏ, ਸਿਰ ਦੇ ਵਿੱਚ ਖੂਨ ਭਰ ਜਾਂਦਾ, ਸ਼ਾਮ ਨੂੰ ਕੱਢ ਲਏ ਜਾਂਦੇ ਨੇ, ਫਿਰ ਮਾਲਿਸ਼ ਕਰਕੇ ਖੂਨ ਠੀਕ ਕਰਦੇ ਨੇ, ਕਿਉਂਕਿ ਜ਼ੋਹਦ ਕਰ ਰਹੇ ਸੀ, ਤਪੱਸਿਆ ਕਰ ਰਹੇ ਸੀ। ਤੇ ਐਸੀ ਇੱਕ ਹੋਰ ਤਪੱਸਿਆ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ, ਜਾਂ ਮਾਤਾ ਨੂੰ ਮਿਲਣਗੇ ਪਹਿਲੀ ਵਾਰੀ, ਉਸ ਵੇਲੇ ਮਨ ਚ ਖਿਆਲ ਆਇਆ ਵੀ ਮੈਂ ਤਪ ਕਰਿਆ, ਅਜੇ ਤੱਕ ਮੈਨੂੰ ਇਹ ਤਾਂ ਪਤਾ ਨਹੀਂ ਲੱਗਿਆ ਵੀ ਮੇਰੇ ਚ ਕੋਈ ਤਾਕਤ ਵੀ ਆ ਗਈ ਕਿ ਨਹੀਂ ਆ ਗਈ। ਦਰਖਤ ਦੇ ਥੱਲੇ ਬੈਠੇ ਨੇ, ਉੱਥੇ ਚਿੜੀਆਂ ਚੂੰ ਚੂੰ ਕਰੀ ਜਾਂਦੀ। ਉਸ ਵੇਲੇ ਮਨ ਚ, ਕਿਉਂਕਿ ਤਪ ਜਿਹੜਾ ਤਾਮਸੀ ਤਪ, ਇਹ ਕ੍ਰੋਧ ਪੈਦਾ ਕਰਦਾ, ਸ਼ਾਂਤੀ ਨਹੀਂ ਇਹਦੇ ਚ ਹੋਇਆ ਕਰਦੀ, ਰਿੱਧੀ ਸਿੱਧੀ ਇਹਦੇ ਵਿੱਚ ਬਹੁਤ ਆ ਜਾਂਦੀ ਹੈ, ਤਾਕਤਾਂ ਦਿਖਾ ਦੋ, ਕ੍ਰੋਧ ਆਦਮੀ ਦੇ ਵਿੱਚ ਵੱਧ ਜਾਂਦਾ। ਉਸ ਵੇਲੇ ਚਿੜੀਆਂ ਚੂੰ 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 ਕਰੀ ਜਾਂਦੀਆਂ ਸੀ, ਇਹ ਕਹਿਣ ਲੱਗਾ ਮਰ ਜਾਓ ਮਰ ਬਣ ਜਾਓ ਚਿੜੀਓ, ਸਾਰਾ ਦਰਖਤ ਖਾਲੀ ਹੋ ਗਿਆ। ਦੇਖਦੇ ਨੇ ਵੀ ਸਾਰੇ ਹੀ ਜਿੰਨੇ ਪੰਛੀ ਸੀ ਸਾਰੇ ਹੀ ਮਰ ਗਏ। ਕਹਿੰਦੇ ਜੀ ਬਣ ਜਾਓ ਚਿੜੀਓ, ਸਾਰੇ ਉੜ ਗਏ। ਮਨ ਚ ਬੜੀ ਖੁਸ਼ੀ ਆਈ ਕਿ ਇੰਨੀ ਤਾਕਤ ਵੀ ਮੈਂ ਮਾਰ ਵੀ ਸਕਦਾ ਤੇ ਜਿਉਂਦੇ ਵੀ ਕਰ ਸਕਦਾ। 12-13 ਮੀਲ ਜੰਗਲ ਚੋਂ ਜਾ ਲੱਗੇ ਜਾਂਦੇ ਨੇ ਮਾਤਾ ਵੱਲ ਨੂੰ। ਉਸ ਵੇਲੇ ਪਾਣੀ ਦੀ ਪਿਆਸ ਲੱਗੀ, ਧੁੱਪ ਬਹੁਤ ਸੀ। ਇੱਕ ਨੌਜਵਾਨ 22 ਸਾਲ ਦੀ ਲੜਕੀ ਪਾਣੀ ਖੂਹ ਤੇ ਭਰ ਰਹੀ ਸੀ, ਜਾ ਕੇ ਕਿਹਾ ਲੜਕੀ ਦਰਵੇਸ਼ ਕੋ ਪਾਣੀ ਪਿਲਾਓ, ਆਪ ਪਿਲਾਓ। ਦੇਖਿਆ ਉਹਨੇ ਧਿਆਨ ਦੇ ਨਾਲ, ਕਿਉਂਕਿ ਬੜਾ ਲਹਿਜਾ ਸਖਤ ਸੀ ਉਸਦਾ ਬੋਲਣ ਦਾ, ਡਰੀ ਨਹੀਂ ਹੈ, ਧਿਆਨ ਨਾਲ ਨਿਗਾਹ ਲਾਈ ਉਹਦੇ, ਸਮਝ ਗਈ ਸਾਰੀ ਗੱਲ। ਕਹਿੰਦੀ ਬਾਬਾ ਸਬਰ ਕਰ, ਬਹਿ ਗਿਆ। ਬਾਬਾ ਫਰੀਦ ਬਹਿ ਗਿਆ, ਇੱਕ ਹੋਰ ਆਇਆ ਬੀਬੀ ਪਾਣੀ ਪਿਲਾਈ ਜੜੇ ਪਿਲਾ ਤਾ। ਉਹ ਕਹਿੰਦਾ ਉਹ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਕਹਿੰਦੀ ਬਾਬਾ ਇਹ ਚਿੜੀਆਂ ਨਹੀਂ ਵੀ ਮਾਰ ਕੇ ਜਗਾ ਜਿਉਂਦੀਆਂ ਕਰਦੇਗਾ, ਬਹਿ ਜਾ ਸਬਰ ਨਾਲ। ਸਾਰਾ ਹੀ ਨਸ਼ਾ ਉਤਰ ਗਿਆ ਵੀ ਹੈ, 12 ਮੀਲ ਤੇ ਮੈਂ ਚਿੜੀਆਂ ਮਾਰਨ ਦਾ ਤੇ ਜਿਉਂਦੀਆਂ ਕਰਨ ਦਾ ਕਰਿਆ ਸੀ ਕੰਮ, ਤੇ ਲੜਕੀ ਐਡੀ ਦੂਰ ਬੈਠੀ ਕਿਵੇਂ ਜਾਣਗੀ, ਜ਼ਰੂਰ ਮੇਰੇ ਨਾਲੋਂ ਇਹਦੀ ਤਪੱਸਿਆ ਤੇ ਅਵਸਥਾ ਉੱਚੀ ਹੈ। ਪਾਣੀ ਡੋਲ ਹਟੀ, ਡੋਲਣ ਤੋਂ ਬਾਅਦ ਕਹਿੰਦੀ ਆਓ ਦਰਵੇਸ਼ ਜਲ ਪੀਓ। ਕਹਿਣ ਲੱਗੇ ਲੜਕੀ ਹੁਣ ਮੇਰੀ ਤਾਂ ਪਿਆਸ ਜਾਂਦੀ ਰਹੀ, ਪਾਣੀ ਮੈਂ ਤਾਂ ਪੀਊ ਜੇ ਤੂੰ ਇਹ ਰਾਜ ਖੋਲੇ ਮੇਰੇ ਕੋਲ ਵੀ ਤੈਂ ਕਿਵੇਂ ਦੇਖ ਲਿਆ ਵੀ ਮੈਂ ਚਿੜੀਆਂ ਮਾਰੀਆਂ ਸੀ। ਕਹਿੰਦੀ ਫਰੀਦਾ ਮੈਂ ਤੇਰਾ ਨਾਂ ਵੀ ਜਾਣਦੀ ਹਾਂ, ਬਾਬਾ ਅਸੀਂ ਗ੍ਰਿਸ਼ਤੀ ਲੋਕ ਹਾਂ, ਤੁਹਾਡਾ ਤੇ ਸਾਡਾ ਵਰਤਾਰਾ ਹੋਰ ਹੈ। ਮੇਰੇ ਮਾਂ ਬਾਪ ਸਤਸੰਗੀ ਸੀ, ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਸੀ, ਜਿੱਥੇ ਮੇਰਾ ਰਿਸ਼ਤਾ ਕਰਿਆ ਉਹ ਵੀ ਸਤਸੰਗੀ ਭਜਨ ਬੰਦਗੀ ਕਰਨਾ, ਮੇਰਾ ਪਤੀ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਨਾਮ ਜਪਦਾ, ਮੇਰੇ ਮਨ ਚ ਉਹਦੀ ਭਾਵਨਾ ਜਿਹੜੀ ਹੈ ਪਰਮੇਸ਼ਰ ਤੋਂ ਘੱਟ ਨਹੀਂ ਹੈ, ਉਹਦੇ ਮੈਂ ਹੁਕਮ ਚ ਚੱਲਦੀ ਹਾਂ, ਰਜ਼ਾ ਵਿੱਚ ਰਾਜੀ ਰਹਿੰਦੀ ਹਾਂ। ਸੋ ਬਾਬਾ ਸਾਨੂੰ ਇਸਤਰੀਆਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਸਾਡਾ ਪਤੀ ਸਾਡਾ ਸੰਤ ਹੁੰਦਾ, ਸਾਡਾ ਪਤੀ ਸਾਡਾ ਰੱਬ ਹੁੰਦਾ, ਸਾਨੂੰ ਆਗਿਆ ਨਹੀਂ ਹੈ ਹੋਰ ਕਿਤੇ ਜਾਈਏ। ਸੋ ਮੈਂ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਸਮਝ ਕੇ ਸੇਵਾ ਕਰਦੀ ਸੀ, ਉਹਦੇ ਵਿੱਚੋਂ ਇਹ ਤਾਕਤਾਂ ਪੈਦਾ ਹੋ ਗਈਆਂ। ਦੂਜਾ ਸਵਾਲ ਵੀ ਤੂੰ ਪਾਣੀ ਕਿਉਂ ਡੋਲਦੀ ਸੀ? ਕਹਿੰਦੀ 20 ਮੀਲ ਉੱਤੇ ਮੇਰੀ ਭੈਣ ਦਾ ਘਰ ਆ, ਉਹ ਸਤਸੰਗ 'ਚ ਗਈ ਹੋਈ ਹੈ, ਅਚਾਨਕ ਅੱਗ ਲੱਗ ਗਈ ਸੀ ਅਤੇ ਮੈਂ ਇੱਥੋਂ ਪਾਣੀ ਡੋਲ ਕੇ ਅੱਗ ਬੁਝਾ ਰਹੀ ਸੀ। ਹੈਰਾਨ ਰਹਿ ਗਿਆ ਵੀ ਮੇਰਾ ਤਪ ਕਾਹਦਾ, ਮੈਂ ਤਾਂ 12 ਸਾਲ ਖਪਿਆ, ਮੈਨੂੰ ਤਾਂ ਦ੍ਰਿਸ਼ਟੀ ਇਹ ਲੱਭੀ ਨਹੀਂ, ਪ੍ਰਾਪਤ ਨਹੀਂ ਹੋਈ ਵੀ ਅੱਗ ਦੇਖ ਲਵਾਂ। ਇਹ ਲੜਕੀ 22 ਸਾਲ ਦੀ ਉਮਰ ਹੈ ਤੇ ਇਹਨੂੰ ਮੇਰਾ ਪਤਾ ਲੱਗ ਗਿਆ, ਮੇਰੇ ਤਪ ਵਿੱਚ ਨੁਕਸ ਆ ਜੇ ਕੁਛ ਨਹੀਂ ਬਣਿਆ। ਮਾਂ ਕੋਲ ਗਿਆ, ਮਾਂ ਨੇ ਕਿਹਾ ਸਾਰੀਆਂ ਗੱਲਾਂ ਸੁਣੀਆਂ, ਕਹਿੰਦੀ ਬੇਟਾ ਬੜੀ ਦੂਰ ਆ ਜੇ ਮੰਜ਼ਿਲ ਜਿੱਥੇ ਤੈਂ ਪਹੁੰਚਣਾ। ਸੋ ਉਹਦੇ ਬਾਅਦ ਬਾਬਾ ਫਰੀਦ ਜੀ ਆ ਕੇ ਦਰਖਤਾਂ ਦੇ ਪੱਤੇ ਸੂਤ ਸੂਤ ਖਾਣ ਲੱਗ ਗਿਆ, ਸਰੀਰ ਕ੍ਰਿਸ਼ ਹੋ ਗਿਆ, ਇੰਨਾ ਹੁਣ ਚਲਿਆ ਗਿਆ ਕਮਜ਼ੋਰੀ ਦੇ ਅੰਦਰ ਕੇ ਪਿੰਜਰ ਬਣ ਗਿਆ, ਮਾਸ ਨਾਮ ਦੀ ਚੀਜ਼ ਇਹ ਨਾ ਰਹੀ ਸਰੀਰ ਦੇ ਉੱਤੇ। ਕਿ ਜਦੋਂ ਬੈਠਾ ਜਾਂ ਪਿਆ ਹੈ, ਸਰੀਰ ਦੀ ਜਿਹੜੀ ਸਕਿਨ ਸੀ ਇੰਨੀ ਡੈਡ ਹੋ ਗਈ ਵੀ ਕਾਵਾਂ ਨੇ ਆ ਕੇ ਚੁੰਜ ਭਰ ਲੈਣੀ। ਮਾੜਾ ਜਿਹਾ ਦੇਖਣਾ ਫਰੀਦ ਨੇ ਦੁੱਖ ਲੱਗਣ ਤੋਂ ਹਟ ਕੇ। ਉਸ ਵੇਲੇ ਆਪ ਦੇ ਅੰਦਰ ਆਉਂਦਾ ਵੀ ਮੈਨੂੰ ਤਾਂ ਰੱਬ ਮਿਲਿਆ ਨਾ, ਮੈਂ ਇੰਨਾ ਜੋਧ ਵੀ ਕਰਿਆ, ਅਜੇ ਤੱਕ ਤਾਂ ਕਿਤੇ ਲਿਸ਼ਕਾਰਾ ਵੱਜਿਆ ਹੀ ਨਹੀਂ ਹੈ, ਅਜੇ ਤਾਂ ਮੈਨੂੰ ਸਮਝ ਹੀ ਨਹੀਂ ਆਈ, ਅੰਦਰ ਮੇਰੇ ਹਨੇਰ ਗੁਬਾਰ ਪਿਆ, ਰੋਸ਼ਨੀ ਦੀ ਇੱਕ ਕਿਰਨ ਅੰਦਰ ਪੈਦਾ ਨਹੀਂ ਹੋਈ। ਉਸ ਵੇਲੇ ਅਫਸੋਸ ਚ ਆ ਕੇ ਇਸ ਤਰ੍ਹਾਂ ਨਾਲ ਪ੍ਰਮਾਣ ਕਰ ਪਿੰਜਰ ਬਣ ਗਿਆ, ਤਲੀਆਂ ਚ ਆ ਕੇ ਕਾਵਾਂ ਨੇ ਠੋਂਗਾ ਮਾਰਨੀਆਂ ਸ਼ੁਰੂ ਕਰ ਦਿੱਤੀ ਇਹ ਦੇਖਣ ਵਾਸਤੇ ਕਿ ਇਹ ਜਿਉਂਦਾ ਹੈ ਜਾਂ ਮੁਰਦਾ ਹੈ। ਅਫਸੋਸ ਆ ਗਿਆ ਮਨ ਚ, ਹੇ ਪ੍ਰਭੂ ਤੂੰ ਤਾਂ ਅਜੇ ਵੀ ਨਹੀਂ ਵੜਿਆ, ਹੁਣ ਰਹਿ ਕੇ ਗਿਆ ਤਨ ਸੁੱਕ ਗਿਆ। ਸਾਧ ਸੰਗਤ ਜੀ, ਲਗਨ ਵਾਲੇ ਜਿਹੜੇ ਪ੍ਰੇਮੀ ਹੁੰਦੇ ਨੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਰੇ ਨਹੀਂ ਹੈ ਆਪਣਾ ਮੰਜ਼ਿਲ ਮਥੀ ਹੋਈ ਹੈ, ਉਹ ਤਾਂ ਉਹ ਉਰਲੇ ਪਾਸੇ ਠਹਿਰਨ ਦੀ ਜਾਂਚ ਨਹੀਂ ਹੈ ਜਾਣਦੇ। ਮਹਾਰਾਜ ਜੀ ਛੋਟੀ ਉਮਰ ਦੇ ਅੰਦਰ ਬੜਾ ਹੀ ਸਰੀਰ ਸੁੰਦਰ ਆਪਦਾ, ਜਿਹੜਾ ਇੱਕ ਵਾਰੀ ਦੇਖ ਲੈਂਦਾ ਸੀ ਨੇਤਰਾਂ ਨੂੰ, ਚਾਹੇ ਉਹ ਛੋਟਾ ਸੀ ਚਾਹੇ ਬੜਾ ਸੀ, ਉਹ ਇੱਕਦਮ ਐਸੀ ਖਿੱਚ ਪੈਣੀ, ਉਹ ਨੇਤਰ ਸਾਡੇ ਵਰਗੇ ਨੇਤਰ ਨਹੀਂ ਸੀ, ਉਹ ਮੈਗਨੈਟਿਕ ਸ਼ਕਤੀ ਨਾਲ ਭਰੇ ਹੋਏ ਸੀ। ਜਦ ਛੋਟਾ ਹੁੰਦਾ ਮੈਂ ਪਟਿਆਲੇ ਨੌਕਰੀ ਕਰਦਾ ਸੀ, ਪਟਿਆਲੇ ਦੇ ਬਹੁਤ ਸਾਰੇ ਉਹ ਪ੍ਰੇਮੀ ਮਿਲਦੇ ਰਹਿੰਦੇ ਸੀ ਜਿਹੜੇ ਉਹਨਾਂ ਨਾਲ ਪੜ੍ਹੇ ਨੇ ਜਾਂ ਮਹਾਰਾਜ ਜੀ ਖੇਲਦੇ ਹੁੰਦੇ, ਕੈਪਟਨ ਹੁੰਦੇ ਟੀਮ ਦੇ ਹਾਕੀ ਜੀ ਦੇ, ਤੇ ਬੋਲ ਚੱਲ ਇੰਨੀ ਮਿੱਠੀ ਵੀ ਇੱਕ ਵਾਰੀ ਗੱਲ ਕਰ ਲੈਣ ਬੰਦਾ ਮੋਹਿਆ ਜਾਂਦਾ ਸੀ, ਪਿੱਛੇ ਹੀ ਲੱਗ ਜਾਂਦਾ ਸੀ। ਉਹ ਐਸੇ ਸੁੰਦਰ ਸਰੀਰ ਦੇ ਨਾਲ ਜਿਸ ਵਕਤ ਫੇਰ ਇਹ ਸੀ ਅਮੀਰ ਘਰ ਸੀ, ਨੰਬੜਦਾਰ ਦੇ ਪੁੱਤਰ ਸੀ, ਤੇ ਘਰ ਦੇ ਵਿੱਚ ਗਿੰਨੀਆਂ ਹੁੰਦੀਆਂ ਸੋਨੇ ਦੀਆਂ ਮੋਹਰਾਂ, ਛੋਟੀ ਉਮਰ ਦੇ ਅੰਦਰ ਉਹਨਾਂ ਦਿਨਾਂ ਚ ਰੱਖਦੇ ਕਿੱਥੇ ਸੀ, ਭਾਂਡਿਆਂ ਚ ਪਾ ਕੇ ਰੱਖ ਦਿੰਦੇ ਸੀ, ਉਹ ਗੜਬਾਤ ਸੀ ਉਹਦੇ ਚ ਪਾਈਆਂ ਹੁੰਦੀਆਂ, ਉਹਦੇ ਚੋਂ ਇਹਨਾਂ ਨੇ ਕੱਢ ਲੈਣੀਆਂ, ਬਾਹਰ ਆ ਕੇ ਮੁੰਡਿਆਂ ਚ ਵੰਡ ਦੇਣੀਆਂ। ਫੇਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਗਿੰਨੀਆਂ ਵੰਡ ਦਿੰਦਾ, ਸਾਂਭ ਕੇ ਰੱਖਿਆ। ਅਸੀਂ ਲਾਡਲੇ ਸੀ, ਕਈ ਭਰਾ ਸੀ, ਜਦੋਂ ਆਪ ਨੂੰ ਲਗਨ ਲੱਗੀ, ਪਹਿਲਾਂ ਵੀ ਲੱਗੀ ਹੋਈ ਸੀ, ਇਹ ਨਹੀਂ ਹੈ ਵੀ ਮਹਾਰਾਜ ਦੇ ਨਾਲ ਮਿਲ ਕੇ ਹੀ ਲਗਨ ਲੱਗੀ ਆ, ਬਾਬੇ ਅਤਰ ਸਿੰਘ ਹੋਣਾਂ ਦੇ ਇਹਨਾਂ ਨੂੰ ਲਗਨ ਲੱਗੀ ਸੀ। ਮਹਾਤਮਾ ਟੀ ਐਲ ਵਿਸਵਾਨੀ ਸਿੰਧੀ ਮਹਾਤਮਾ ਸੀ, ਤੇ ਆਪ ਪੰਜਵੀਂ ਜਾਂ ਛੇਵੀਂ ਜਮਾਤ ਪੜ੍ਹਦੇ ਸੀ। ਉਹਨਾਂ ਨੇ ਕਿਹਾ ਵੀ ਜਿਹਦੇ ਜਪਜੀ ਸਾਹਿਬ ਨੀ ਨਾ ਯਾਦ, ਉਹ ਬਹੁਤ ਘਾਟੇ ਵਿੱਚ ਰਹਿੰਦਾ ਵਿਦਿਆਰਥੀ, ਜਪਜੀ ਸਾਹਿਬ ਯਾਦ ਕਰੋ। ਤਿੰਨ ਦਿਨਾਂ ਚ ਮਹਾਰਾਜ ਜੀ ਨੇ ਸਾਰਾ ਦੋ ਦਿਨ ਯਾਦ ਕਰਿਆ, ਤੀਏ ਦਿਨ ਉਸ ਨੂੰ ਸੁਣਾ ਤਾ। ਉੱਥੇ ਕਿਉਂਕਿ ਅਧਿਆਤਮਵਾਦ ਵਿੱਚ ਆ ਗਏ ਤੇ ਆਪ ਕਦੇ ਕਦੇ ਸਾਧੂਆਂ ਸੰਤਾਂ ਕੋਲ ਜਾਂਦੇ, ਪਟਿਆਲੇ ਪੰਜ ਸੰਤ ਸੀਗੇ ਜਿਹਨਾਂ ਕੋਲ ਮਹਾਰਾਜ ਜਾਂਦੇ ਹੁੰਦੇ, ਸੰਤੋਖ ਦਾਸ ਸੀਗੇ, ਬਹੁਤ ਉੱਚ ਕਰਨੀ ਬ੍ਰਹਮ ਗਿਆਨ ਸਾਰੇ ਸਾਰੇ। ਉੱਥੇ ਬਚਨ ਚੱਲਿਆ ਵੀ ਸਮਾਧੀ ਜਿਹੜੀ ਹੁੰਦੀ ਹੈ, ਪਹਿਲਾਂ ਧਿਆਨ ਧਾਰਨਾ ਹੁੰਦੀ ਹੈ, ਫਿਰ ਧਿਆਨ ਹੁੰਦੀ ਹੈ। ਧਾਰਨਾ ਜੇ ਕਿਸੇ ਦਾ ਮਨ 2.5 ਸੈਕਿੰਡ ਬਗੈਰ ਫੁਰਨੇ ਤੋਂ ਰਹਿ ਜਾਵੇ, ਇੱਕ ਧਾਰਨਾ ਹੁੰਦੀ, ਬੜੇ ਧਿਆਨ ਨਾਲ ਸੁਣੇ ਵੀ 2.5 ਸੈਕਿੰਡ ਤਾਂ ਕੁਝ ਵੀ ਨਹੀਂ ਹੁੰਦੇ, ਲੇਕਿਨ ਮਨ ਇੰਨਾ ਰੁਕਦਾ ਨਹੀਂ ਹੈ, ਨਰ ਜਾਂਦਾ। ਤੇ ਜਦੋਂ 12 ਧਾਰਨਾ ਬਣ ਜਾਣ ਤੇ ਇਹ ਉਸ ਵੇਲੇ ਇੱਕ ਧਿਆਨ ਹੋ ਜਾਇਆ ਕਰਦਾ, 12 ਧਾਰਨਾ ਦਾ ਧਾਰਨਾ ਕੰਪਲੀਟ ਹੋ ਜਾਂਦੀ ਹੈ, 2.5 ਮਿੰਟ ਹੋ ਜਾਂਦੇ ਨੇ। 2.5 ਮਿੰਟ ਤੋਂ ਬਾਅਦ ਜੇ 12-2.5 ਮਿੰਟ ਹੋ ਜਾਣ ਤਾਂ ਸਮਾਧੀ ਹੋ ਜਾਇਆ ਕਰਦੀ ਹੈ, ਧਿਆਨ ਧਾਰਨਾ ਧਿਆਨ ਸਮਾਧੀ। 8ਵੀਂ ਜਮਾਤ ਚ ਪੜ੍ਹਦੇ ਸੀ, ਅੰਮ੍ਰਿਤ ਵੇਲੇ ਹੀ ਉੱਠ ਖੜਨਾ, ਕੋਈ ਬੱਚਾ ਉੱਠਦਾ 2 ਵਜੇ ਉੱਠ ਖੜਨਾ, ਉਸੇ ਵੇਲੇ ਘਰ ਦੇ ਅੰਦਰ ਬਾਹਰਲੇ ਪਾਸੇ ਪਹਿਰਾ ਹੁੰਦਾ, ਕਿਉਂਕਿ ਭਰਾ ਜਿਹੜਾ ਦਲੀਪ ਸਿੰਘ ਗਾਉਣੀ ਸੀ, ਬਾਅਦ ਵਿੱਚ ਤਾਂ ਉਹਨਾਂ ਦੇ ਗਾਇਕ ਬਣੇ ਰਾਜਕੁਮਾਰਾਂ ਦੇ, ਉਸ ਵੇਲੇ ਨਫ਼ਰ ਹੋਇਆ ਕਰਦੇ ਸੀ, ਬਰਕਤਾਂ ਹੀ ਬਰਕਤਾਂ ਬਾਦਸ਼ਾਹ ਦੇ ਘਰੋਂ ਹਰ ਵਕਤ ਮਿਲਦੀਆਂ ਸੀ। ਇੱਥੇ ਤੱਕ ਕਿ ਚੌਬਦਾਰਾਂ ਉਹਨਾਂ ਨੂੰ ਸਿਕਿਉਰਿਟੀ ਵਾਸਤੇ ਸਿਪਾਹੀ ਵੀ ਮਿਲੇ ਹੋਏ ਸੀ। ਉਸ ਵੇਲੇ ਆਪ ਸੁੰਨੀ ਰਾਤ ਜਿਸ ਵਕਤ ਹੁੰਦੀ, ਕਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਤੇ ਹਨ, ਉਹ ਸੀਨੇ ਖਿੱਚ ਪਈ ਹੋਈ ਸੀ ਰੱਬ ਨੂੰ ਮਿਲਣ ਦੀ। 8ਵੀਂ ਜਮਾਤ ਦਾ ਬੱਚਾ ਕੀ ਹੁੰਦਾ ਦੇਖ ਲਓ, ਇੱਥੇ 8ਵੀਂ ਵਾਲੇ ਕਿੰਨੇ ਬੈਠੇ ਨੇ। ਉਸੇ ਵੇਲੇ ਉੱਠ ਕੇ ਸੁਧਾਸਰ ਸਰੋਵਰ ਸੀਗਾ ਮੋਤੀ ਬਾਗ ਦੇ ਵਿੱਚ, ਉੱਥੇ ਮਹਾਤਮਾ ਰਹਿੰਦੇ ਸੀ, ਉੱਥੇ ਜਾਣਾ, ਜਾ ਕੇ ਸਰੋਵਰ ਚ ਇਸ਼ਨਾਨ ਕਰਨਾ। ਉਹ ਮਹਾਤਮਾ ਵੀ ਉਸੇ ਵੇਲੇ ਉੱਠਦੇ ਸੀ, ਉਸ ਵੇਲੇ ਬੈਠ ਕੇ ਸਮਾਧੀ ਲਾ ਲੈਣੀ ਆਪਣੇ, ਪਹਿਲਾਂ ਮੂਲ ਮੰਤਰ ਤੇ ਪਾਠ ਕਰੇ, ਫਿਰ ਬਾਣੀਆਂ ਦੇ ਪਰੇ। ਇੱਕ ਵਾਰੀ ਮੇਰੇ ਨਾਲ ਐਸੀ ਗੱਲ ਹੋ ਗਈ, ਮਹਾਤਮਾ ਭੇਦ ਤਾਂ ਦਿੰਦੇ ਨਹੀਂ ਹੁੰਦੇ, ਮੈਂ ਮਹਾਰਾਜ ਕਿੰਨੇ ਪਾਠ ਹੋ ਜਾਂਦੇ ਸੀ, ਕਹਿੰਦੇ ਅਸੀਂ ਨਿਤਨੇਮ ਦੇ ਵਿੱਚ ਸਾਡੇ 5 ਸੁਖਨੀ ਸਾਹਿਬ ਦੇ ਪਾਠ ਹੁੰਦੇ, 25 ਜਪਜੀ ਸਾਹਿਬ ਦੇ ਪਾਠ ਹੁੰਦੇ, ਹੁਣ ਕਰਕੇ ਦੇਖ ਲਓ ਬਈ। ਉੱਧਰ ਤਾਂ ਪੜ੍ਹਦੇ ਨੇ, 8ਵੀਂ ਜਮਾਤ ਹੈ ਤੇ ਨਿਤਨੇਮ ਕਿੱਦਾਂ ਵੱਡਾ। ਫਿਰ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਸਾਰੀ ਚੀਜ਼ ਹੈ ਜਿਹੜੀ ਵਾਹਿਗੁਰੂ ਮੰਤਰ ਵੱਲ ਨੂੰ ਲਿਜਾਂਦੀ, ਮਹਾਤਮਾ ਦੇ ਮੁੱਖਾਂ ਤੋਂ ਸੁਣੀਦਾ ਸੀ। ਕਹਿੰਦੇ ਅਸੀਂ ਫਿਰ ਵਾਹਿਗੁਰੂ ਮੰਤਰ ਦਾ ਜਾਪ ਪਹਿਲਾਂ ਰਸਨਾ ਨਾਲ ਬਹੁਤ ਕਰਿਆ, ਉਹ ਰਸਨਾ ਆਪਾਂ ਹੀ ਬੰਦ ਹੋ ਗਈ। ਕਿਉਂ ਹੋ ਗਈ? ਕਿਉਂਕਿ ਪਹਿਲੇ ਜਨਮਾਂ ਦੇ ਅੰਦਰ ਸਭ ਕੁਛ ਕਰਿਆ ਹੁੰਦਾ, ਜਿੰਨੇ ਵੀ ਸਾਧੂ ਉੱਚ ਕੋਟੀ ਦੇ ਤੁਹਾਨੂੰ ਮਿਲਣਗੇ ਉਹ ਤਪ ਹੁਣ ਨਹੀਂ ਕਰਦੇ, ਪਹਿਲਾਂ ਕੀਤਾ ਕਟਾਇਆ ਹੁੰਦਾ ਉਹਨਾਂ ਦਾ, ਉਹ ਤਾਂ ਸਪੈਸ਼ਲ ਮਿਸ਼ਨ ਦੇ ਕੇ ਭੇਜੇ ਜਾਂਦੇ। ਪਰ ਇਹਨਾਂ ਨੇ ਕਿਉਂਕਿ ਕਾਰਕ ਸੀਗੇ, ਸਾਨੂੰ ਸਿਖਾਉਣਾ ਸੀ, ਆਪ ਨੇ ਉੱਥੇ ਬੈਠ ਜਾਣਾ ਮਹਾਰਾਜ, ਕਹਿੰਦੇ ਇੱਕਦਮ ਲਾਈਟ ਆ ਜਾਣੀ ਅੰਦਰ, ਉਹ ਲਾਈਟ ਆਉਣ ਦੇ ਨਾਲ ਕਹਿੰਦੇ ਇੱਕਦਮ ਐਸੇ ਫੁੱਲ ਆ ਜਾਣੇ, ਸਾਨੂੰ ਉਠਾ ਕੇ ਉਹ ਫੁੱਲ ਤੇ ਬਿਠਾ ਲੈਣਾ, ਪਾਣੀ ਦਾ ਜਿਹੜਾ ਸਰੋਵਰ ਸੀ ਉਹਦੇ ਉੱਤੇ ਐਂ ਟਹਿਲਦੇ ਫਿਰਨਾ ਜਿਵੇਂ ਧਰਤੀ ਤੇ ਹੁੰਦੇ ਆ। ਪੰਜ ਘੰਟੇ ਕੋਈ ਫੁਰਨਾ ਨਹੀਂ ਸੀ ਆਉਂਦਾ, ਪੰਜ ਘੰਟੇ ਦਾ ਅਸੀਂ ਚਾਬੀ ਦਿੱਤੀ ਹੁੰਦੀ ਵੀ ਪੰਜ ਘੰਟੇ ਬਾਅਦ ਸਾਨੂੰ ਫੁਰਨਾ ਆਵੇ, ਮਹਾਤਮਾ ਜਿਹੜੇ ਵੀ ਨੇ ਇਹਨਾਂ ਨੂੰ ਕਹੋ ਕੱਲ ਨੂੰ ਤੁਸੀਂ ਇੱਥੇ ਇੰਨੇ ਵਜੇ ਜਾਣਾ, ਉੱਥੇ ਜਾ ਕੇ ਘੜੀ ਸੈੱਟ ਕਰ ਦੇਣਾ, ਨਹੀਂ ਫੁਰਨਾ ਨਹੀਂ ਆਉਂਦਾ, ਜੇ ਨਾ ਟਾਈਮ ਦੱਸੋ ਨਹੀਂ ਫੁਰਨਾ ਆਉਂਦਾ। ਉਸ ਵੇਲੇ ਅੱਠਵੀਂ ਦੇ ਵਿੱਚ ਆ ਪੜ੍ਹਦੇ ਸੀ ਤੇ ਪੰਜ ਘੰਟੇ ਦੀ ਸਮਾਧੀ ਲਾਉਂਦੇ ਹੁੰਦੇ। ਉਦੋਂ ਬਾਅਦ ਸਟੂਡੈਂਟ ਬ੍ਰਿਲੀਅੰਟ ਸੀਗੇ, ਲੇਕਿਨ ਪਿਛਲੀਆਂ ਲਾਈਨਾਂ ਚ ਬੈਠਣ ਲੱਗ ਗਏ। ਉਹ ਸ਼ਿਕਾਇਤ ਕਰੀ ਨਾਲ ਦੇ ਸਾਥੀਆਂ ਨੇ, ਕਹਿੰਦੇ ਪ੍ਰੋਫੈਸਰ ਪੜ੍ਹਾਉਂਦੇ ਸੀ ਉੱਥੇ, ਕਹਿੰਦੇ ਪ੍ਰੋਫੈਸਰ ਸਾਹਿਬ ਗੁਲਾਬ ਤਾਂ ਪੜਦਾ ਪੁੜਦਾ ਹੈ ਨੀ, ਇਹ ਤਾਂ ਗੁਟਕਾ ਰੱਖਿਆ ਹੁੰਦਾ ਕਿਤਾਬ ਚ, ਉਹ ਬਾਣੀ ਪੜੀ ਜਾਂਦਾ ਸਾਰਾ ਦਿਨ। ਸੋ ਮਹਾਰਾਜ ਕਹਿੰਦੇ ਉਸ ਵੇਲੇ ਸਾਨੂੰ ਲਗਨ ਲੱਗੀ, ਫੇਰ ਸਾਡਾ ਚਿੱਤ ਹੋ ਗਿਆ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋ ਚੁੱਕੀ। ਅਸੀਂ ਕਿਹਾ ਵੀ ਨਾਮ ਤੋਂ ਬਗੈਰ ਇੱਕ ਸਵਾਸ ਵੀ ਨਹੀਂ ਜਾਣ ਦੇਣਾ। ਸੋ ਇਸ ਤਰ੍ਹਾਂ ਕਰਦੇ ਕਰਦੇ ਦਸਵੀਂ ਜਮਾਤ ਦਾ ਇਮਤਿਹਾਨ ਨੇੜੇ ਆ ਗਿਆ, ਲੇਕਿਨ ਅੰਦਰਲੇ ਜਿਹੜੇ ਸੰਸਕਾਰ ਸੀ ਉਹਨਾਂ ਨੇ ਪ੍ਰਬਲ ਹੁਲਾਰਾ ਦਿੱਤਾ। ਆਪ ਮਹਾਂਪੁਰਸ਼ਾਂ ਦੇ ਪਾਸ ਗਏ, ਬਾਬੇ ਅਤਰ ਸਿੰਘ ਜੀ ਦੇ ਪਾਸ। ਪਹਿਲੀ ਨਿਗਾਹ ਦੇ ਨਾਲ ਇਹ ਪਛਾਣ ਲਿਆ ਵੀ ਜਿਹਨੇ ਸਾਡੇ ਤੋਂ ਵਸਤੂ ਲੈਣੀ ਸੀ ਸਾਡੇ ਕੋਲ ਅਮਾਨਤ ਗੁਰੂ ਦਸਵੇਂ ਪਾਤਸ਼ਾਹ ਦੀ ਸੰਭਾਲੀ ਹੋਈ, ਭਾਈ ਦਿਆਲ ਸਿੰਘ ਜੀ ਤੋਂ, ਬਾਬਾ ਸੋਭਾ ਸਿੰਘ, ਬਾਬਾ ਸਾਹਿਬ ਸਿੰਘ ਜੀ ਬੇਟੀ, ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਬਾਬਾ ਵੀਰ ਸਿੰਘ ਜੀ, ਬਾਬਾ ਮਹਾਰਾਜ ਸਿੰਘ ਜੀ, ਰਾਮ ਸਿੰਘ ਜੀ, ਬਾਬਾ ਕਰਮ ਸਿੰਘ ਜੀ ਤੋਂ ਹੁੰਦੀ ਹੋਈ ਜਿਹੜੀ ਅਮਾਨਤ ਸਾਡੇ ਕੋਲ ਪਈ ਹੈ ਬਰਮ ਗਿਆਨ ਦੀ, ਜੋ ਗੁਰੂ ਦਸਮੇਸ਼ ਪਿਤਾ ਨੇ ਸੰਭਾਲੀ ਸੀ ਭਾਈ ਦਿਆਲ ਸਿੰਘ ਜੀ। ਤੁਸੀਂ ਇਤਿਹਾਸ ਪੜ੍ਹੋ, ਵਾਰ ਵਾਰ ਜ਼ਿਕਰ ਆਉਂਦਾ ਵੀ ਭਾਈ ਦਿਆਲ ਸਿੰਘ ਮਮ ਰੂਪ ਹੈ, ਇਹਦੇ ਵਚਨ ਮੈਂ ਕਰਦਾ, ਇਹਦੇ ਵਿੱਚ ਹੀ ਹੋ ਕੇ, ਇਹਦੇ ਵਿੱਚ ਹੀ ਹੋ ਕੇ ਮੈਂ ਵਰਤਦਾ। ਪੜ੍ਹ ਲਓ ਇਤਿਹਾਸ ਕਿੰਨੇ ਹੱਥਾਂ ਹੀ ਆਉਂਦਾ। ਉਹਨਾਂ ਕੋਲ ਰੂਹਾਨੀ ਵਸਤੂ ਸੰਭਾਲਤੀ ਸੀ ਸ਼ਬਦ ਸੁਰਤ ਮਾਰਗ ਦੀ ਤੇ ਬਰਮ ਗਿਆਨ ਦੀ, ਲੇਕਿਨ ਪੂਰੇ ਅਧਿਕਾਰੀ ਨੂੰ ਦਿੰਦੇ ਆਏ ਨੇ, ਉਹ ਗਾਂ ਵੰਡਦੇ ਰਹੇ ਨੇ, ਲੇਕਿਨ ਅਧਿਕਾਰੀ ਦੇ ਕੇ ਗਾਂ ਦਿੰਦੇ ਸੀ। ਕਹਿਣ ਲੱਗੇ ਜਿਹਨੇ ਬੱਸ ਸਾਹਮਣੀ ਆ ਗਿਆ ਸਾਡੇ ਕੋਲ, ਕਹਿੰਦੇ ਇੰਨੀ ਦੇਰ ਕਿੱਥੇ ਰਿਹਾ, ਆ ਗਿਆ ਰਮਜ ਮਾਰਤੀ। ਉਸ ਵੇਲੇ ਇੱਕੋ ਹੀ ਨਿਗਾਹ ਦੇ ਨਾਲ ਕੀਲ ਲਏ, ਜਵਾਬ ਦੇ ਤਾਂ ਮੈਂ ਬੱਸ ਨਹੀਂ ਜਾਣਾ। ਕਹਿੰਦੇ ਨਹੀਂ ਇਮਤਿਹਾਨ ਦੇਵੋ, ਫਿਰ ਆਇਓ ਸਾਡੇ। ਮਹਾਰਾਜ ਕਹਿੰਦੇ ਹੁਕਮ ਕੀ ਸੀ, ਦਿਨ ਰਾਤ ਅਸੀਂ ਰੋ ਰੋ ਕੇ ਕੱਟਿਆ, ਇੰਨਾ ਬਰਾਗ ਉਹਨਾਂ ਦਾ ਸਾਡੇ ਤੇ ਖਿੱਚ ਪੈ ਗਈ ਤੇ ਇੰਨੀ ਖਿੱਚ ਪਈ ਕਦੇ ਵੀ ਨੈਣਾ ਚੋਂ ਹੰਝੂ ਨਾ ਸੁੱਕ। ਫਿਰ ਜਦੋਂ ਆਪ ਨੂੰ ਮਿਲੇ, ਦਾਤ ਦਿੱਤੀ, ਉਸ ਵੇਲੇ ਕਮਾਈ ਜਿਹੜੀ ਸਾਡੇ ਵਾਸਤੇ ਕੀਤੀ, ਹੈਰਾਨ ਰਹਿ ਜਾਓਗੇ, ਹੈਰਾਨ ਹੋਈਦਾ। ਇੱਕ ਦਿਨ ਮੈਂ ਕਿਹਾ ਮਹਾਰਾਜ ਤੁਹਾਡਾ ਜੀਵਨ ਲਿਖ ਰਿਹਾ ਕੋਈ? ਮਹਾਰਾਜ ਕਹਿੰਦੇ ਸਾਧੂਆਂ ਦਾ ਜੀਵਨ ਲਿਖਣ ਵਾਲਾ ਕੋਈ ਹੁੰਦਾ, ਬਾਹਰਲੀਆਂ ਗੱਲਾਂ ਲਿਖ ਦੂ, ਅੰਦਰਲੀ ਅਵਸਥਾ ਦਾ ਕੀ ਪਤਾ। ਮੈਂ ਮਹਾਰਾਜ ਫੇਰ ਵੀ ਮਾੜਾ ਮੋਟਾ ਮੈਨੂੰ ਪਤਾ ਤਾਂ ਲੱਗੇ, ਗੱਲ ਕਰ ਲੈਂਦੇ ਸੀ, ਬੜੇ ਦਿਆਲੂ ਸੀ, ਭੇਤ ਦੀ ਗੱਲ ਦੱਸ ਦਿੰਦੇ ਸੀ। ਕਹਿੰਦੇ ਉਹ ਕੀ ਲਿਖੂਗਾ, ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, ਹੈ ਕੋਈ? ਬਾਬੇ ਫਰੀਦ ਦਾ ਜਿਹੜੀ ਆ ਸਾਖੀ ਮੈਂ ਸੁਣਾ ਰਿਹਾ ਨਾ, ਉਹਨਾਂ ਤੋਂ ਬਾਰ ਬਾਰ ਸੁਣ ਕੇ ਅੰਦਰ ਵਸ ਗਈ ਇਹ ਸਾਰੀ ਅੱਖਰ ਕੀ ਨਕਸ਼ਾ ਵਸਿਆ ਪਿਆ। ਉਹ ਆਪ ਉਸੇ ਤਰ੍ਹਾਂ ਦੀ ਆਪਨੇ ਤਪੱਸਿਆ ਕੀਤੀ ਸੀ ਤੇ ਫਿਰ ਜਦ ਕਿਤੇ ਜਗਿਆਸੂਆਂ ਨਾਲ ਗੱਲ ਕਰਦੇ ਸੀ ਬਾਬੇ ਫਰੀਦ ਦੀ, ਇੰਨੀ ਉਹ ਤਪੱਸਿਆ ਦੀ ਆਪ ਸਾਥੋਂ ਰੱਖਦੇ ਸੀ ਵੀ ਤਪ ਕਰੋ, ਅੰਦਰਲੇ ਨੂੰ ਸੋਧੋ, ਫਿਰ ਇਹ ਗਿਆਨ ਨੇ ਟਿਕਣਾ ਨਹੀਂ, ਟਿਕਣਾ ਨਹੀਂ ਹੈ। ਤੋ ਇਸ ਤਰ੍ਹਾਂ
ਜਿਨ੍ਹਾਂ ਨੇ ਵੀ ਪਰਮੇਸ਼ੁਰ ਨੂੰ ਮਿਲਣਾ ਸਾਧ ਸੰਗਤ ਜੀ ਖੇਚਲ ਝੱਲਣੀ ਪੈਣੀ ਹੈ। ਗਿਆਨੀਆਂ ਦੀ ਗੱਲ ਨਾ ਸੁਣੋ ਤੁਸੀਂ ਵੀ ਰੱਬ ਤਾਂ ਐਂ ਮਿਲਦਾ ਐਂ ਮਿਲਦਾ, ਨਹੀਂ ਉਹ ਨਹੀਂ, ਪਹਿਲਾਂ ਸਾਧਣਾ ਪੈਂਦਾ ਹੈ। ਮੰਮਾ ਮਨਸੋਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਬੀਰਾ, ਮਨਸਾ ਮਿਲਿਆ ਨਾ। ਸੋ ਜੋ ਵਚਨ ਅੱਜ ਆਪਣੇ ਸਰਵਣ ਕੀਤੇ ਨੇ, ਕੱਲ ਨੂੰ ਇਸ ਤੋਂ ਗਾਹਾਂ ਸ਼ੁਰੂ ਕਰਾਂਗੇ। ਧਿਆਨ ਰੱਖਿਓ, ਪਿਆਰ ਚ ਰਹੋ, ਤੇ ਫੇਰ ਹੁਣ ਸਾਰੇ ਪ੍ਰੇਮੀ ਗੁਰ ਸਤੋਤਰ ਚ ਬੋਲੋ, ਕਿਉਂਕਿ ਸਮਾਂ ਇੱਕ ਸੈਕਿੰਡ ਵੀ ਅੱਗੇ ਲੰਘਣ ਦੀ ਇਜਾਜ਼ਤ ਨਹੀਂ ਦੇ ਰਿਹਾ। ਸਭ ਬੋਲੋ, ਆਪਣੀ ਰਚਨਾ ਪਵਿੱਤਰ ਕਰ ਲਓ। ਉਠੋ
ਸੀ ਕਿਉਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੀ ਗੁਰੂ ਨਾਨਕ ਲਈ ਧਿਆਏ ਸੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਇਆ ਸਹਿ ਤੇ ਅਕਹਿ ਕਸ਼ਟ ਸਹਾਰਤੇ ਹੋਏ ਸ਼ਹੀਦੀਆਂ ਪਾਈਆਂ ਤਿਨਾਂ ਦੀ ਪਾਵਨ ਕਮਾਈਆਂ ਦਾ ਧਿਆਨ ਧਰ ਕੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਦਾਨਸ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਹੇ ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਾਤਸ਼ਾਹ ਆਪ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਆਪ ਜੀਆਂ ਦਾ ਓਟ ਆਸਰਾ ਲੈ ਕਰਕੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਵੱਲੋਂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੇ ਸਹਿਯੋਗ ਮਹਾਂਪੁਰਸ਼ਾਂ ਦੀ ਪ੍ਰੇਰਣਾ ਸਦਕੇ ਸੱਚੇ ਪਾਤਸ਼ਾਹ ਜੀ ਕੱਲ ਰੋਜ਼ ਤੋਂ ਸੱਤਵੇਂ ਵਿਸ਼ਵ ਗੁਰਮਤਿ ਰੂਹਾਨੀ ਸਮਾਗਮ ਮਨਾਉਣਾ ਕੀਤੇ ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਅੱਜ ਇਨ੍ਹਾਂ ਸਮਾਗਮਾਂ ਦੇ ਦੂਸਰੇ ਦਿਨ ਆਪ ਜੀ ਦੇ ਸਜੇ ਦਰਬਾਰ ਦੇ ਅੰਦਰ ਸਵੇਰ ਤੋਂ ਹੀ ਕੀਰਤਨ ਦੇ ਪ੍ਰਵਾਹ ਹੋਏ ਪ੍ਰਵਚਨ ਹੋਏ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਵਿਖਿਆਨ ਹੋਇਆ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੋ ਵੀ ਬਾਣੀ ਪੜੀ ਸੁਣੀ ਵਿਚਾਰੀ ਗਈ ਸੋਧ ਕੇ ਦਰ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਮੁਆਫ਼ ਕਰਨੀਆਂ ਸਾਡੇ ਹਿਰਦਿਆਂ ਦੇ ਉੱਤੇ ਇਨ੍ਹਾਂ ਪ੍ਰਵਾਸ ਇਨ੍ਹਾਂ ਦਾ ਵਾਸਾ ਪਾਉਣਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੋ ਵੀ ਸੰਗਤਾਂ ਦੂਰੋਂ ਨੇੜਿਓ ਆ ਕਰਕੇ ਆਪ ਜੀਆਂ ਦੇ ਪਾਵਨ ਦਰਬਾਰ ਅੰਦਰ ਪਹੁੰਚੀਆਂ ਸ਼ਰਧਾ ਰੂਪ ਤਿਲ ਫੁਲ ਭੇਟਾਵਾਂ ਅਰਪਣ ਕੀਤੀਆਂ ਆਪ ਨੇ ਦਰ ਪ੍ਰਵਾਨ ਕਰਨੀਆਂ ਬਹੁਤ ਸਾਰੇ ਪ੍ਰੇਮੀਆਂ ਵੱਲੋਂ ਬੱਚਿਆਂ ਦੇ ਨਾਮ ਰੱਖਣ ਵਾਸਤੇ ਅਰਦਾਸਾਂ ਨੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਸੰਗਤਾਂ ਦੇ ਰਾਹੀਂ ਆਪ ਜੀਆਂ ਦੇ ਪਾਵਨ ਦਰਬਾਰ ਦੇ ਅੰਦਰ ਆਪ ਜੀਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਜਾ ਰਹੀਆਂ ਨੇ ਪਾਤਸ਼ਾਹ ਕਿਰਪਾ ਕਰੋ ਪ੍ਰੇਮੀਆਂ ਦੀਆਂ ਮਨੋ ਭਾਵਨਾਵਾਂ ਸੱਚੇ ਪਾਤਸ਼ਾਹ ਜੀ ਮਨੋਕਾਮਨਾਵਾਂ ਨੂੰ ਗੁਰਮਤਿ ਅਨੁਸਾਰ ਪੂਰੀਆਂ ਕਰੋ ਜੋ ਜੋ ਵੀ ਸੰਗਤਾਂ ਵੱਲੋਂ ਇਸ ਸਮਾਗਮ ਦੇ ਦੌਰਾਨ ਆਪ ਜੀਆਂ ਦੀਆਂ ਪਿਆਰੀਆਂ ਸੰਗਤਾਂ ਨੂੰ ਸਵਾਰੀਆਂ ਰਾਹੀਂ ਲਿਆਉਣ ਦੀ ਸੇਵਾ ਨਿਭਾਈ ਜਾ ਰਹੀ ਹੈ ਪਾਤਸ਼ਾਹ ਸਵਾਰੀਆਂ ਸਫਰੀਆਂ ਕਰੋ ਤੇ ਉਹ ਵੀ ਪ੍ਰੇਮੀ ਤਨ ਮਨ ਧਨ ਕਰਕੇ ਸੇਵਾ ਕਰ ਰਹੇ ਨੇ ਸੋ ਸੰਗਤਾਂ ਦੇ ਵਿੱਚ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪ ਜੀ ਨੇ ਬਖਸ਼ਿਸ਼ਾਂ ਰੱਖਣੀਆਂ ਆਪਣੇ ਮਿਹਰ ਭਰੇ ਹੱਥ ਰੱਖਣੇ ਸੇਵਾ ਦਾ ਉਦਮ ਉਤਸ਼ਾਹ ਬਖਸ਼ਣਾ ਵਿਘਨਾਂ ਦੇ ਨਾਸ਼ ਧਰਮ ਦੀ ਪ੍ਰਕਾਸ਼ ਕਰਨੇ ਰਹਿੰਦੇ ਸਮਾਗਮ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ ਸੱਚੇ ਪਾਤਸ਼ਾਹ ਜੀਓ ਕਾਲ ਕੰਟਕ ਦੁੱਖ ਦਲਿੱਦਰ ਕਲੇਸ਼ਾਂ ਦਾ ਨਾਸ ਕਰਨਾ ਹੁਣ ਕਿਰਪਾ ਕਰੋ। ਪਾਵਨ ਹੁਕਮਨਾਮਾ ਬਖਸ਼ ਕਰਕੇ ਸੰਗਤ ਨੂੰ ਨਿਹਾਲ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਨੂੰ ਮਿਲ ਕੇ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੋ ਸੰਜੋਗੜਾ, ਜਿਦ ਡਿੱਠਾ ਗੁਰਦਰਸਾਰ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਹੀ ਮਹੱਲਾ ਪੰਜਵਾਂ, ਗੁਰਪੂਰੀ ਜਪ ਭਈ ਦਿਆਲ, ਦੁੱਖ ਬਿਨਸੇ ਪੂਰਨ ਪਈ ਕਾਲ, ਪੇਖ ਪੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ, ਤੁਧ ਬਿਨ ਠਾਕਰ ਕਵਨ ਹਮਾਰਾ। ਸਾਧ ਸੰਗਤ ਸਿਉ ਪ੍ਰੀਤ ਬਣ ਆਈ, ਪੂਰਵ ਕਰਮ ਲਿਖਤ ਧੁਰ ਪਾਈ, ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨ ਸਕਹਿ ਤੀਨੇ ਤਾਪ, ਨਿਮਖ ਨ ਬਿਸਰਹਿ ਹਰ ਚਰਨ ਤੁਮਾਰੇ, ਨਾਨਕ ਮੰਗੈ ਦਾਨ ਪਿਆਰੇ, ਨਿਮਖ ਨ ਬਿਸਰਹੇ ਹਰ ਚਰਨ ਤੁਮਾਰੇ, ਨਾਨਕ ਮੰਗੈ ਦਾਨ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨੌਤ ਬੰਦਨ ਅਨਖਬਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੁ ਨਾਨਕ ਦੇ ਕਰ ਹੱਥ। ਕਾਲੂ ਕੇ ਨੰਦਨ ਕੇ ਪਦ ਕੰਜਨ, ਬੰਦਨ ਹੈ ਜੁਗ ਬੰਦ ਕਰੇ, ਤਬ ਚਰਨਨ ਕੀ ਕਿਰਨਨ ਮੈਂ ਸਬੰਧ ਪ੍ਰਭਾਲਕ ਚੰਦ ਜਰੇ, ਤਬ ਪਾਦਨ ਸੇਤ ਪ੍ਰਤਾਪਨ ਤੇ ਬਹੁ ਪਾਪਨ ਸਾਗਰ ਮੰਦ ਤਰੇ, ਮਤਿ ਮੰਦ ਅਜਾਨ ਕਲਿਆਣ ਮਹਾਮਮ ਚੀਤ ਵਸੋ ਤਬ ਛੰਦ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸੀ ਨਿਰਾਕਾਰ ਤੋਂ ਸਾਕਾਰ ਹੋ ਗਿਆ, ਪਹਿਲਾਂ ਸੀ ਨਿਰਾਕਾਰ ਤੋਂ ਸਾਕਾਰ ਹੋ ਗਿਆ, ਨਾਲੇ ਸੀ ਇੱਕ ਇੱਕ ਤੋਂ ਦੋ ਚਾਰ ਹੋ ਗਿਆ, ਦੋ ਚਾਰ ਕੀ ਗਿਣਤੀ ਸੇ ਕਈ ਹਜ਼ਾਰ ਹੋ ਗਿਆ, ਹਜ਼ਾਰੋਂ ਕੀ ਪੈਦਾਇਸ਼ ਸੇ ਸੰਸਾਰ ਹੋ ਗਿਆ, ਸੰਸਾਰ ਕਾ ਕਲਿਆਣ ਪਾਪੋਂ ਸੇ ਪਿਆਰ ਹੋ ਗਿਆ, ਇਸ ਲਈ ਪ੍ਰਥਵੀ ਕੇ ਉਪਰ ਭਾਰ ਹੋ ਗਿਆ। ਭਾਰ ਕੇ ਦੂਰ ਕਰਨੇ ਕੋ ਸ੍ਰੀ ਗੁਰੂ ਨਾਨਕ ਕਾ ਅਵਤਾਰ ਹੋ ਗਿਆ, ਜਿਸ ਨੇ ਆਖਿਆ ਧੰਨ ਗੁਰੂ ਨਾਨਕ ਉਸ ਦਾ ਬੇੜਾ ਪਾਰ ਹੋ ਗਿਆ। ਗੁਰੂ ਸਭਾ ਮੈਂ ਉਪਸਥਿਤ ਪ੍ਰੇਮੀ ਜਨ, ਮਹਾਂਪੁਰਸ਼ ਗਿਆਨੀ ਗੁਣੀ, ਮਾਈਆਂ ਬੀਬੀਆਂ ਬੱਚੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਤਥਾ ਗੁਰੂ ਦੀ ਸਭਾ ਦੀ ਸ਼ੋਭਾ ਵਧਾਉਣ ਲਈ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿੰਨੀ ਰਹਿਣੜੀਏ ਚਾਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਭਿੱਜੀ ਹੋਈ ਹੈ, ਰਾਤ ਸ਼ਾਂਤ ਹੈ, ਰਾਤ ਖਾਮੋਸ਼ ਹੈ, ਤਾਰੇ ਟਿਮਟਮਾ ਰਹੇ ਹਨ ਤੇ ਦੁਨੀਆ ਸੁੱਤੀ ਪਈ ਹੈ, ਸਾਰੀ ਦੁਨੀਆ ਸੁੱਤੀ ਪਈ ਹੈ, ਘਰਾੜੇ ਮਾਰ ਰਹੀ ਹੈ, ਰਾਤ ਸ਼ਾਂਤ ਹੈ, ਕੋਈ ਨਹੀਂ ਜਾਗ ਰਿਹਾ, ਕੌਣ ਜਾਗਦਾ ਹੈ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਜੋ ਮੇਰੇ ਰਾਮ ਨਾਲ ਪਿਆਰ ਕਰਨ ਵਾਲੇ ਜਨ ਭਗਤ ਔਰ ਸੰਤ, ਸੰਤ ਜਨ ਜਾਗ ਰਹੇ ਹਨ, ਬਾਕੀ ਸਾਰਾ ਸੰਸਾਰ ਸੁੱਤਾ ਪਿਆ ਹੈ। ਜਾਗਣਾ ਕੀ ਹੈ ਔਰ ਸੋਣਾ ਕੀ ਹੈ? ਮੇਰਾ ਵਿਚਾਰ ਹੈ ਵੀ ਇਹ ਹੋਈ ਇੱਕ ਵਚਨ ਮੈਂ ਪੰਜਾਂ ਦਿਨਾਂ ਵਿੱਚ ਪੂਰਾ ਕਰਾਂ। ਇਸ ਢੰਗ ਨਾਲ ਪੂਰਾ ਕਰਾਂ ਕਿ ਜੋ ਅੱਜ ਸੁਣੇ ਉਸ ਦੀ ਲੜੀ ਬਣ ਜਾਏ, ਜੋ ਕੱਲ ਨਾ ਸੁਣ ਸਕੇ, ਕੱਲ ਨੂੰ ਕੋਈ ਹੋਰ ਦੂਸਰਾ ਨਵਾਂ ਸੁਣਦਾ ਹੈ, ਉਸ ਨੂੰ ਵੀ ਇਹ ਅੱਜ ਦੇ ਬੋਲੇ ਹੋਏ ਦੀ ਲੜੀ ਦਾ ਕੋਈ ਫਰਕ ਨਾ ਪਵੇ। ਔਰ ਜੋ ਅੱਜ ਤੇ ਸੁਣ ਕੇ ਪੰਜਾਂ ਦਿਨਾਂ ਤੱਕ ਸੁਣੇ, ਉਸ ਨੂੰ ਕੋਈ ਨਿਆਰਾ ਹੀ ਲੁਤਫ ਆਵੇ। ਇਹ ਮੈਂ ਬਾਤ ਕਰਨੀ ਚਾਹੁੰਦਾ ਹਾਂ, ਬਾਤ ਬਹੁਤ ਪੁਰਾਣੀ ਕਰਾਂਗਾ, ਲੇਕਿਨ ਉਹ ਅੱਜ ਕੱਲ ਦੇ ਹਿਸਾਬ ਨਾਲ ਬਿਲਕੁਲ ਨਵੀਂ ਹੋਵੇਗੀ। ਜੋ ਬਿਰਤੀਆਂ ਨੂੰ ਇਕਾਗਰ ਕਰਕੇ ਸੁਣਨਗੇ, ਉਨ੍ਹਾਂ ਨੂੰ ਆਪਣੇ ਬਾਰੇ ਵਾਕਫੀਅਤ ਮਿਲੇਗੀ। ਜਦ ਅਸੀਂ ਛੋਟੇ ਜਿਹੇ ਅੰਦਾੜੀਏ ਹੁੰਦੇ ਸੀ, ਉਦੋਂ ਸੰਤ ਮਹਾਤਮਾ ਇਸ ਟੌਪਿਕ ਤੇ ਵਿਚਾਰ ਕਰਦੇ ਸਨ, ਅੱਜ ਰਿਵਾਜ ਨਹੀਂ ਰਿਹਾ। ਉਹਦੀ ਮੈਂ ਪੁਰਾਣੀ ਵਾਕਫੀਅਤ ਦੇਣ ਦੀ ਮੇਰੀ ਇੱਛਾ ਹੋਈ ਹੈ, ਕਿਉਂਕਿ ਇਸ ਜਗਤ ਨੂੰ ਜਗਾਉਣ ਦੀ ਕਿਸੇ ਦੀ ਡਿਊਟੀ ਲੱਗੀ ਹੋਈ ਹੈ। ਹੁਣ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਜਾਗਣਾ ਕੀ ਹੈ ਤੇ ਸੋਣਾ ਕੀ ਹੈ। ਸੋਣਾ ਬੜੀ ਘਾਟੇ ਵਾਲੀ ਗੱਲ ਹੈ, ਔਰ ਜਾਗਦੇ ਰਹਿਣਾ ਬੜੀ ਮਹੱਤਵਪੂਰਨ ਤੇ ਬੜੀ ਨਫੇ ਵਾਲੀ ਗੱਲ ਹੈ, ਲਾਹੇਵੰਦੀ ਗੱਲ ਹੈ। ਸੋਣਾ ਗਵਾ ਦੇਣਾ ਹੈ, ਜਾਗਣਾ ਪ੍ਰਾਪਤ ਕਰ ਲੈਣਾ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਸੁੱਤਾ ਕਿਆ ਕਰੇ, ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ। ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ। ਔਰ ਜਾਗ ਕਾਹਦੇ ਲਈ? ਜਾ ਕੇ ਸੰਗ ਤੇ ਬਿਛੜਾ ਤਾਹੀਂ ਕੇ ਸੰਗ ਲਾਗ, ਜਿਹਦੇ ਨਾਲੋਂ ਤੂੰ ਨਿਖੜ ਗਿਆ ਹੋਇਆ ਉਸ ਦੇ ਨਾਲ ਲੱਗ। ਸੋਣਾ ਕੀ ਹੈ? ਆਪਣੇ ਸਰੂਪ ਤੋਂ, ਆਪਣੇ ਕੇਂਦਰ ਤੋਂ ਵਿਛੜ ਜਾਣਾ, ਉਹ ਸੋਣਾ ਹੈ। ਆਪਣੇ ਕੇਂਦਰ ਨੂੰ ਪੁਨਰ ਫਿਰ ਪ੍ਰਾਪਤ ਕਰ ਲੈਣਾ, ਉਹਦੇ ਨਾਲ ਜੁੜ ਜਾਣਾ, ਉਹ ਜਾਗਣਾ ਹੈ। ਕਬੀਰ ਜੀ ਕਹਿੰਦੇ ਨੇ, ਤੂੰ ਸੁੱਤਾ ਕੀ ਕਰ ਰਿਹਾ, ਸੌਣ ਦਾ ਕੀ ਫਾਇਦਾ? ਇਹ ਜੋ ਸੌਣ ਵਿੱਚ ਤੈਨੂੰ ਲੁਤਫ ਆਉਂਦਾ, ਇਹ ਬਹੁਤ ਘਟੀਆ। ਜਾਗਣ ਦਾ ਲੁਤਫ ਦੇਖ, ਜਾਗਣ ਦਾ ਸੁੱਖ ਦੇਖ। ਮਾਤਾ ਬੱਚੇ ਨੂੰ ਉਠਾਉਂਦੀ ਹੈ, ਪੁੱਤਰ ਜਾਗ, ਇਹ ਘਸਬੇੜਾ ਲੈਂਦਾ ਫਿਰ ਸੌਂ ਜਾਂਦਾ। ਉਹ ਫਿਰ ਉਠਾਉਂਦੀ ਹੈ, ਫਿਰ ਸੌਂ ਜਾਂਦਾ। ਉਹਨੂੰ ਸੌਣ ਦਾ ਬੜਾ ਆਨੰਦ ਆਉਂਦਾ, ਤੇ ਕਦੇ ਤੂੰ ਜਾਗਣ ਦੇ ਆਨੰਦ ਨੂੰ ਵੀ ਦੇਖ। ਸੋਣਾ ਤਾਂ ਬਹੁਤ ਦੇਰ ਪਵੇਗਾ, ਤੂੰ ਜਾਗਣ ਦੀ ਕੋਸ਼ਿਸ਼ ਕਰ, ਜਾਗਣ ਦਾ ਯਤਨ ਕਰ। ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਬੈਠ ਕਰਕੇ ਜਾਗ। ਜਿਸ ਦੇ ਨਾਲ ਤੂੰ ਵਿਛੜਿਆ ਹੈ ਉਸ ਦੇ ਨਾਲ ਲੱਗ, ਤਾਂ ਕਿ ਤੈਨੂੰ ਆਪਣੇ ਕੇਂਦਰ ਦੀ ਪ੍ਰਾਪਤੀ ਹੋਵੇ। ਜਦਾਂ ਤੂੰ ਵਿਛੜਿਆ ਹੈ ਤੈਨੂੰ ਸੁੱਖ ਪ੍ਰਾਪਤ ਨਹੀਂ ਹੋਇਆ। ਰਹਿਣਾ ਏ ਵਿਛੋੜਿਆ, ਰੋਰੇ ਸੰਖ ਮਜਹੂਰ। ਰਹਿਣਾ ਏ ਵਿਛੋੜਿਆ, ਰੋਰੇ ਸੰਖ ਮਜਹੂਰ, ਦੇਵਲ ਦੇਵਲ ਧਾੜੀ ਦੇਸੈ ਉਗਵਤ ਸੂਰ। ਜਿਹੜਾ ਸੰਖ ਹੁੰਦਾ ਹੈ ਉਹਦੇ ਵਿੱਚ ਇੱਕ ਕੀੜਾ ਹੁੰਦਾ, ਉਹ ਸਮੁੰਦਰ ਨਾਲੋਂ ਵਿਛੜ ਗਿਆ, ਉਹਨੂੰ ਤੇਜ਼ਾਬ ਪਾ ਕਰਕੇ ਜ਼ਮੀਨ ਵਿੱਚ ਦੱਬ ਦਿੱਤਾ ਗਿਆ, ਫਿਰ ਉਸਨੂੰ ਉਸਦੇ ਮਾਸ ਨੂੰ ਸਾਫ਼ ਕਰਕੇ ਉਸਦੀ ਹੱਡੀ, ਉਹ ਸਮੁੰਦਰ ਤੋਂ ਵਿਛੜਿਆ ਹੋਇਆ ਉਹਨੂੰ ਫਿਰ ਸ਼ਿਵਜੀ ਦੇ ਮੰਦਿਰ ਵਿੱਚ ਰੱਖ ਦਿੱਤਾ। ਦੇਵਲ ਦੇਵਲ ਧਾੜੀ ਦੇਸੈ ਉਗਵਤ ਸੂਰ, ਸੂਰਜ ਦੇ ਉੱਗਣ ਵੇਲੇ ਉਸ ਨੂੰ ਬਜਾਇਆ ਜਾਂਦਾ, ਉਹ ਤੂੰ ਤੂੰ ਕਰਕੇ ਨੇ ਰੋਜ਼ ਸਵੇਰੇ ਕਨੇ ਉਹ ਝਗਿਆੜਾ ਮਾਰਦਾ, ਕਿਉਂਕਿ ਉਹ ਰਹਿਣਾ ਇਹ ਵਿਛੋੜਿਆ, ਆਪਣੇ ਕੇਂਦਰ ਨਾਲੋਂ ਵਿਛੜ ਗਿਆ ਤੇ ਉਸ ਨੂੰ ਰੋਣਾ ਪੈ ਗਿਆ। ਕੋਲਾ ਆਪਣੇ ਭਾਂਬੜ ਨਾਲੋਂ ਵਿਛੜ ਗਿਆ ਤੇ ਕੀ ਹੋਇਆ? ਕਾਲਾ ਹੋ ਗਿਆ, ਉਹਦੀ ਲਾਲੀ ਗੁਆਚ ਗਈ, ਉਹਦੇ ਵਿੱਚ ਜਿਹੜਾ ਤੇਜ ਥਾ, ਕਾਂਤੀ ਥੀ, ਉਹ ਨਸ਼ਟ ਹੋ ਗਈ। ਉਹਦੀ ਲਾਲੀ ਸਮਾਪਤ ਹੋ ਗਈ, ਉਹਦੇ ਵਿੱਚ ਜਿਹੜੀ ਫੂਕ ਦੇਣ ਦੀ ਸ਼ਕਤੀ ਸੀ ਉਹ ਸ਼ਕਤੀ ਦਾ ਨਾਸ ਹੋ ਗਿਆ ਔਰ ਉਹ ਕਾਲਾ ਹੋ ਗਿਆ, ਨਿਸਤੇਜ ਹੋ ਗਿਆ। ਇਸੇ ਪ੍ਰਕਾਰ ਤੇ ਇਹ ਜੀਵ ਆਪਣੇ ਕੇਂਦਰ ਤੋਂ, ਆਪਣੀ ਆਤਮਾ ਤੋਂ ਵਿਛੜ ਕੇ ਅਲਪੱਗ ਹੋ ਗਿਆ, ਇਹਦੀ ਜੀਵ ਸੰਗਿਆ ਹੋ ਗਈ, ਨਹੀਂ ਤਾਂ ਇਹ ਖੁਦ ਪ੍ਰਮਾਤਮਾ ਥਾ ਭਾਂਬੜ ਵਿੱਚ। ਇਸ ਦੀ ਕਾਲਖ ਕਿਸ ਤਰ੍ਹਾਂ ਮਿਟੇ, ਇਸ ਦੀ ਅਵਿਦਿਆ ਕਿਸ ਤਰ੍ਹਾਂ ਮਿਟੇ, ਇਸ ਨੂੰ ਪੁਨਰ ਆਪਣਾ ਪ੍ਰਤਾਪ, ਪੁਨਰ ਸਰਬਗਤਾ, ਉਹ ਸਾੜ ਦੇਣ ਦੀ ਜਿਹੜੀ ਸਰਬ ਸ਼ਕਤੀ ਸਰਬਗਤਾ, ਉਹ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇ? ਉਹ ਇਸ ਨੂੰ ਪ੍ਰਾਪਤ ਹੋ ਸਕਦੀ ਹੈ ਜੇ ਆਪਣੇ ਕੇਂਦਰ ਵਿੱਚ ਪੁਲਾਂ ਚਲਿਆ ਜਾਵੇ, ਉਸੇ ਭਾਂਬੜ ਵਿੱਚ ਗਿਰ ਜਾਵੇ, ਇਹਦੀ ਕਾਲਖ ਦੂਰ ਹੋ ਜਾਂਦੀ ਹੈ। ਉਹ ਜੋ ਭਾਂਬੜ ਨੂੰ ਫੂਕਣ ਦੀ ਸ਼ਕਤੀ ਉਹ ਇਹਦੇ ਵਿੱਚ ਆ ਜਾਂਦੀ ਹੈ ਔਰ ਇਹਦਾ ਰੰਗ ਲਾਲ ਤੇਜਵਾਨ ਹੋ ਜਾਂਦਾ ਹੈ, ਤਾਂ ਇਹ ਆਪਣੇ ਸਰੂਪ ਨੂੰ ਵਿਛੜ ਗਿਆ। ਵਿਛੜਨਾ ਸੌ ਜਾਣਾ ਹੈ ਔਰ ਮਿਲ ਜਾਣਾ ਇਹ ਜਾਗਣਾ ਹੈ। ਹੁਣ ਮੈਂ ਸਰੀਰ ਬਾਰੇ ਦੱਸਾਂ। ਇੱਕ ਬਿਹੰਗਮ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੀ, ਉਹ ਪੁਰਾਣੇ ਗੁਟਕਾ ਛਪਦੀ ਸੀ, ਅੱਜ ਕੱਲ ਘੱਟ ਛਪਦੀ ਹੈ। ਉਸਦਾ ਨਾਮ ਹੈ 35 ਸਖਰੀ। ਕਿਹਾ ਜਾਂਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਉਹ ਗੁਰੂ ਅੰਗਦ ਦੇਵ ਜੀ ਨੂੰ ਸੁਣਾਈ ਸੀ। ਉਹਦੇ ਵਿੱਚ ਪੂਰਾ ਆਤਮ ਗਿਆਨ, ਬ੍ਰਹਮ ਗਿਆਨ, ਗੁਰੂ ਦੀ ਮਹਿਮਾ ਇੱਕ ਛੋਟੀ ਜਿਹੀ ਬਾਣੀ ਵਿੱਚ, ਅਰਫਾਂ ਦੇ ਹਿਸਾਬ ਨਾਲ, ਊੜੇ ਆੜੇ ਦੇ ਹਿਸਾਬ ਨਾਲ ਉਹਦੇ ਵਿੱਚ ਗਿਆਨ ਭਰਪੂਰ ਕੀਤਾ ਹੈ। ਉਸਦੀ ਇੱਕ ਪੰਕਤੀ ਹੈ ਜੱਜੇ ਅੱਖਰ ਨਾਲ, ਜਾਗ੍ਰਤ ਸੁਪਨ ਸੁਖੋ ਪਤੀ ਤੁਰੀਆ, ਆਤਮ ਭੂਪਤੀ ਕੀ ਹੈ ਪੁਰੀਆ। ਜਾਗ੍ਰਤ ਔਰ ਸੁਪਨ ਔਰ ਸੁਖੋਪਤੀ ਔਰ ਚੌਥੀ ਤੁਰੀਆ, ਜਿਸ ਤਰ੍ਹਾਂ ਇੱਕ ਰਾਜਾ ਆਪਣੀ ਚਾਰ ਰਾਜਧਾਨੀਆਂ ਬਣਾ ਲੈਂਦਾ ਆਪਣੇ ਦੇਸ਼ ਵਿੱਚ, ਗਰਮੀਆਂ ਚੋਂ ਇੱਕ ਜਗ੍ਹਾ ਰਹਿੰਦਾ ਹੈ, ਸਰਦੀਆਂ ਚ ਇੱਕ ਜਗ੍ਹਾ ਰਹਿੰਦਾ ਹੈ, ਬਰਸਾਤਾਂ ਚੋਂ ਕਿਤੇ ਰਹਿੰਦਾ। ਇਸ ਤਰ੍ਹਾਂ ਆਤਮ ਰੂਪੀ ਜੋ ਭੂਪਤੀ ਹੈ, ਰਾਜਾ ਹੈ, ਇਸ ਦੇਹੀ ਵਿੱਚ ਬਿਰਾਜਮਾਨ ਹੈ, ਵਿਆਪਕ ਹੈ, ਉਹਦੀ ਕਹਿੰਦੇ ਚਾਰ ਪੁਰੀਆਂ ਨੇ, ਉਹਦੀ ਚਾਰ ਰਾਜਧਾਨੀਆਂ ਨੇ, ਜਾਗ੍ਰਤ ਸੁਪਨ ਸੁਖੋਪਤੀ ਔਰ ਤੁਰੀਆ। ਆਤਮ ਭੂਪਤ ਕੀ ਹੈ ਪੁਰੀਆ, ਜਾਗ੍ਰਤ ਅਵਸਥਾ ਇਹ ਜੋ ਸਾਡਾ ਸਰੀਰ ਹੈ, ਇਸ ਦੇ ਵਿੱਚ ਜਦੇ ਆਤਮਾ ਦਾ ਫੋਕਸ, ਆਤਮਾ ਦੀ ਲਾਈਟ, ਆਤਮ ਬ੍ਰਿਤੀ ਜਦ ਅੱਖਾਂ ਵਿੱਚ ਬਿਰਾਜਮਾਨ ਹੁੰਦੀ ਹੈ, ਇਹਨਾਂ ਬਾਹਰਲੀਆਂ ਅੱਖਾਂ ਵਿੱਚ, ਤਾਂ ਇਸ ਨੂੰ ਜਾਗ੍ਰਤ ਅਵਸਥਾ ਕਹਿੰਦੇ ਨੇ। ਮੈਨੂੰ ਇਹ ਬਹੁਤ ਗੌਰ ਨਾਲ ਬਚਨ ਕਰਨਾ ਪਊਗਾ ਤਾਂ ਕਿ ਪੂਰੀ ਤਰ੍ਹਾਂ ਸਮਝ ਜਾਓ। ਤੁਸੀਂ ਵੀ ਆਪਣੀ ਬੁੱਧੀਆਂ ਨੂੰ ਇਕਾਗਰ ਕਰਕੇ, ਇਹ ਵੇਦਾਂਤ ਹੈ, ਇਹਨੂੰ ਬਹੁਤ, ਜੇ ਥੋੜਾ ਜਿਹਾ ਬਿਰਤੀ ਇਧਰ ਉਧਰ ਹੋਏਗੀ ਫਿਰ ਸਮਝ ਨਹੀਂ ਆਏਗੀ। ਇਹ ਜੋ ਸਥੂਲ ਸਰੀਰ ਹੈ, ਆਹ ਜਿਹੜਾ ਮਟੀਰੀਅਲ ਵਾਲਾ ਸਰੀਰ ਹੈ, ਇਸ ਨੂੰ ਜਾਗ੍ਰਿਤ ਅਵਸਥਾ ਕਹਿੰਦੇ ਨੇ, ਇਹ ਸਥੂਲ ਸਰੀਰ ਕਹਿੰਦੇ ਨੇ। ਇਹ ਜੋ ਸਥੂਲ ਸਰੀਰ ਹੈ, ਇਹਦੇ ਵਿੱਚ ਆਤਮਾ ਦੀ ਜੋ ਲਾਈਟ ਜਦ ਅੱਖਾਂ ਵਿੱਚ ਪੈਂਦੀ ਹੈ ਜਿਤਨੀ ਦੇਰ, ਤਾਂ ਇਹ ਸਰੀਰ ਵਰਕ ਕਰਦਾ ਹੈ। ਇਹ ਸਰੀਰ ਦਾ ਨਾਂ ਸਥੂਲ ਸਰੀਰ ਹੈ। ਬਿਰਤੀ ਅੱਖਾਂ ਵਿੱਚ ਹੋਏਗੀ ਤਾਂ ਇਸ ਨੂੰ ਜਾਗ੍ਰਿਤ ਅਵਸਥਾ ਕਹਿੰਦੇ ਨੇ। ਜਦ ਅੱਖਾਂ ਥੱਕ ਜਾਂਦੀਆਂ ਹਨ ਤਾਂ ਕੰਠ ਵਿੱਚ ਬਿਰਤੀ ਉਤਰ ਜਾਂਦੀ ਹੈ। ਜਦ ਕੰਠ ਵਿੱਚ ਬਿਰਤੀ ਉਤਰਦੀ ਹੈ, ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਕੰਠ ਵਿੱਚ ਇੱਕ ਨਾੜੀ ਹੈ, ਉਸਦਾ ਨਾਮ ਹੈ ਹਿੰਤਾ। ਹਾਹੇ ਨੂੰ ਸਿਆਰੀ ਉੱਪਰ ਟਿੱਪੀ ਔਰ ਤਾਕੰਨਾ, ਹਿੰਤਾ HINTIA। ਉਹ ਹਿੰਤਾ ਨਾਮਕ ਨਾੜੀ ਜਿਹੜੀ ਹੈ, ਉਹ ਮੈਨੂੰ ਕਹਿਣ ਤੇ ਬੜਾ ਅਸ਼ਚਰਜ ਲੱਗਦਾ ਹੈ, ਸ਼ਾਸਤਰਾਂ ਨੇ ਲਿਖਿਆ ਵੀ ਉਹ ਬਾਲ ਤੋਂ ਹਜ਼ਾਰਵਾਂ ਹਿੱਸਾ ਪਤਲੀ ਹੈ। ਤੇ ਮੈਂ ਇਤਨੀ ਗੱਲ ਕਹਿ ਦਵਾਂ ਕਿ ਉਹ ਬਾਲ ਨਾਲੋਂ ਬਰੀਕ ਹੈ। ਪਰਮਾਤਮਾ ਦੀ ਰਚਨਾ ਬੜੀ ਬੇਅੰਤ ਹੈ। ਉਹ ਬਾਲ ਤੋਂ ਹਜ਼ਾਰਵਾਂ ਹਿੱਸਾ ਪਤਲੀ ਵੀ ਨਾੜੀ ਬਣਾ ਸਕਦਾ ਹੈ। ਅੱਜ ਤੱਕ ਬਹੁਤ ਸਾਰੇ ਤਾਂ ਸਾਇੰਸਦਾਨ ਜਾਣਦੇ ਹੋਣਗੇ, ਮਿਸਤਰੀ ਲੋਕ ਵੀ ਜਾਣਦੇ ਨੇ, ਅਗਰ ਤੁਸੀਂ ਬਾਲ ਨੂੰ ਮਾਈਸਕਰੋਪ ਨਾਲ ਵੇਖੋ, ਦਾੜੀ ਦੇ ਬਾਲ ਨੂੰ, ਤਾਂ ਇਹ ਗੋਲ ਨਹੀਂ ਹੁੰਦਾ, ਇਹ ਤਿੰਨ ਕੋਣਾ ਹੁੰਦਾ ਹੈ ਜਾਂ ਚੌਰਸ ਹੁੰਦਾ ਹੈ। ਇਹਨੁ ਬਰੀਕੀ ਨਾਲ ਵੇਖਿਆ ਜਾਏ ਤੇ ਦਾੜੀ ਦਾ ਬਾਲ ਗੋਲ ਨਹੀਂ ਹੁੰਦਾ, ਤਿੰਨ ਕੋਣਾ ਜਾਂ ਚੌਰਸ ਹੁੰਦਾ ਹੈ। ਫਿਰ ਪ੍ਰਮਾਤਮਾ ਦੀ ਕੁਦਰਤ ਇਹ ਨਾਲੀ ਦੀ ਤਰ੍ਹਾਂ ਥੋਥਾ ਹੁੰਦਾ, ਇਹ ਨਿਗਰ ਨਹੀਂ ਹੁੰਦਾ। ਬਹੁਤ ਸਾਰੀ ਸੰਗਤ ਨੂੰ ਪਤਾ ਨਹੀਂ ਹੋਵੇਗਾ, ਉਹਦੀ ਰਚਨਾ ਇਤਨੀ ਹੈ, ਉਹ ਹਿੰਤਾ ਨਾਮਕ ਨਾੜੀ ਬਾਲ ਨਾਲੋਂ ਵੀ ਪਤਲੀ ਹੈ ਔਰ ਉਹ ਥੋਥੀ ਹੈ। ਇਹ ਜਿਹੜਾ ਮਨ ਹੈ ਇਤਨਾ ਚੰਚਲ ਹੈ, ਇਸ ਨੂੰ ਰੋਕਣਾ ਇਤਨਾ ਕਠਿਨ ਹੈ ਕਿ ਜਦ ਬਿਰਤੀ ਅੱਖਾਂ ਤੋਂ ਉਤਰ ਜਾਂਦੀ ਹੈ ਮਨੋਬਿਰਤੀ, ਉਸ ਆਤਮਾ ਦਾ ਫੋਕਸ ਇਹ ਸਰੀਰ ਨੂੰ ਸਥੂਲ ਨੂੰ ਥਕਾ ਦਿੰਦਾ ਹੈ, ਤਾਂ ਉਸ ਹਿੰਤਾ ਨਾਮਕ ਨਾੜੀ ਵਿੱਚ ਬਿਰਤੀ ਚਲੀ ਜਾਂਦੀ। ਇਹ ਮੈਂ ਉਹ ਵਾਕਫੀਅਤ ਆਪ ਜੀ ਨੂੰ ਦੇ ਰਿਹਾ ਜਿਹੜੀਆਂ ਸਾਰਿਆਂ ਨਾਲ ਵਾਪਰਦੀਆਂ ਨੇ, ਪਰ ਸਭ ਨੂੰ ਇਹਦਾ ਅੱਜ ਤੱਕ ਪਤਾ ਨਹੀਂ। ਬਹੁਤ ਸਾਰਿਆਂ ਨੂੰ ਪਤਾ ਹੈ ਲੇਕਿਨ ਬਹੁਤਿਆਂ ਨੂੰ ਨਹੀਂ ਪਤਾ। ਉਸ ਹਿੰਤਾ ਨਾਮਕ ਨਾੜੀ ਵਿੱਚ ਜਦ ਬਿਰਤੀ ਉਤਰ ਜਾਂਦੀ ਹੈ ਤੇ ਉੱਥੇ ਇੱਕ ਬਾਬਾ ਜੀ ਦੇ ਪ੍ਰੋਜੈਕਟਰ ਦੀ ਤਰ੍ਹਾਂ ਇੱਕ ਫਿਲਮ ਪ੍ਰੋਜੈਕਟਰ ਲੱਗਿਆ ਹੋਇਆ, ਉਸ ਨੂੰ ਮਨ ਹੈਂਡਲ ਕਰਦਾ ਹੈ ਤੇ ਉਹ ਪ੍ਰੋਜੈਕਟਰ ਉਸ ਹਿੰਤਾ ਨਾਮਕ ਨਾੜੀ ਦੇ ਵਿੱਚ ਪਰਦਾ ਬਣਾ ਕਰਕੇ ਉਹਦੇ ਵਿੱਚ ਆਪਣੀ ਫਿਲਮ ਰਚਦਾ ਹੈ ਤੇ ਉਸਦਾ ਨਾਮ ਧਰਿਆ ਗਿਆ ਸੁਪਨਾ। ਇਤਨੀ ਬਰੀਕ ਜਗ੍ਹਾ ਵਿੱਚ ਉਹ ਕੱਡੀ ਬੜੀ ਦੁਨੀਆ ਰਚ ਲੈਂਦਾ, ਉਹ ਉੱਥੇ ਸੁਪਨਾ ਰਚਦਾ ਹੈ, ਕੰਠ ਵਿੱਚ ਗਲੇ ਵਿੱਚ ਸੁਪਨਾ ਰਚਦਾ ਹੈ। ਜਬ ਤੱਕ ਸਾਨੂੰ ਲੇਟਿਆ ਹੋਇਆਂ ਨੂੰ ਸੁੱਤਿਆ ਹੋਇਆਂ ਨੂੰ ਸੁਪਨਾ ਆਉਂਦਾ ਹੈ ਤਾਂ ਅਸੀਂ ਉਸ ਪ੍ਰੋਜੈਕਟਰ ਨਾਲ ਸੁਪਨਾ ਦੇਖਦੇ ਹਾਂ। ਇਹ ਆਤਮਾ ਸਾਕਸ਼ੀ ਹੈ, ਇਹ ਆਤਮਾ ਮਨ ਨਹੀਂ ਹੈ, ਇਹ ਆਤਮਾ ਨਾੜੀ ਨਹੀਂ ਹੈ, ਇਹ ਆਤਮਾ ਉਹ ਸਕਰੀਨ ਦਾ ਪਰਦਾ ਨਹੀਂ ਹੈ, ਇਹ ਆਤਮਾ ਇਹ ਸਥੂਲ ਸਰੀਰ ਨਹੀਂ ਹੈ, ਇਹ ਆਤਮਾ ਇਹਨਾਂ ਤੋਂ ਵੱਖਰਾ, ਇਹਨਾਂ ਦਾ ਜ਼ਾਮਨ, ਇਹਨਾਂ ਦਾ ਸਾਕਸ਼ੀ ਔਰ ਇਹਨਾਂ ਦਾ ਦ੍ਰਿਸ਼ਟਾ ਹੈ, ਇਹਨਾਂ ਨੂੰ ਦੇਖਣ ਵਾਲਾ ਹੈ। ਅਸੀਂ ਕਹਿ ਦਿੰਦੇ ਹਾਂ ਅਸੀਂ ਬਿਮਾਰ ਹਾਂ, ਮੈਨੂੰ ਤਕਲੀਫ ਹੈ, ਇਹਨੂੰ ਕੋਈ ਤਕਲੀਫ ਨਹੀਂ, ਤਕਲੀਫ ਕਲਿਆਣ ਦਾਸ ਨੂੰ ਹੈ, ਇਸ ਨੂੰ ਕੋਈ ਭੁੱਖ ਨਹੀਂ, ਰੋਟੀ ਖਾਂਦਾ ਕਲਿਆਣ ਦਾਸ ਖਾਂਦਾ ਹੈ। ਇਹ ਆਤਮਾ ਰੋਟੀ ਨਹੀਂ ਖਾਂਦੀ ਹੈ ਤਾਂ ਉਸ ਨੂੰ ਦੇਖਦੀ ਹੈ, ਕਲਿਆਣ ਦਾਸ ਨੂੰ ਛੱਕਦੇ। ਮੈਂ ਨਹੀਂ ਬੋਲ ਰਿਹਾ, ਇਹ ਜੋ ਕਲਿਆਣ ਦਾਸ ਨਹੀਂ ਬੋਲ ਰਿਹਾ, ਇਹ ਆਤਮਾ ਇਸ ਨੂੰ ਬੋਲਣ ਵਾਲੇ ਨੂੰ ਵੇਖ ਰਹੀ ਹੈ, ਇਹ ਦ੍ਰਿਸ਼ਟਾ ਹੈ। ਤਾਂ ਇਸ ਤਰ੍ਹਾਂ ਉਸ ਹਿੰਤਾ ਨਾਮਕ ਨਾੜੀ ਵਿੱਚ ਉਹ ਇਹ ਸੁਪਨਾ ਰਚਦਾ ਹੈ। ਇਹ ਸਰੀਰ ਤੇ ਮ੍ਰਿਤਕ ਦੇ ਸਮਾਨ ਹੋ ਗਿਆ, ਇਸ ਨੂੰ ਤਾਂ ਕੋਈ ਪਤਾ ਨਹੀਂ, ਤੇ ਉਹ ਜਿਹੜਾ ਸੁਪਨੇ ਵਿੱਚ ਖੇਡਾਂ ਵੇਖਦਾ ਹੈ, ਉਹ ਸੁਪਨੇ ਦੇ ਵਿੱਚ ਕੌਤਕ ਵੇਖਦਾ ਹੈ, ਸੁਪਨੇ ਵਿੱਚ ਸੰਬੰਧੀ ਵੇਖਦਾ ਹੈ, ਸੁਪਨੇ ਵਿੱਚ ਮਿੱਤਰ ਦੇਖਦਾ ਹੈ, ਸੁਪਨੇ ਵਿੱਚ ਦੁੱਖ ਦੇਖਦਾ, ਸੁੱਖ ਦੇਖਦਾ ਹੈ, ਜੋ ਕੁਝ ਵੀ ਉੱਥੇ ਪਹਾੜ ਦਰਿਆ ਸਭ ਕੁਝ ਦੇਖਦਾ ਹੈ, ਉਸ ਬਾਲ ਨਾਲੋਂ ਬਰੀਕ ਨਾੜੀ ਦੇ ਵਿੱਚ ਉੱਥੇ ਕੁਝ ਵੀ ਨਹੀਂ ਹੈ, ਉਹ ਥੋਥੀ ਹੈ। ਉਹਦੇ ਵਿੱਚ ਜੇ ਵੱਢ ਟੁੱਕ ਕੇ ਬੰਦੇ ਨੂੰ ਗਲੇ ਵਿੱਚੋਂ ਵੇਖਿਆ ਜਾਵੇ ਤਾਂ ਉੱਥੇ ਕੋਈ ਜਗਤ ਨਹੀਂ ਨਿਕਲਣਾ, ਲੇਕਿਨ ਉੱਥੇ ਇਹ ਮਨ ਆਪਣੀ ਮਨੋਬਿਰਤੀ ਨਾਲ ਇੱਕ ਜਗਤ ਰਚ ਲੈਂਦਾ ਹੈ। ਉੱਥੇ ਫਿਰ ਜਿਤਨਾ ਚਿਰ ਇਹ ਰਹਿੰਦਾ ਹੈ ਉਤਨੀ ਦੇਰ ਉਸ ਨੂੰ ਇਹ ਅਸਤ ਨਹੀਂ ਕਹਿੰਦਾ, ਸੱਤ ਸਮਝਦਾ। ਜੇ ਦੁੱਖ ਦੀ ਗੱਲ ਹੋਵੇ ਇਹਨੂੰ ਉੱਥੇ ਰੋਣ ਵੀ ਆਉਂਦਾ, ਜੇ ਇਹਨੂੰ ਖੁਸ਼ੀ ਦੀ ਸੁੱਖ ਦੀ ਗੱਲ ਹੋਵੇ ਤੇ ਹੱਸਦਾ ਵੀ ਹੈ। ਲੇਕਿਨ ਇਹ ਸਰੀਰ ਮ੍ਰਿਤਕ ਪਿਆ, ਇਹ ਸਰੀਰ ਨਾਲ ਉਹਦਾ ਕੋਈ ਸੰਬੰਧ ਨਹੀਂ। ਜਿਤਨੀ ਦੇਰ ਉਹ ਸੁਪਨੀ ਅਵਸਥਾ ਵਿੱਚ ਰਹਿੰਦਾ ਹੈ ਉਤਨੀ ਦੇਰ ਤੱਕ ਉਹ ਉਸ ਨੂੰ ਝੂਠ ਨਹੀਂ ਕਹਿੰਦਾ, ਨਾ ਹੀ ਉਹਨੂੰ ਸੁਪਨਾ ਸਮਝਦਾ, ਉਹਦੇ ਵਿੱਚ ਪ੍ਰਵਿਰਤ ਹੋ ਕੇ ਉਸ ਨੂੰ ਭੋਗਦਾ, ਉਹਦੇ ਵਿੱਚ ਉਹ ਲਿਪਤ ਰਹਿੰਦਾ ਹੈ। ਲੇਕਿਨ ਉਹ ਰਚਨਾ ਇਹਦੀ ਕਲਪਨਾ ਦੀ ਹੈ, ਉਸ ਨੂੰ ਸੁਪਨ ਅਵਸਥਾ ਜਿਹੜੀ ਇਹ ਜਾਗਰਤ ਅਵਸਥਾ, ਨੇਤਰਾਂ ਵਿੱਚ ਬਿਰਤੀ, ਸਥੂਲ ਸਰੀਰ, ਇਹ ਕਿਹੜੇ ਜਗਤ ਨਾਲ ਵਰਤਦਾ ਹੈ? ਆਹ ਜਿਹੜਾ ਜਗਤ ਹੈ ਇਹਦੇ ਨਾਲ ਵਰਤਦਾ ਸਥੂਲ ਸਰੀਰ, ਤੇ ਇਸ ਜਗਤ ਦਾ ਨਾਮ ਵੀ ਸ਼ਾਸਤਰਾਂ ਵਿੱਚ ਰਿਸ਼ੀ ਮੁਨੀਆਂ ਨੇ ਰੱਖਿਆ ਹੈ, ਇਹ ਜਗਤ ਦਾ ਨਾਮ ਵਿਸ਼ਵ, ਇਹਦਾ ਨਾਮ ਵਿਸ਼ਵ ਰੱਖਿਆ। ਗੁਰੂ ਅਮਰਦਾਸ ਜੀ ਨੇ ਪੈਰਾਂ ਦਾ ਵਾਵਾ ਨਹੀਂ ਪਾਇਆ, ਉਹਨਾਂ ਨੇ ਕਿਹਾ ਵਿਸ, ਉਸ ਵਿਸ ਦਾ ਮਤਲਬ ਜ਼ਹਿਰ ਨਹੀਂ, ਵਿਸ਼ਵ ਦਾ ਨਾਮ ਹੈ ਜਗਤ। ਵਿਸ ਇਹ ਵਿਸ ਸੰਸਾਰ ਤੂੰ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਵਿਸ ਸੰਸਾਰ, ਨੇਤਰਾਂ ਵਿੱਚ ਬਿਰਤੀ, ਸਥੂਲ ਸਰੀਰ, ਇਸ ਤੋਂ ਜਦ ਉਤਰ ਜਾਂਦਾ ਹੈ ਤੇ ਕੰਠ ਵਿੱਚ ਬਿਰਤੀ, ਅੱਖਾਂ ਦੀ ਬਜਾਏ ਕੰਠ ਵਿੱਚ ਬਿਰਤੀ, ਔਰ ਉਹਦਾ ਨਾਮ ਰੱਖਿਆ ਸਰੀਰ ਦਾ ਜਿਹੜਾ ਉੱਥੇ ਭੋਗਦਾ ਹੈ ਉਹਦਾ ਨਾਮ ਹੈ ਸੂਖਮ ਸਰੀਰ, ਸੂਖਮ ਸਰੀਰ, ਸੂਖਮ ਸਰੀਰ ਉਸ ਨੂੰ ਵਰਤਦਾ ਹੈ। ਔਰ ਵੈਕੰਠ ਸਥਾਨ, ਉਹ ਜਿਹੜਾ ਜਗਤ ਉੱਥੇ ਰਚਿਆ ਹੈ, ਉਸ ਜਗਤ ਦਾ ਕੀ ਨਾਂ ਹੈ? ਉਸ ਜਗਤ ਦਾ ਨਾਂ ਸ਼ਾਸਤਰਾਂ ਵਿੱਚ ਰਿਸ਼ੀਆਂ ਮੁਨੀਆਂ ਨਾਂ ਰੱਖਿਆ, ਤੈਜਸ, ਤੈ ਦਲਾਈਆਂ ਜੱਜਾ ਸੱਸਾ, ਤੈਜਸ ਇਹਦਾ ਨਾਂ ਵਿਸ਼ਵ, ਉਹ ਸੁਪਨੇ ਵਾਲੇ ਜਗਤ ਦਾ ਨਾਂ ਤੈਜਸ। ਜਦ ਫਿਰ ਬਿਰਤੀ ਉੱਥੋਂ ਵੀ ਥੱਕ ਜਾਂਦੀ ਹੈ, ਉੱਥੋਂ ਵੀ ਜਦ ਬਿਰਤੀ ਥੱਕ ਜਾਂਦੀ ਹੈ ਤੇ ਫਿਰ ਧੁੰਨੀ ਵਿੱਚ ਚਲਿਆ ਜਾਂਦਾ, ਬਿਰਤੀ ਧੁੰਨੀ ਵਿੱਚ ਜਾਂਦੀ ਹੈ, ਉੱਥੇ ਸੁਪਨਾ ਨਹੀਂ ਹੈ, ਉੱਥੇ ਸੁਪਨਾ ਨਹੀਂ ਹੈ, ਉੱਥੇ ਗਫਲਤ ਹੈ, ਉੱਥੇ ਅੰਧਕਾਰ ਹੈ, ਉੱਥੇ ਸ਼ਾਂਤ ਹੈ, ਕੋਈ ਸੁਪਨਾ ਨਹੀਂ, ਕੋਈ ਉੱਥੇ ਡਰਾਬਾ ਨਹੀਂ, ਕੋਈ ਉੱਥੇ ਖੁਸ਼ੀ ਨਹੀਂ, ਆਨੰਦ ਹੀ ਆਨੰਦ ਹੈ, ਉੱਥੇ ਫੁਰਨਾ ਬੰਦ ਹੈ, ਜਿੱਥੇ ਫੁਰਨਾ ਹੋਏ ਉੱਥੇ ਮਹਾਨੰਦ ਹੈ, ਉਹ ਸੁਖੋਪਤੀ ਅਵਸਥਾ ਹੈ। ਸੁਖੋਪਤੀ ਅਵਸਥਾ ਨੂੰ ਭੋਗਣ ਵਾਲਾ ਕੌਣ ਹੈ? ਉਹ ਸਰੀਰ ਦਾ ਨਾਂ ਇਹ ਸਥੂਲ ਸਰੀਰ, ਕੰਠ ਵਾਲਾ ਸੂਖਸ਼ਮ ਸਰੀਰ, ਤੇ ਧੁੰਨੀ ਵਾਲੇ ਦਾ ਨਾਮ ਹੈ ਕਾਰਨ ਸਰੀਰ, ਕਾਰਨ ਸਰੀਰ। ਔਰ ਨਾਭੀ ਅਵਸਥਾ, ਨਾਭੀ ਸਥਾਨ ਹੈ, ਔਰ ਸੁਖੋਪਤੀ ਅਵਸਥਾ, ਜਾਗ੍ਰਿਤ, ਸੁਪਨ ਔਰ ਸੁਖੋਪਤੀ, ਇਹ ਤਿੰਨ ਅਵਸਥਾ ਸਾਰੀ ਦੁਨੀਆਂ ਭੋਗ ਰਹੀ ਹੈ। ਦਰਅਸਲ ਜਿਹੜੀ ਤਿੰਨੇ ਅਵਸਥਾ ਹਨ, ਕਿਹਾ ਵੀ ਜਾਗ੍ਰਿਤ, ਸੁਪਨ, ਸੁਖੋਪਤੀ, ਤੁਰੀਆ, ਆਤਮ ਭੂਪਤੀ ਕੀ ਹੈ ਪੁਰੀਆ, ਇਹ ਜਿਹੜੀ ਚਾਰ ਅਵਸਥਾਵਾਂ ਹਨ, ਇਹ ਚਾਰ ਜਿਹੜੀਆਂ ਜਗ੍ਹਾਵਾਂ ਹਨ ਸਰੀਰ ਵਿੱਚ, ਸਰੀਰ ਰੂਪੀ ਜਗਤ, ਸਰੀਰ ਰੂਪੀ ਸ੍ਰਿਸ਼ਟੀ, ਇਹ ਸ੍ਰਿਸ਼ਟੀ ਦਾ ਜਿਹੜਾ ਬਾਦਸ਼ਾਹ ਰਾਜਾ ਹੈ ਆਤਮਾ, ਇਹ ਆਤਮਾ ਦੀਆਂ ਚਾਰ ਪੁਰੀਆਂ ਹਨ। ਇਨ ਤਿੰਨ ਪੁਰੀਆਂ ਦੇ ਵਿੱਚ ਤਾਂ ਸਾਰੀ ਹੀ ਦੁਨੀਆਂ ਦੇ ਲੋਕ ਪ੍ਰਵਿਰਤ ਹੁੰਦੇ ਹਨ, ਜਿਤਨੇ ਵੀ ਬਿਹਾਰੀ, ਪੜ੍ਹੇ ਲਿਖੇ ਵੀ, ਅਨਪੜ੍ਹ ਵੀ, ਪਸ਼ੂ ਵੀ, ਪਕਸ਼ੀ ਵੀ, ਸਭ ਇਨ ਤਿੰਨ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਇੱਕ ਚੌਥੀ ਅਵਸਥਾ ਹੈ, ਇਹ ਤਿੰਨੇ ਅਵਸਥਾ ਸੌਣ ਦੇ ਬਰਾਬਰ ਨੇ, ਇਹ ਤਿੰਨੇ ਅਵਸਥਾ ਸੌਣ ਦੇ ਬਰਾਬਰ ਨੇ, ਇਹ ਜਾਗਣ ਦੀ ਅਵਸਥਾਵਾਂ ਨਹੀਂ ਹਨ। ਗੁਰਬਾਣੀ ਚ ਕਿਹਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਜਦ ਤੱਕ ਅਸੀਂ ਸੁਪਨੇ ਵਿੱਚ ਸੁੱਤੇ ਰਹਿੰਦੇ ਹਾਂ, ਕਦੀ ਇਹ ਤਾਂ ਅਹਿਸਾਸ ਨਹੀਂ ਹੁੰਦਾ ਕਿ ਇਹ ਸੁਪਨਾ, ਉਤਨੀ ਦੇਰ ਤਾਂ ਉਹ ਸਹੀ ਜਗਤ ਹੈ। ਜਦ ਅਸੀਂ ਉਹ ਸੁਪਨੇ ਤੋਂ ਜਾਗ ਜਾਂਦੇ ਹਾਂ, ਫਿਰ ਅਸੀਂ ਫੀਲ ਕਰਦੇ ਵੀ ਉਹ ਸੁਪਨਾ ਥਾ, ਲੇਕਿਨ ਜਦ ਤੱਕ ਨਹੀਂ ਜਾਗਿਆ ਉਤਨੀ ਦੇਰ ਉਹ ਸੁਪਨਾ ਨਹੀਂ ਥਾ, ਉਹ ਯਥਾਰਥ ਥਾ, ਉਹ ਬਿਲਕੁਲ ਠੀਕ ਥਾ। ਉੱਥੇ ਕੋਈ ਵੀ ਗਲਤ ਉਸਨੂੰ ਬਾਤ ਗਲਤ ਨਹੀਂ ਸੀ ਲੱਗਦੀ, ਬਿਲਕੁਲ ਉਹ ਦੁੱਖ ਸੁੱਖ ਰੋਣਾ ਕਲਾਪਣਾ ਉਹ ਸਾਰਾ ਸਹੀ ਥਾ, ਲੇਕਿਨ ਉਹ ਬਿਲਕੁਲ ਗਲਤ ਹੋ ਗਿਆ ਜਦ ਇਸ ਦੀ ਬਿਰਤੀ ਅੱਖਾਂ ਵਿੱਚ ਆ ਗਈ, ਹਿੰਤਾ ਨਾਮਕ ਨਾੜੀ ਨੂੰ ਛੱਡ ਕੇ ਉੱਪਰ ਆ ਗਈ, ਤੇ ਉਹ ਕਹਿੰਦਾ ਬਈ ਮੈਨੂੰ ਤਾਂ ਬੜਾ ਭਿਆਨਕ ਸੁਪਨਾ ਆਇਆ, ਜਾਂ ਫਿਰ ਕਹਿੰਦਾ ਵੀ ਮੈਨੂੰ ਬੜਾ ਵਧੀਆ ਸੁਪਨਾ ਆਇਆ, ਸੁਪਨੇ ਚ ਮੈਨੂੰ ਸੰਤ ਮਿਲੇ, ਸੁਪਨੇ ਚ ਮੈਂ ਮਹਾਰਾਜ ਨੂੰ ਨਮਸਕਾਰ ਕਰੀ, ਉਸ ਦੇ ਸ਼ੁਭ ਸੰਸਕਾਰਾਂ ਦਾ ਫਲ ਤੇ ਅਸ਼ੁਭ ਸੰਸਕਾਰਾਂ ਦਾ ਫਲ, ਜਿਹਦੇ ਵਿੱਚ ਕਹਿੰਦੇ ਵੀ ਮੈਨੂੰ ਬੜਾ ਭਿਆਨਕ, ਮੈਨੂੰ ਤਾਂ ਸੱਪ ਲੜ ਗਿਆ, ਮੈਨੂੰ ਕਿਸੇ ਨੇ ਅੱਗ ਵਿੱਚ ਸੁੱਟ ਦਿੱਤਾ, ਉਹ ਜਿਤਨਾ ਵੀ ਕੁਛ ਉੱਥੇ ਉਹ ਦੇਖਦਾ ਹੈ ਉਹ ਬਿਲਕੁਲ ਉਤਨੀ ਦੇਰ ਤੱਕ ਉਸ ਨੂੰ ਸਹੀ ਜਗਤ ਮੰਨਦਾ ਹੈ, ਲੇਕਿਨ ਉਹ ਜਗਤ ਫਿਰ ਕਿੱਧਰ ਜਾਂਦਾ, ਉਹ ਕਿੱਥੇ ਚਲਿਆ ਗਿਆ, ਉਹ ਜਿਹਨਾਂ ਨਾਲ ਸੰਪਰਕ ਬਣਿਆ ਸੀ ਉਹ ਕਿੱਧਰ ਗਏ? ਉਹ ਅਗਲੇ ਦਿਨ ਨਹੀਂ ਹੁੰਦੇ, ਅਗਲੇ ਦਿਨ ਸੁਪਨਾ ਹੋਰ ਆਏਗਾ, ਉਹ ਵੀ ਬਣਾਉਟੀ ਚੀਜ਼ਾਂ ਉੱਥੇ ਪ੍ਰੋਜੈਕਟ ਕਰੇਗਾ, ਉਹ ਵੀ ਗਲਤ ਆਉਣਗੀਆਂ, ਤੇ ਫਿਰ ਜਦ ਜਾਗ ਜਾਂਦਾ ਤਾਂ ਉਸ ਨੂੰ ਸੁਪਨਾ ਕਹਿੰਦਾ। ਇਸੇ ਤਰ੍ਹਾਂ ਮਹਿਸੂਸ ਕਰੋ, ਗਿਆਨ ਹਾਸਲ ਕਰੋ ਕਿ ਇਹ ਵੀ ਅਸੀਂ ਸੁੱਤੇ ਪਏ ਹਾਂ, ਜਦ ਥਾਈ ਸੁੱਤੇ ਪਏ ਹਾਂ ਤੁਹਾਨੂੰ ਇਹ ਸੁਪਨਾ ਨਹੀਂ ਲੱਗੇਗਾ, ਇਹ ਤੁਹਾਨੂੰ ਠੀਕ ਲੱਗੇਗਾ। ਤੁਸੀਂ ਇਸ ਪੰਡਾਲ ਨੂੰ ਦੇਖ ਰਹੇ ਹੋ, ਇਹ ਤੁਸੀਂ ਸੁਪਨੇ ਵੀ ਵੇਖ ਰਹੇ ਹੋ, ਤੁਸੀਂ ਮੈਨੂੰ ਬੋਲਦੇ ਨੂੰ ਵੇਖ ਰਹੇ ਹੋ, ਇਹ ਸੁਪਨੇ ਵਿੱਚ ਵੇਖ ਰਹੇ ਹੋ, ਤੁਸੀਂ ਬਾਬਾ ਬਰਿਆਮ ਸਿੰਘ ਜੀ ਨੂੰ ਮਿਲ ਰਹੇ ਹੋ, ਤੁਸੀਂ ਸੁਪਨੇ ਵਿੱਚ ਮਿਲ ਰਹੇ ਹੋ, ਤੇ ਜਾਗਣ ਵਿੱਚ ਵੀ ਇੱਕ ਅਵਸਥਾ ਐਸੀ ਵੀ ਹੁੰਦੀ ਹੈ, ਉਹ ਮੈਂ ਕੱਲ ਨੂੰ ਦੱਸੂਗਾ। ਉਹ ਫਿਰ ਮੇਰਾ ਸਮਾਂ ਇਹ ਜਿਹੜਾ ਮੁੱਢੋਂ ਮੈਂ ਤੋਰੀ ਹੋਈ ਹੈ ਬਾਤ, ਤੇ ਤਰਤੀਬ ਵਾਰ ਤੁਹਾਡੇ ਮਨਾਂ ਵਿੱਚ ਬਸ ਜਾਵੇ, ਬਾਤ ਸਮਝ ਚ ਆ ਜਾਵੇ। ਅੱਜ ਮੈਂ ਇਤਨੀ ਗੱਲ ਕਰਦਾ ਹਾਂ ਕਿ ਇਹ ਜੋ ਆਪਾਂ ਵਿਸ਼ਵ ਦੇਖ ਰਹੇ ਹਾਂ ਇਹ ਵੀ ਸੁਪਨਾ ਹੀ ਹੈ, ਗੁਰੂ ਮਹਾਰਾਜ ਦੀ ਅਗਵਾਹੀ ਹੈ। ਹਾਲੇ ਤਾਂ ਮੈਂ ਅਗਵਾਹੀ ਦੇ ਸਕਦਾ, ਮੈਂ ਪ੍ਰਤੱਖ ਨਹੀਂ ਦਿਖਾ ਸਕਦਾ। ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। جس طرح تسی رات سپنا ویکھیا سی جاگن تو بعد تسی محسوس کریا ہے سپنا تھا، جد تسی اس سپنے تو جاگ جاؤ گے تے پھر تسی محسوس کرو گے بھی اوہ وہ بھی سپنا تھا، لیکن جد تک کہ سپنے نو ویکھ رہے ہو انہاں سبندہ نو ویکھ رہے ہو اے بالکل سپنا ہے۔ اے بڑی یتھارتھ گل ہے، اس نو صحیح سویکار کرنا تسی جاگن دے کر سکتے ہو، جد تک تسی جاگ دے نہیں تسی مینو سن لو گے پر تسی اس نو سپنا نہیں فیل کرو گے۔ سپنا فیل کرو گے جوں جوں ستسنگت کرو گے۔ کئی ویر اسی جاگو مٹی ہوندے ہاں، تھوڑا جا سپنا بھی ویکھدے ہاں، تھوڑا جا اسی جاگن ورگے ہوندے ہاں، تے او پھر بندہ کہنا بھی میں جاگو مٹی سا۔ تے اے جوں جوں گرو دا ستسنگت دا میل ہوندا ہے، جوں جوں نام سمرن وال بندہ جاندا ہے تے او بیدار ہونا شروع ہو جاندا، او جاگنا شروع ہو جاندا، او پورن روپ بھی جاگ جاندا ہے۔ کئی ویری دیکھیا نہیں بچیاں نو ماں دودھ دیندی ہے تے جگاندی ہے، او اکھاں میچیاں ہوندیاں گلاڑ دے گلاڑ دے دودھ پی کے گلاس پھینک کے پھر پی جاندے، او جاگن مٹی ہوندے نے۔ اے جاگن مٹی دی بھی ایک اوستھا ہے، تھوڑا جا گیان ہو جانا، تھوڑا جا اندھکار وچ رہنا۔ بانی وچ ایک پرمان آندا ہے، ایک راجہ سی، اچھت راج بچھڑت دکھ لاگا، ہاں سپنے پیا بھکھاری، ایک راج نے سپنے پیا بھکھاری، اچھت راج بچھڑت دکھ لاگا سوگت بھئی ہماری۔ کہنا جنک جی نو ایک بری سپنا آیا، اپنے بیڈ تے پیا سی، رانیاں بھی پیاں نے سارے محل دے وچ، سب کچھ اس طرح ہی سیٹ ہے، نیند آ جاندی ہے تے سپنا ہوندا ہے، اوتے من نے پروجیکشن کر لی، اوتے ایک جگت رچیا کہ جنک جی دے اوتے کوئی گنیم چڑھ کے آ گیا، اودے تو ہار کھادی تے پگوڑا ہو گیا، دیس ہاریا گیا، دیس تو باہر بڑا دوڑیا، راجے دی پکڑ تو دشمن دی پکڑ تو نکل کر کے کسے پنڈا چلیا گیا۔ اوتے تے اس نے تھوڑے جے چاول منگے، بھوک لگی، او چاول ایک ٹھیکرا لب کے ایک چھوٹے جی چھپڑی دا پانی پا کے اس نے چاول بنائے، جدو ہاتھ تو دھو کے چاول کھان واسطے آن لگیا تے کتی نے جھوٹے کر دتے، تے پھر او رویا، انہیں پوب ماری بھی میری کی دشا ہو گئی، جدو پوب ماری تے او پوب اپنا بسترے تے راجے دی نکل گئی۔ رانی تبک کے اٹھی کہنے راجن کی ہویا کی ہویا، راجہ اٹھ کے بیٹھا ہو گیا تے بیٹھا ہو کے سوچن لگیا اور کہن لگا میں نے سپنا آیا سی بڑا پیانک سپنا۔ پھر وہ سویرے تک سویا نہیں، جاگدا رہا، سوچدا رہا بھی جب تک میں وہ بھکھاری رہا اور سپنے چ رہا تب تک میں تے نہیں محسوس کیتا بھی یہ سپنا ہے۔ اس طرح ہی میں رویا، کڑپیا، پجیا، دوڑیا، تے اے مینوں سپنا کدوں لگیا؟ ہن میں جد جاگیا، تے پھر ادو میں بالکل انہوں ٹھیک گنتا سی، سچ گنتا سی، وہ میں انہوں سچ کیوں گنیا؟ میں کتنے برس راج تو ہینا رہا، وہ برس میرے پورے اتے ٹھیک تھے، تے کی وہ سپنا تھا؟ یا پھر ایتھے میں ہوں راج بسترے پر بیٹھا ہوا، یہ سارا محل قائم ہے، کیا یہ سپنا ہے؟ یہ سپنا ہے، یہ جھوٹ ہے یا ست ہے؟ کہ وہ ست ہے جڑا میں سپنے چ ویکھیا؟ سویرے انہیں دربار لایا، حکم دیتا وزیراں نوں کہ ڈونڈی پٹا دو، کوئی مہاپرش، کوئی منڈلیشور، کوئی بدھی جیوی، کوئی اپنا سادھو سنت میرا آن کے پرم دور کر دے، میں اس نوں گرو بناؤں گا، اور جس دے کولوں میرا یہ پرم میرا سوالاں دا جواب نہ دے ہویا، انہوں میں پکھنڈی ڈمبی سمجھ کے جیل وچ گیر دیاں گا۔ کہ سارے پاسے یہ حکم ہو گیا، سادھو سنت راجے نوں چیلا بناؤن واسطے آن لگے، تے راجا سوال کریا کرے کہ یہ ست ہے کہ وہ ست ہے؟ او دی ایک شرط اور سی بھی میں بہتی دیر بھی نہیں ویٹ کرنی، کوڑی دی رکاب دے وچ میں پیر رکھاں گا، او دے رکاب دے وچ پیر رکھدیا مینوں اس دا اتر ملنا چاہیے، جے اتر نہیں ملے گا تے میں اس نوں کاراگار وچ پھینک دیاں گا۔ کہندے نے 88,000 رشی منی اندر ٹھوک دتے، کسے کولوں گیان نہیں ہویا، कोई अपनी ज्योतिष विद्या दिखावे, कोई अपनी विद्वता दिखावे, कोई ग्रंथा दे ज्ञान। हुण ये ता जो एक जागया होया होवे, जेड़ा जागया होया होवे ओही उसनू दस सकदा था, जिसनू अंतरीवी आत्म ज्ञान हुंदा ओही ओदे मन दे फुरने नू समझ सकदा था। इस वास्ते मन दे फुरने नू किसे ने नहीं समझिया। ऋषि मुनि कैद हो गए, 12 साल बीत गए। एक ऋषि पत्नी गर्भवती सी, 12 साल दा उहदा बच्चा हो गया, ते ओह खेलण गया बच्चियां विच, उहदा नाम सी अष्टाबक्कर। उहदे शरीर नू 8 बल पैंदे सन, टिचक मार के चलदा था, ते ओह बड़ा ज्ञान करदा सी, ओह बचपन तों ज्ञानी था। बच्चे कहण लगे भी जे तूं एडा ज्ञानी अपने प्यो नू कैद चों छुड़ा लिया। उहनां आण के माता नू पुछा, माता मेरा पिता कित्थे कैद विच है? ओह कहिंदे ना मैं उहनू छुड़ा के लैणा। ना बेटा, सारे ऋषि मुनि थक गए, उहदा जवाब नहीं किसे नू आउंदा, तूं नहीं जाणा। आखिरकार वह हट करके राजा जनक जी के दरबार में चलिया गया। तो दरबार ने कहा भी एक साधु आया है, वह भी थानू ज्ञान करना चाहता है। वह कहने जा बच्चा, इतने बड़ी बड़ी जटा ते अपना पैर तक जिन्हों की दाड़ियां पैंदियां, वह ऋषि मुनि जड़े ने वह अंदर ठुके पाए, जा अपने घर चलिया जा, तू इन राजे कितने ज्ञान करेगा? कहने नहीं, मैं उसनू ज्ञान करूंगा। तो दरबाना ने जाके दसिया भी एक छोटी जी उम्र का साधु है, हथ विच गड़वी फड़ी हुई है, एक सोटी है और हैंडीकैप है, और टिचक मार के चलता है। वह कहना भी मैं भी आप जी दे नाल कोई वार्ता करनी है। कहने बुला लिया। जो अंदर बड़े तो उसनू उस तरह बिंगा टेढ़ा चलता देख करके सारी सभा खिड़खिड़ हस पई, तो वह वापस मुड़ चले। जनक जी कहन लगे, महात्मा जी मुड़ते क्यों? वापस आओ, आओ बचन करो, बैठो। वह कहने राजन, मैं तो सुनया सी तेरी सभा विच बड़े बड़े विद्वान और कुलीन और समझदार ज्ञानवान बंदे बैठे ने, थाड़ी तो सभा विच सारे चमार बैठे ने तेरे समेत। ओ वजीर औखे होण लगे, ते राजा कहन लगा नहीं नहीं, इन्हां नूं कहने दिओ। कहने हां महाराज, चमार किस तरह होए? कहने सोने की पछाण किस नूं हुंदी है? सुनियार नूं। चमड़े की पछाण किस नूं हुंदी है? चमार नूं। ते लोहे की? लोहार नूं। ते फिर तुसी मेरी चमड़े की पहचान की, मेरे ज्ञान की पहचान तो नहीं की, तुसी चमार ना होए? राजा हैरान हो गया। कहने महाराज गलती होगी, बैठो, ये मैनू इशारा कर देना जी टाइम का। कहने महाराज तुसी बैठो। कहने राजन, मैं तेनू ज्ञान करने वास्ते आया, तेरे सवालों का जवाब देन आया, तू अपने सवालों नू दोहरा सकदा है, लेकिन तू कहना मैं गुरु बनाऊंगा उसनू, ते पहला फर्ज जिहड़ा है वह चेले का, पहले चेला कुछ देवेगा उदू बाद गुरु देवेगा। मैं तेनू उपदेश नहीं करना, पहला तेरे सवालों का जवाब नहीं देना, तू मर्यादा पूरी करनी होवेगी। कहने जी वह दसो। कहने पहले पहला सिख दाता है, पहले सिख दान करेगा फिर गुरु दान करेगा। कहने जी फिर मैं बोलो जमीन दे दिना, कुटिया बना दिना, आश्रम बना दिना, थानू मरुति लै दिना। कहने नहीं, गुरु नूं इन्हां चीजां दी लोड़ नहीं। फिर महाराज थानू की चाहिदा है? कहने गुरु नूं जो देण योग शास्त्रां च बात लिखी ओह दे। कहने महाराज फिर दसो मैं की देवा? कहने तन मन धन सब सौंप गुर को, हुक्म मनीए पाई है, ये मैनू तीन चीजा देनिया होणगियां, अपना तन भी मन भी धन भी, इहदा संकल्प कर चुड़िया छड़, जल मंगा के तीन वेरा कहा के जल छड़वाता, मैं आप जी नूं तन दिता, मैं आप जी नूं तन दिता, मैं आप जी नूं मन दिता। कहने हां हुण ठीक है। कहने मेरे जिस गद्दी उत्ते तू बैठा है किसदी है? कहने जी मैं तन आप नूं दे चुक्या है, गद्दी आप दी है। फिर जिसकी गद्दी है वह तो थले खड़ा, जिसकी गद्दी नहीं है उपर बैठा, नीचे उतर। जनक नीचे उतर गए, वह टिचक मारते मारते पलांग मार के उपर बैठ गए। हां राजन, ए शरीर किसदा है? उन्हां दे पिंडे वल हथ करके कहने ने, महाराज जी मैं तन दे चुका थाडा, फिर मैं अपनी चीज नूं किते ही रखा? हां महाराज किते ही रख सकदे हो। कहने जुत्तियां विच खड़ा हो जा, गुरु घर दे विच अहंकार तोड़न वास्ते जुत्तियां झाड़नियां, भांडे मांजने। पहले तो गुरु अहंकार ही तोड़दा है, होवे नावे नाल विरोध है, दोए ने बस एक ठाए। जे नाम हासिल करना तो पहले अहंकार तोड़ना पऊगा, अपना आपा खत्म करना पऊगा, खुद ही खत्म करनी पऊगी, ਆਪਣੀ ਪਦਵੀ ਤਿਆਗਣੀ ਪਊਗੀ, ਆਪਣਾ ਬਟੱਪੜ ਛੱਡਣਾ ਪਊਗਾ, ਤਾਂ ਉਸ ਨੂੰ ਕੁਝ ਹਾਸਲ ਹੋਵੇਗਾ। ਉਹ ਜਦ ਜੋੜਿਆਂ ਦੇ ਵਿੱਚ ਖੜਾ ਹੋ ਗਿਆ ਤੇ ਫੋਕਾ ਵੀ ਤਾਂ ਐਕਟਿੰਗ ਕਰਕੇ ਗੁਰੂ ਨਹੀਂ ਨਾ ਬਣ ਸਕਦਾ, ਫਿਰ ਗੁਰੂ ਦੇ ਵਿੱਚ ਵੀ ਕੋਈ ਚੀਜ਼ ਹੋਣੀ ਚਾਹੀਦੀ ਹੈ। ਕਹਿੰਦੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਜਿਹਨੇ ਸਤਿਪੁਰਖ ਨੂੰ ਜਾਣਿਆ ਹੀ ਨਹੀਂ ਤੇ ਉਹ ਗੁਰੂ ਬਣ ਬਣ ਕੇ ਬੈਠ ਜਾਵੇ ਤੇ ਉਹਦੇ ਕੋਲੋਂ ਕੀ ਪ੍ਰਾਪਤ ਕਰੇਗਾ ਉਹ। ਤਾਂ ਰਾਜਾ ਫਿਰ ਆਪਣੇ ਮਨ ਦੇ ਅੰਦਰ ਸੋਚਣ ਲੱਗਿਆ ਵੀ ਅੱਜ ਤੱਕ 88,000 ਸਾਧਾਂ ਵਿੱਚੋਂ ਕੋਈ ਇਹੋ ਜਿਹਾ ਮੈਨੂੰ ਨਹੀਂ ਟੱਕਰਿਆ। ਇਹ ਜਿਤਨੇ ਬਲ ਇਹਦੇ ਸਰੀਰ ਵਿੱਚ ਪੈਂਦੇ ਨੇ, ਇਤਨੇ ਬਲ ਇਹਦੇ ਦਿਲ ਵਿੱਚ ਨੇ, ਕਿੱਦਾਂ ਦਾ ਮੇਰੇ ਨਾਲ ਵਰਤਾਰਾ ਹੋਇਆ, ਮੇਰੀ ਕਿਤਨੀ ਬੇਇੱਜ਼ਤੀ ਹੋਈ ਹੈ ਸਾਰੀ ਸਭਾ ਚ, ਔਰ ਮੈਨੂੰ ਪਹਿਲਾਂ ਹੀ ਨੱਥ ਲਿਆ, ਪਹਿਲਾਂ ਹੀ ਬੋਲਣ ਜੋਗਾ ਨਹੀਂ ਛੱਡਿਆ, ਹੁਣ ਮੈਂ ਕੀ ਕਰ ਸਕਦਾ। ਇਹ ਜਦ ਸੋਚਣ ਲੱਗਿਆ ਤੇ ਰਾਜਾ ਨੇ ਆਪਣੇ ਬਰਾਬਰ ਹੰਟਰ ਰੱਖੇ ਹੁੰਦੇ ਸੀ ਕੋਰੜੇ, ਉਹ ਕੋਰੜਾ ਚਮੜੇ ਦਾ ਚੁੱਕ ਕੇ ਟਿਚਕ ਮਾਰਦਾ ਮਾਰਦਾ ਉਹ ਫਿਰ ਜਿੱਥੇ ਜਨਕ ਜੀ ਖੜੇ ਸਨ ਉੱਥੇ ਆ ਗਏ, ਉਹਦੇ ਦੋ ਕੋਰੜੇ ਲਾਏ। ਕਹਿੰਦੇ ਰਾਜੇ ਨੇ ਮਨ ਕਿਸਦਾ ਹੈ, ਜੋ ਤੇਰਾ ਇਹ ਮਨ ਹੈ ਇਹ ਕਿਸਦਾ ਹੈ? ਉਹ ਸੋਚ ਸੋਚ ਕੇ ਕਹਿੰਦਾ ਜੀ ਤੁਹਾਡਾ। ਫਿਰ ਮੇਰੇ ਮਨ ਨਾਲ ਮੇਰਾ ਹੀ ਬੁਰਾ ਸੋਚ ਰਿਹਾ ਕਿ ਮੈਨੂੰ ਚੰਗਾ ਬਿੰਗਾ ਟਿੱਡਾ ਟਕਰਿਆ, ਮੈਨੂੰ ਐਸਾ ਟਕਰਿਆ, ਮੇਰੇ ਮਨ ਨਾਲ ਮੇਰਾ ਹੀ ਅਪਮਾਨ ਕਰ ਰਿਹਾ। ਬਸ ਅਹੰਕਾਰ ਟੁੱਟ ਗਿਆ, ਯਕੀਨ ਹੋ ਗਿਆ ਕਿ ਇਹ ਮੈਨੂੰ ਉੱਤਰ ਦੋ, ਉੱਤਰ ਦੀ ਲੋੜ ਹੀ ਨਹੀਂ ਪਈ, ਉੱਤਰ ਦੀ ਜ਼ਰੂਰਤ ਨਹੀਂ ਪਿਆ ਕਰਦੀ। ਇੱਕ ਮੈਨੂੰ ਵਿੱਚੇ ਬਾਤ ਯਾਦ ਆ ਗਈ, ਇੱਕ ਵਾਰੀ ਮਹਾਤਮਾ ਬੁੱਧ ਦੇ ਪਾਸ ਇੱਕ ਲੜਕਾ ਆਇਆ, ਕਹਿੰਦੇ ਮਹਾਰਾਜ ਮੇਰੇ ਕੁਝ ਪ੍ਰਸ਼ਨ ਹੈ, ਉਹਨਾਂ ਦਾ ਉੱਤਰ ਲੈਣਾ, ਮੇਰਾ ਸਮਾਧਾਨ ਨਹੀਂ ਹੋਇਆ, ਮੈਂ ਬਹੁਤ ਜਗ੍ਹਾ ਸਵਾਲ ਕੀਤੇ ਨੇ, ਪ੍ਰਸ਼ਨ ਕੀਤੇ ਨੇ, ਉੱਤਰ ਮਿਲ ਗਏ ਪਰ ਮੇਰਾ ਸਮਾਧਾਨ ਨਹੀਂ ਹੋਇਆ। ਮਹਾਤਮਾ ਬੁੱਧ ਕਹਿਣ ਲੱਗੇ ਬੇਟਾ ਤੁਮੇ ਉੱਤਰ ਚਾਹੀਏ ਜਾਂ ਸਮਾਧਾਨ ਚਾਹੀਏ? ਉਹ ਕਹਿੰਦਾ ਮਹਾਰਾਜ ਸਮਾਧਾਨ ਹੋਰ ਹੁੰਦਾ ਤੇ ਉੱਤਰ ਹੋਰ ਹੁੰਦਾ। ਬੇਟਾ ਉੱਤਰ ਤੋਂ ਮੈਂ ਤੁਮੇ ਇਹ ਵੀ ਦੇ ਦਿੱਤਾ ਹੂੰ, ਜਵਾਬ ਤਾਂ ਮੈਂ ਤੈਨੂੰ ਹੁਣੇ ਦੇ ਦਿਆਂਗਾ, ਲੇਕਿਨ ਸਮਾਧਾਨ ਜੇ ਤਸੱਲੀ ਕਰਾਉਣੀ ਹੈ ਤੇ ਤੇਰੇ ਕੋਲ ਮੇਰੇ ਆਸ਼ਰਮ ਇੱਕ ਵਰਸ਼ ਰਹਿਣਾ ਪਵੇਗਾ। ਸਮਾਧਾਨ ਔਰ ਬਾਤ ਹੈ, ਤਸੱਲੀ ਹੋਣੀ ਔਰ ਬਾਤ ਹੈ, ਉੱਤਰ ਲੈਣਾ ਔਰ ਬਾਤ ਹੈ। ਕਹਿੰਦੇ ਜੀ ਮੈਂ ਇੱਕ ਸਾਲ ਰਹੂੰਗਾ। ਇੱਕ ਸਾਲ ਉਹ ਬਾਬਾ ਜੀ ਦੇ ਡੇਰੇ ਰਿਹਾ, ਇੱਕ ਸਾਲ ਬਾਅਦ ਮਹਾਤਮਾ ਨੇ ਉਸਨੂੰ ਯਾਦ ਕੀਤਾ, ਬੁਲਾਇਆ, ਬੇਟਾ ਇੱਕ ਸਾਲ ਬਾਅਦ ਤੂੰ ਆਸ਼ਰਮ, ਸਾਲ ਪਹਿਲੇ ਤੂੰ ਆਸ਼ਰਮ ਆਇਆ ਥਾ, ਆਪਣੇ ਪ੍ਰਸ਼ਨ ਦੁਹਰਾਓ, ਮੈਂ ਤੁਮੇ ਉੱਤਰ ਦਿੱਤਾ ਹੂੰ। ਉਹ ਕਹਿੰਦਾ ਬਾਰਾਂ ਮੈਨੂੰ ਉੱਤਰਾਂ ਦੀ ਜ਼ਰੂਰਤ ਹੀ ਨਹੀਂ ਰਹੀ, ਸਮਾਧਾਨ ਹੋ ਗਿਆ। ਤਾਂ ਸਮਾਧਾਨ ਸੰਗਤ ਵਿੱਚ ਰਹਿੰਦਿਆਂ ਰਹਿੰਦਿਆਂ ਕੋਈ ਸੰਤਾਂ ਕੋਲੋਂ ਮਹਾਂਪੁਰਸ਼ਾਂ ਕੋਲੋਂ ਕੋਈ ਬਾਤ ਪੁੱਛਣ ਦੀ ਜ਼ਰੂਰਤ ਨਹੀਂ ਰਹਿੰਦੀ, ਉਹ ਜਦ ਸੁਭਾਵਕ ਹੀ ਬੋਲਦੇ ਨੇ, ਉੱਥੇ ਦਾ ਵਰਤਵਾਰਾ ਦੇਖ ਕੇ ਸੁਭਾਵਕ ਹੀ ਉਸ ਨੂੰ ਉੱਤਰ ਮਿਲ ਜਾਂਦੇ ਨੇ ਔਰ ਉਹਦੀ ਤਸੱਲੀ ਹੋ ਜਾਂਦੀ ਹੈ। ਤਾਂ ਹੁਣ ਜਨਕ ਦੀ ਤਸੱਲੀ ਹੋ ਗਈ, ਉੱਤਰਾਂ ਦੀ ਆਵਸ਼ਕਤਾ ਵੀ ਨਾ ਰਹੀ। ਆਓ ਰਾਜਨ ਆਓ, ਹੁਣ ਤੂੰ ਆਪਣੇ ਤਖ਼ਤ ਪਰ ਬੈਠੋ, ਤੁਹਾਡਾ ਅਹੰਕਾਰ ਦੂਰ ਹੋ ਗਿਆ ਹੈ, ਅਬ ਤੁਹਾਰੇ ਹਿਰਦੇ ਮੈਂ ਮੇਰਾ ਗਿਆਨ ਬਸ ਸਕਤਾ ਹੈ, ਕਿਉਂਕਿ ਗਿਆਨ ਔਰ ਅਹੰਕਾਰ ਕਾ ਵਿਰੋਧ ਹੈ, ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਇਹ ਦੋਏ ਇੱਕ ਜਗ੍ਹਾ ਨਹੀਂ ਰਹਿ ਸਕਦੇ। ਹੁਣ ਤੂੰ ਮੇਰੇ ਪਾਸ ਆ ਗਿਆ, ਮੈਂ ਤੇਰੇ ਕੋਲ ਗਿਆਨ ਕਰਤਾ ਹੂੰ। ਤਾਂ ਉਹਨਾਂ ਨੇ ਕਿਹਾ ਲਓ ਰਾਜਨ ਤਿਆਰ ਹੋਵੋ, ਮੈਂ ਗਿਆਨ ਕਰਨ ਲੱਗਿਆ। ਤੇ ਇੱਕ ਬਾਤ ਅਜੇ ਵਿੱਚ ਹੋਰ ਰਹਿ ਗਈ ਸੀ, ਉਹ ਘੋੜੇ ਦੀ ਰਕਾਬ ਵਿੱਚ ਪੈਰ ਲੱਗਿਆ ਰੱਖਣ। ਉਹ ਦੋ ਕੋਰੜੇ ਫਿਰ ਵੱਜੇ, ਕਹਿੰਦੇ ਤੂੰ ਘੋੜੇ ਦੇ, ਤੂੰ ਆਪਣਾ ਮੇਰੀ ਇਜਾਜ਼ਤ ਤੋਂ ਬਗੈਰ ਮੇਰੇ ਸਰੀਰ ਨੂੰ ਘੋੜੇ ਕੰਨੀ ਕਿਉਂ ਲੈ ਕੇ ਗਿਆ? ਅਜੇ ਵੀ ਤੂੰ ਆਪਣੀ ਸ਼ਰਤਾਂ ਮਨਾਉਣਾ ਚਾਹੁੰਦਾ ਗੁਰੂ ਦੇ ਪਾਸੋਂ? ਗੁਰੂ ਦੇ ਨਾਲ ਸ਼ਰਤ ਨਹੀਂ ਚੱਲੇਗੀ, ਗੁਰੂ ਨਾਲ ਸਮਰਪਿਤ ਹੋ ਕੇ ਚੱਲਣਾ ਪਵੇਗਾ, ਆਪਣਾ ਆਪਾ ਵਾਰ ਕੇ ਚੱਲਣਾ ਪਵੇਗਾ, ਆਪਣੀ ਉੱਚਤ ਤਿਆਗਣੀ ਪਊਗੀ। ਕਹਿੰਦੇ ਲਓ, ਕਹਿੰਦੇ ਮੈਂ ਤੈਨੂੰ ਗਿਆਨ ਕਰਦਾ, ਪਹਿਲਾਂ ਹੀ ਗਿਆਨ ਕਰ ਦਿੰਦਾ, ਘੋੜੇ ਦੀ ਰਕਾਬ ਤੱਕ ਤੂੰ ਪਹੁੰਚ ਨਹੀਂ ਸਕੇਗਾ। ਉਹਨੇ ਕਿਹਾ ਨਾ ਇਹ ਸੱਤ ਹੈ ਨਾ ਵਹ ਸੱਤ ਹੈ, ਉਹ ਜਿਹੜਾ ਤੂੰ ਰਾਤ ਸੁਪਨੇ ਵਿੱਚ ਭਿਖਾਰੀ ਹੋਇਆ ਥਾ ਉਹ ਵੀ ਸੁਪਨਾ ਥਾ, ਅਰੇ ਜਿਹੜਾ ਤੂੰ ਹੁਣੇ ਜਾਗ ਰਿਹਾ ਹੈ ਇਹ ਵੀ ਤੇਰਾ ਸੁਪਨਾ ਹੈ, ਜੈਸਾ ਸੁਪਨਾ ਰਹਿਣਕਾ ਤੈਸਾ ਉਹ ਸੰਸਾਰ, ਬ੍ਰਹਮ ਸਤਿਅੰ ਜਗਤ ਮਿਥਿਆ ਜੀਓ ਬ੍ਰਹਮ ਹੈ ਕੇਵਲਮ। ਇਹ ਅੱਧਾ ਸਲੋਕ ਨੂੰ ਸੁਣਾਇਆ ਕਿ ਬ੍ਰਹਮ ਸਤ ਹੈ ਔਰ ਜਗਤ ਮਿਥਿਆ ਹੈ, ਜੀਵ ਕੇਵਲ ਬ੍ਰਹਮ ਰੂਪ ਹੈ। ਭਾਈ ਉਹ ਜਿਹੜਾ ਤੇਰਾ ਸੁਪਨਾ ਥਾ ਉਹ ਵੀ ਸੁਪਨਾ ਥਾ ਔਰ ਇਹ ਜਿਹੜਾ ਤੂੰ ਹੁਣ ਸੁਪਨੇ ਚ ਮੇਰੇ ਨਾਲ ਤੇਰਾ ਸੰਬੰਧ ਹੋਇਆ ਹੈ ਇਹ ਤੂੰ ਰਾਜ ਭੋਗ ਰਿਹਾ ਇਹ ਸਾਰਾ ਸੁਪਨਾ ਹੈ ਕਰਕੇ ਤੂੰ ਆਪਣੇ ਵਾਸਤਵਿਕ ਰੂਪ ਆਤਮਾ ਨੂੰ ਵੇਖ ਹੁਣ ਇੱਕ ਤੀਸਰੀ ਅਵਸਥਾ ਹੈ ਇਹ ਜਿਹੜਾ ਸੁਪਨਾ ਹੈ ਇਹ ਸੁਪਨੇ ਬਾਰੇ ਵੀ ਦੱਸਿਆ ਜਾਊਗਾ ਜਿਹੜੀ ਧੁੰਦੀ ਵਿੱਚ ਜਦ ਬਿਰਤੀ ਚਲੀ ਜਾਂਦੀ ਹੈ ਮੈਂ ਫਿਰ ਦੁਹਰਾ ਦੇਵਾਂ ਯਾਦ ਰਹਿ ਜਾਵੇ ਇਹਦਾ ਨਾਂ ਸਥੂਲ ਸਰੀਰ ਅੱਖਾਂ ਵਿੱਚ ਬਿਰਤੀ ਔਰ ਇਹ ਸਰੀਰ ਦਾ ਨਾਂ ਸਥੂਲ ਹੈ ਔਰ ਅੱਖਾਂ ਵਿੱਚ ਬਿਰਤੀ ਔਰ ਇਸ ਜਗਤ ਦਾ ਨਾਂ ਹੈ ਵਿਸ਼ਵ ਔਰ ਇਸ ਅਵਸਥਾ ਦਾ ਨਾਮ ਹੈ ਜਾਗ੍ਰਿਤ ਅਵਸਥਾ ਕੰਠ ਵਿੱਚ ਬਿਰਤੀ ਔਰ ਸੂਖਮ ਸਰੀਰ ਔਰ ਸੁਪਨ ਅਵਸਥਾ ਔਰ ਧੁੰਦੀ ਵਿੱਚ ਜਦ ਬਿਰਤੀ ਚਲੀ ਜਾਏਗੀ ਸਥਾਨ ਨਾਭੀ ਔਰ ਕਾਰਨ ਸਰੀਰ ਔਰ ਉਹਦਾ ਨਾਂ ਹੈ ਸੁਸ਼ੋਪਤੀ ਅਵਸਥਾ ਸੁਖੋਪਤੀ ਅਵਸਥਾ ਉੱਥੇ ਸੁਖ ਹੈ ਉੱਥੇ ਫੁਰਨਾ ਨਹੀਂ ਹੈ ਇਹ ਤਿੰਨ ਅਵਸਥਾ ਹੈ ਸੁਖੋਪਤੀ ਅਵਸਥਾ ਦੀ ਕੱਲ ਬਾਤ ਕਰਕੇ ਦੇਖਾਂਗੇ ਅੱਜ ਇਹ ਹੈ ਕਿ ਇਹ ਜਿਹੜੀ ਸੁਪਨ ਅਵਸਥਾ ਹੈ ਇਹ ਸੁਪਨਾ ਤਾਂ ਚਿਰਕਾਲ ਰਹਿੰਦਾ ਹੈ ਸ਼ਾਮ ਤੋਂ ਲੈ ਕਰਕੇ ਸਵੇਰੇ ਤੱਕ ਬੰਦਾ ਪਿਆ ਰਹਿੰਦਾ ਹੈ ਉਹ ਸੁਪਨੇ ਲੈਂਦਾ ਹੈ ਉਹ ਨੀਂਦ ਨਹੀਂ ਹੈ ਇਹ ਨੀਂਦ ਨਹੀਂ ਕਹੀ ਜਾ ਸਕਦੀ ਇੱਕ ਨੰਦ ਨਾਮ ਦਾ ਬੁੱਧ ਮਹਾਤਮਾ ਦਾ ਚੇਲਾ ਸੀ ਉਹ ਕਹਿੰਦਾ ਮਹਾਤਮਾ ਜੀ ਮੈਂ ਮਹੀਨਾ ਮਹੀਨਾ ਜਾਗ ਕੇ ਵੇਖਿਆ ਹੈ ਤੁਹਾਡੀ ਸੋਹਣੀ ਅਜੀਬ ਹੈ ਕਹਿੰਦੇ ਜੀ ਕਿਸ ਤਰ੍ਹਾਂ ਦੀ ਹੈ ਮਹਾਰਾਜ ਤੁਸੀਂ ਸ਼ਾਮ ਨੂੰ ਜੇ ਤੁਹਾਡੀ ਇੱਕ ਟੰਗ ਪਰ ਦੂਸਰੀ ਆ ਗਈ ਤਾਂ ਸਵੇਰੇ ਤੱਕ ਤੁਸੀਂ ਉਸ ਤਰ੍ਹਾਂ ਹੀ ਰਹਿੰਦੇ ਹੋ ਜੇ ਤੁਸੀਂ ਸਿੱਧੇ ਪੈ ਗਏ ਤਾਂ ਸਵੇਰੇ ਤੱਕ ਸਿੱਧੇ ਹੀ ਪਏ ਰਹਿੰਦੇ ਹੋ ਮੈਂ ਕਿਤਨੀ ਵਾਰੀ ਪਰਖਿਆ ਸਾਰੀ ਸਾਰੀ ਰਾਤ ਜਾਗ ਕੇ ਪਰਖਿਆ ਤੁਸੀਂ ਸੌਂਦੇ ਹੋ ਤੇ ਪਾਸਾ ਨਹੀਂ ਮਰੋੜਦੇ ਤੁਸੀਂ ਕਰਵਟ ਨਹੀਂ ਲੈਂਦੇ ਤੇ ਮੈਂ ਤਾਂ ਰਾਤ ਨੂੰ ਕਈ ਕਈ ਵਾਰ ਕਰਵਟ ਲੈਂਦਾ ਤੇ ਮਹਾਤਮਾ ਬੁੱਧ ਕਹਿਣ ਲੱਗੇ ਨੰਦ ਦੁਨੀਆਂ ਨੂੰ ਸੌਣਾ ਵੀ ਨਹੀਂ ਆਉਂਦਾ ਦੁਨੀਆਂ ਸੌਂਦੀ ਨਹੀਂ ਕਹਿੰਦੇ ਮਹਾਰਾਜ ਸੌਂਦੀ ਕਿਉਂ ਨਹੀਂ ਸ਼ਾਮ ਤੋਂ ਲੈ ਕੇ ਸਵੇਰੇ ਤੱਕ ਪਏ ਰਹਿੰਦੇ ਨੇ ਕਹਿੰਦੇ ਨਹੀਂ ਉਹ ਸੌਣਾ ਨਹੀਂ ਹੈ ਉਹ ਜਾਗਣ ਔਰ ਸੌਣ ਦੇ ਵਿਚਾਲੇ ਲਟਕਣ ਹੈ ਉਹ ਨੀਂਦ ਨਹੀਂ ਹੈ ਨੀਂਦ ਤਾਂ ਕਹਿੰਦੇ ਸੁਖੋਪਤੀ ਅਵਸਥਾ ਵਿੱਚ ਆਉਂਦੀ ਹੈ ਆਪ ਜੀ ਦੀ ਵਾਕਫੀਅਤ ਕਰਾ ਦੇਵਾਂ ਕਿ ਜਿਹੜੀ ਸੁਖੋਪਤੀ ਅਵਸਥਾ ਜਦ ਧੁੰਦੀ ਦੀ ਬਿਰਤੀ ਚਲੀ ਜਾਂਦੀ ਹੈ ਤਾਂ ਉਹ ਅੱਧੀ ਮਿੰਟ ਤੋਂ ਜ਼ਿਆਦਾ ਨਹੀਂ ਰਹਿੰਦੀ ਉਹ ਬਿਰਤੀ ਅੱਧਾ ਮਿੰਟ ਤੋਂ ਜ਼ਿਆਦਾ ਉਹ ਨੀਂਦ ਨਹੀਂ ਰਹਿੰਦੀ ਕਿਸੇ ਨੂੰ ਵੀ ਕਿਸੇ ਮਹਾਂਪੁਰਸ਼ ਨੂੰ ਪਰਮਾਤਮਾ ਨੂੰ ਟਿਕੇ ਹੋਏ ਮਨ ਵਾਲੇ ਨੂੰ ਦੋ ਮਿੰਟ ਨੀਂਦ ਆਉਂਦੀ ਹੈ ਦੋ ਮਿੰਟ ਤੋਂ ਵੱਧ ਕਿਸੇ ਨੂੰ ਵੀ ਨੀਂਦ ਨਹੀਂ ਆਉਂਦੀ ਉਹ ਬਾਕੀ ਪਾਸੇ ਮਾਰਦੇ ਨੇ ਰੋਟੀ ਖਾ ਕੇ ਇੱਕ ਟੌਂਕਾ ਘਰਾੜੇ ਵਾਲਾ ਉਹ ਜਿਹਦੇ ਵਿੱਚ ਗਫਲਤ ਆਉਂਦੀ ਹੈ ਜਿਹਦੇ ਵਿੱਚ ਕੋਈ ਸੁਪਨਾ ਨਹੀਂ ਹੁੰਦਾ ਉਹ ਅਗਰ ਕੋਈ ਟੱਚ ਕਰਕੇ ਮੁੜਿਆ ਆਵੇ ਉੱਥੇ ਤੇ ਉਸਦਾ ਸਾਰਾ ਗੁਬਾਰ ਉਤਰ ਗਿਆ ਬਾਕੀ ਤਾਂ ਉਹ ਸਮਾਂ ਗਵਾ ਰਿਹਾ ਹੈ ਉਹ ਆਲਸ ਵਿੱਚ ਪਿਆ ਉਹਨੂੰ ਸੌਣਾ ਨਹੀਂ ਆਇਆ ਉਹ ਸੋ ਨਹੀਂ ਰਿਹਾ ਉਹ ਵਕਤ ਖਰਾਬ ਕਰ ਰਿਹਾ ਉਸ ਨੀਂਦ ਦਾ ਉਹਨੂੰ ਕੋਈ ਲਾਭ ਨਹੀਂ ਹੈ ਉਹ ਜਿਹੜੀ ਸੁਖੋਪਤੀ ਅਵਸਥਾ ਹੈ ਉਹ ਅਸਲੀ ਨੀਂਦ ਇਹ ਹੁਣ ਮੈਂ ਤਿੰਨ ਅਵਸਥਾਵਾਂ ਦੱਸੀਆਂ ਨੇ ਜਾਗ੍ਰਿਤ ਸੁਪਨ ਸੁਖੋਪਤੀ ਅਸਲੀ ਜਾਗਣ ਜਿਹੜੀ ਅਵਸਥਾ ਹੈ ਜਾਗ੍ਰਿਤ ਸੁਪਨ ਸੁਖੋਪਤੀ ਤੁਰਿਆ ਆਤਮ ਭੂਪਤ ਕੀ ਹੈ ਪੁਰੀਆ ਆਤਮਾ ਰੂਪੀ ਰਾਜੇ ਦੀ ਤੁਰਿਆ ਜਿਹੜੀ ਅਵਸਥਾ ਹੈ ਉਹ ਇੱਥੇ ਹੈ ਜਿਸ ਨੂੰ ਤੁਸੀਂ ਦਸਮ ਦੁਆਰ ਕਹਿੰਦੇ ਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨੌਨਿਤ ਤਿਸਦਾਂਤ ਨੇ ਜਾਈ ਪਾਇਆ ਉਹ ਜੋ ਤ੍ਰਿਕੁਟੀ ਹੈ ਜਦ ਤ੍ਰਿਕੁਟੀ ਵਿੱਚ ਬਿਰਤੀ ਚਲੀ ਜਾਏਗੀ ਤੇ ਤੁਹਾਡੀ ਅੱਖਾਂ ਉਗੜਨਗੀਆਂ ਤੁਸੀਂ ਜਾਗੋਗੇ ਤੇ ਤੁਹਾਨੂੰ ਸਾਰਾ ਵਿਸ਼ਵ ਸੁੱਤਾ ਹੋਇਆ ਦਿਖਾਈ ਦੇਵੇਗਾ ਇਹ ਸੁੱਤੇ ਹੋਏ ਘਰਾੜੇ ਮਾਰਦੇ ਹੋਏ ਮਹਿਸੂਸ ਕਰੋਗੇ ਸੁੱਤੇ ਹੋਏ ਬਰੜਾਂਦੇ ਹੋਏ ਮਹਿਸੂਸ ਕਰੋਗੇ ਬਈ ਇਹ ਲੋਕ ਬਰੜਾ ਰਹੇ ਨੇ ਇਹ ਜਿੰਨੀ ਵੀ ਹਲਚਲ ਭੱਜ ਦੌੜ ਹੋਈ ਸਾਰੀ ਇਹ ਸੁਪਨੇ ਵਿੱਚ ਹੋ ਰਹੀ ਹੈ ਇਹ ਸੁਪਨਾ ਵੇਖ ਰਹੇ ਨੇ ਕੋਈ ਵੀ ਨਹੀਂ ਜਾਗ ਰਿਹਾ ਤੇ ਉਸ ਅਵਸਥਾ ਵਿੱਚ ਜਿਹੜਾ ਜਾਗਣਾ ਹੈ ਉਹੀ ਜਾਗਣਾ ਹੈ ਉਸ ਤੋਂ ਥੱਲੇ ਸਭ ਸੋਹਣਾ ਹੈ ਤੇ ਜਿਹੜਾ ਵਧੀਆ ਕਿਸਮ ਦਾ ਸੋਹਣਾ ਹੈ ਉਹ ਅੱਧੇ ਮਿੰਟ ਤੋਂ ਵੱਧ ਕਿਸੇ ਕੋਲ ਨਹੀਂ ਇੱਥੇ ਜਾਂ ਤਾਂ ਆਪਣੀ ਆਤਮਾ ਨੂੰ ਜਿਹੜੀ ਸੁਖੋਪਤੀ ਅਵਸਥਾ ਕਹੀ ਹੈ ਮਹਾਂਪੁਰਸ਼ਾਂ ਨੇ ਧੁੰਨੀ ਵਿੱਚ ਜਾਂ ਤਾਂ ਪਰਮਾਤਮਾ ਨੂੰ ਇੱਥੇ ਮਿਲਦਾ, ਆਪਣੀ ਆਤਮਾ ਨੂੰ ਇੱਥੇ ਆਣ ਕੇ ਟੱਚ ਹੁੰਦਾ ਜੀਵ, ਔਰ ਜਾਂ ਫਿਰ ਤੁਰਿਆ ਵਿੱਚ ਟੱਚ ਹੁੰਦਾ। ਜਦ ਇਹ ਜਦ ਤੁਰਿਆ ਵਿੱਚ ਚਲਾ ਜਾਂਦਾ, ਇਹਦੀ ਨੀਂਦ ਔਰ ਭੁੱਖ ਬੰਦ ਹੋ ਜਾਂਦੀ ਹੈ, ਇਹਨੂੰ ਨਾ ਭੁੱਖ ਦੀ ਲੋੜ ਰਹਿੰਦੀ ਹੈ ਨਾ ਇਸ ਨੂੰ ਫਿਰ ਨੀਂਦ ਆਉਂਦੀ ਹੈ, ਸਦਾ ਜਾਗਿਆ ਰਹਿੰਦਾ। ਔਰ ਜਿਹੜੀ ਸੁਖੋਪਤੀ ਅਵਸਥਾ ਹੈ ਉਹ ਧੁਨੀ ਵਿੱਚ ਹੈ, ਇਹ ਧੁਨੀ ਵਿੱਚ ਛੋਹ ਕੇ ਆ ਜਾਂਦਾ। ਇਹਦੇ ਵਿੱਚ 24 ਘੰਟੇ ਬੜੇ ਆਰਾਮ ਨਾਲ ਲੰਘਦੇ ਨੇ, ਇਹ ਫਰੈਸ਼ ਹੋਇਆ ਰਹਿੰਦਾ, 24 ਘੰਟੇ ਆਪਣੀ ਆਤਮਾ ਨੂੰ ਮਿਲ ਕੇ ਆਉਂਦਾ। ਤੁਰਕਟੀ ਵਿੱਚ ਜਾਗ ਕੇ ਮਿਲਦਾ, ਉਤਨੀ ਫਰੈਸ਼ਤਾ ਤ੍ਰਿਕੁਟੀ ਵਿੱਚ ਮਿਲਦੀ ਹੈ, ਉਤਨੀ ਫਰੈਸ਼ਤਾ ਨਾਭੀ ਵਿੱਚ ਮਿਲਦੀ ਹੈ। ਨਾਭੀ ਵਿੱਚ ਇਹ ਸੁੱਤਾ ਹੋਇਆ ਜਾਂਦਾ ਹੈ ਔਰ ਤ੍ਰਿਕੁਟੀ ਵਿੱਚ ਜਾਗਦਾ ਹੋਇਆ ਰਹਿੰਦਾ ਹੈ। ਜਿਸ ਤਰ੍ਹਾਂ ਇੱਕ ਬੰਦੇ ਨੂੰ ਸੁੱਤੇ ਪਏ ਨੂੰ ਸਟਰੈਚਰ ਤੇ ਪਾ ਕੇ ਕਿਸੇ ਬਗੀਚੇ ਵਿੱਚ ਲੈ ਜਾਓ, ਬਗੀਚੇ ਵਿੱਚ ਘੁਮਾ ਲਿਆਓ, ਸਾਰੇ ਫੁੱਲਾਂ ਦੀ ਖੁਸ਼ਬੂ ਹੀ ਦੇ ਲਓ, ਫਿਰ ਲਿਆਣ ਕੇ ਆਣ ਕੇ ਕਹੋ ਤੈਨੂੰ ਫੁਲਵਾੜੀ ਵਾਟਕਾ ਵਿੱਚ ਘੁਮਾ ਕੇ ਲਿਆਏ ਸਾਂ, ਉਹਦੀ ਸੈਰ ਕਰਾਈ ਸੀ ਔਰ ਉਹਦੇ ਗੁਲਾਬ ਦੀ ਖੁਸ਼ਬੂ, ਚਮੇਲੀ ਦੀ ਖੁਸ਼ਬੂ, ਹੋਰ ਬਹੁਤ ਸਾਰੇ ਪੁਸ਼ਪਾਂ ਦੀ ਖੁਸ਼ਬੂ, ਤੇਰਾ ਦਿਮਾਗ ਮੁਬੱਤਰ ਹੋਇਆ, ਤੈਨੂੰ ਆਨੰਦ ਆਇਆ। ਉਹ ਕਹਿੰਦਾ ਮੈਂ ਤਾਂ ਗਿਆ ਹੀ ਨਹੀਂ ਫੁਲਵਾੜੀ, ਮੈਂ ਕਦੋਂ ਗਿਆ। ਲੇਕਿਨ ਉਹਦੇ ਦਿਮਾਗ ਨੂੰ ਉਹਨਾਂ ਖੁਸ਼ਬੋਈਆਂ ਦਾ ਅਸਰ ਹੋ ਗਿਆ, ਲੇਕਿਨ ਉਹਨੂੰ ਪਤਾ ਨਹੀਂ ਕਿ ਮੈਂ ਵਾਟਕਾ ਵਿੱਚ ਗਿਆ ਕਿ ਨਹੀਂ ਗਿਆ, ਉਹਨਾਂ ਦੀ ਖੁਸ਼ਬੋਈ ਦਾ ਲਾਭ ਉਹਨੂੰ ਹੋ ਗਿਆ। ਤਾਂ ਇਸ ਤਰ੍ਹਾਂ ਸੁਖੋਪਤੀ ਅਵਸਥਾ ਵਿੱਚ ਉਹਨਾਂ ਨੂੰ ਆਤਮਾ ਦਾ ਮਿਲਣ ਹੁੰਦਾ, ਔਰ ਉਹ ਮਿਲਣ ਜੇ ਕਿਸੇ ਨੂੰ ਨਾ ਹੋਵੇ ਤਾਂ ਉਹ 4 ਦਿਨ ਨਾ ਹੋਵੇ ਤੇ ਉਹ ਪਾਗਲ ਹੋ ਜਾਏਗਾ, ਉਹਨੂੰ ਕਹੇਗੇ ਵੀ ਬਲੱਡ ਪ੍ਰੈਸ਼ਰ ਵੱਧ ਗਿਆ ਔਰ ਦਿਮਾਗ ਦੀ ਨਾੜੀ ਫਟਣ ਦਾ ਡਰ ਹੋ ਜਾਏਗਾ। ਉਸ ਨੂੰ ਉਹ 24 ਘੰਟੇ ਬਾਅਦ ਆਪਣੀ ਆਤਮਾ ਨੂੰ ਮਿਲ ਕੇ ਆਏਗਾ ਤੇ ਇਹ ਸ਼ਾਂਤ ਹੋਇਆ ਰਹੇਗਾ। ਇਹ ਜਿਤਨੀ ਵੀ ਦੁਨੀਆ ਹੈ ਇਹ ਸਾਰੀ ਉੱਥੇ ਇੱਕ ਵਾਰੀ ਟੱਚ ਹੋ ਕੇ ਫਿਰ ਇਹ ਫਰੈਸ਼ ਹੋਈ ਰਹਿੰਦੀ ਹੈ। ਉਸੇ ਦੇ ਆਧਾਰ ਤੇ ਇਹਨਾਂ ਦਾ ਸ਼ਾਂਤ ਜੀਵਨ ਹੈ, ਉਹ ਸੁਖੋਪਤੀ ਅਵਸਥਾ ਨੀ ਅਸਲੀ ਨੀਂਦ ਦੀ ਅਵਸਥਾ ਹੈ। ਅੱਜ ਤੇ 2000 ਬਰਸ ਪਹਿਲਾਂ ਜਿਹਨੂੰ ਵੀ ਨਾਮ ਦੇ ਦਈਏ, ਜਿਹਨੂੰ ਵੀ ਸਮਾਧੀ ਲਾਉਣ ਦਾ ਤਰੀਕਾ ਦੱਸ ਦਈਏ, ਉਹਦੀ ਸਮਾਧੀ ਲੱਗ ਜਾਂਦੀ ਸੀ। ਅੱਜ ਸਮਾਧੀ ਦਾ ਔਰ ਨੀਂਦ ਦਾ 2 ਸਟੈਪ ਇਕੱਠੇ ਨੇ, ਤੀਸਰੇ ਤੇ ਵੱਖ ਹੋ ਜਾਂਦੇ ਨੇ। ਨੀਂਦ ਲੈਣ ਵਾਸਤੇ ਔਰ ਸਮਾਧੀ ਲਾਉਣ ਵਾਸਤੇ ਵੀ ਪਹਿਲਾਂ ਸਰੀਰ ਨੂੰ ਸਿਥਲ ਕਰੋ, ਸਰੀਰ ਨੂੰ ਰਿਲੈਕਸ ਕਰੋ। ਜਦ ਤੁਸੀਂ ਸਮਰਨ ਤੇ ਬੈਠੋ, ਮਤਲਬ ਦੀ ਗੱਲ ਕਰਕੇ ਸਮਾਪਤੀ ਕਰਾਂ, ਮੇਰਾ ਟਾਈਮ ਹੋ ਗਿਆ, 5 ਮਿੰਟ ਰਹਿ ਗਏ। ਜਦ ਤੁਸੀਂ ਨਾਮ ਵਿੱਚ ਬੈਠੋ, ਧਿਆਨ ਵਿੱਚ ਬੈਠੋ, ਸਵਾਸਾਂ ਦਾ ਸਮਰਨ ਕਰੋ, ਜਿਸ ਤਰ੍ਹਾਂ ਵੇਦ ਭਾਰਤੀ ਜੀ ਦੱਸ ਕੇ ਗਏ ਨੇ, ਉਹਨਾਂ ਨੇ ਸਾਰਾ ਹੀ ਕੁਝ ਦੱਸ ਛੱਡਿਆ ਹੋਇਆ, ਤੇ ਸਵਾਸਾਂ ਨਾਲ ਸਮਰਨ ਕਰਦੇ ਹੋਏ ਸਰੀਰ ਨੂੰ ਰਿਲੈਕਸ ਕਰ ਦਿਓ, ਢਿੱਲਾ ਕਰ ਦਿਓ। ਦੂਜੇ ਨੰਬਰ ਤੇ ਸਵਾਸਾਂ ਨੂੰ ਰਿਲੈਕਸ ਕਰ ਦਿਓ, ਸਵਾਸ ਢਿੱਲੇ ਕਰ ਦਿਓ, ਬਿਲਕੁਲ ਢਿੱਲੇ ਛੋੜ ਦਿਓ। ਫਿਰ ਤੁਸੀਂ ਮਨ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ। ਜਦ ਸਵਾਸ ਅੰਦਰ ਨੂੰ ਜਾਵੇ ਔਰ ਸ਼ਬਦ ਉੱਪਰ ਨੂੰ ਜਾਵੇ, ਤੁਸੀਂ ਉਹਦੇ ਨਾਲੇ ਚਲੇ ਜਾਓ। ਜਦ ਵਾਪਸ ਆਵੇ ਨਾਲੇ ਆ ਜਾਓ, ਜਦ ਫਿਰ ਜਾਵੇ ਨਾਲੇ ਚਲੇ ਜਾਓ। ਕੀ ਕਰੇਗਾ ਫੁਰਨਾ? ਕਹਿੰਦੇ ਮਨ ਨਹੀਂ ਬਸ ਆਉਂਦਾ, ਫੌਰਨ ਬਸ ਆਊਗਾ। ਸਵਾਸਾਂ ਦੇ ਨਾਲ ਸ਼ਬਦ ਦੇ ਨਾਲ ਮੇਲ ਦਿਓ ਤੇ ਮਨ ਰਿਲੈਕਸ ਹੋ ਜਾਵੇਗਾ। ਜੇ ਉਸ ਵੇਲੇ ਫਿਰ ਨੀਂਦ ਔਰ ਸਮਾਧੀ ਦੇ ਰਸਤੇ ਵੱਖ ਵੱਖ ਹੋ ਜਾਂਦੇ ਨੇ। ਤੁਸੀਂ ਗਫਲਤ ਵਿੱਚ ਆ ਗਏ, ਥੱਲੇ ਗਿਰ ਜਾਓਗੇ, ਔਰ ਚੇਤਨ ਰਹਿ ਗਏ ਤੇ ਤੁਸੀਂ ਉੱਪਰ ਚੜ ਜਾਓਗੇ। ਅੱਜ ਤੇ 2000 ਬਰਸ ਪਹਿਲਾਂ ਜਿਹਨੂੰ ਵੀ ਇਹ ਅਭਿਆਸ ਦੱਸਿਆ ਜਾਂਦਾ ਸੀ ਉਹ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਸੀ, ਅੱਜ ਨੀਂਦ ਨੂੰ ਵੀ ਪ੍ਰਾਪਤ ਨਹੀਂ ਹੁੰਦੇ। ਅਮਰੀਕਾ ਦੇ ਵਿੱਚ ਨੀਂਦ ਦੀ ਗੋਲੀ ਖਾ ਕੇ ਨੀਂਦ ਆਉਂਦੀ ਹੈ। ਬਾਹਰ ਜਿਤਨੇ ਯੋਗੀ ਗਏ ਨੇ ਉਹਨਾਂ ਨਾਲ ਪਤਾ ਨਹੀਂ ਕਿਸੇ ਦੀ ਸਮਾਧੀਆਂ ਲੱਗਣੀਆਂ ਸ਼ੁਰੂ ਹੋਈਆਂ ਕਿ ਨਹੀਂ, ਪਰ ਉਹਨਾਂ ਨੂੰ ਨੀਂਦ ਮਿਲਣੀ ਸ਼ੁਰੂ ਹੋ ਗਈ ਬਿਨਾਂ ਗੋਲੀ ਤੋਂ। ਅੱਜ ਉਸ ਰਿਲੈਕਸ ਨਾ ਕਰਨ ਨਾਲ ਆਪਣੇ ਮਨ ਔਰ ਸਰੀਰ ਨੂੰ ਨੀਂਦ ਵੀ ਗੋਲੀ ਤੇ ਬਿਨਾਂ ਨਹੀਂ ਆਉਂਦੀ। ਇਹ ਜਿਹੜੀ ਸੁਖੋਪਤੀ ਨੀਂਦ ਹੈ ਇਹ ਵੀ ਆਤਮਾ ਦਾ ਮਿਲਣਾ ਹੈ, ਇਹ ਹਨੇਰੇ ਵਿੱਚ ਆਤਮਾ ਦਾ ਮਿਲਣਾ ਹੈ, ਔਰ ਤ੍ਰਿਕੁਟੀ ਦੇ ਵਿੱਚ ਨਾਮ ਸਿਮਰਨ ਕਰਕੇ ਜਾਗਦਿਆਂ ਹੋਇਆ ਆਤਮਾ ਦਾ ਮਿਲਣਾ। ਤਾਂ ਜਾਗ੍ਰਤ ਸੁਪਨ ਸੁਖੋਪਤੀ ਤੁਰਿਆ ਆਤਮ ਭੂਪਤ ਕੀ ਇਹ ਪੁਰੀਆ। ਸਾਰੀ ਦੁਨੀਆਂ ਸੁੱਤੀ ਪਈ ਹੈ, ਕੇਵਲ ਉਸ ਜਾਗਣੀ ਵਿੱਚ महापुरुष जाग रहे ने, इन्नी रह नड़िए चामकन तारे, जागे संत जना मेरे राम प्यारे। रात भिजी हुई है, रात खामोश है, रात शांत है, सारी दुनिया सुती पई है, मेरे महापुरुष मेरे प्यारे संत जाग रहे हैं। ओ जगाउन आए हैं, ओ थानू जगाउन आए हैं, ओ थानू जगा रहे हैं। ए विचार अगले दिनां विच कीता जाऊगा भी किस तरह जगा रहे हैं, तुसी किस तरह जागना है। हुण पिली रहनड़िए चमकण तारे, जागे संत जना मेरे राम प्यारे। मेरे राम दे प्यारे जाग रहे हैं, संसार सुता है। वाहिगुरु जी का खालसा, वाहिगुरु जी की फतेह।
ਬੰਦਨੇ ਅਨਕਬਾਰ ਸਰਵ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। 35 ਵਿਚ ਖੱਖੇ ਅੱਗੇ ਅੱਖਰ ਅਕਾਰ ਯਾਦ, ਉਹਦੇ ਉੱਤੇ ਬੁਨਿਆਦ ਹੋੜੇ ਦੀ ਉਸਾਰੀ ਆ। ਪੱਪੇ ਦੀ ਪਲੀਂਦ ਪੋਤਾ ਆਣ ਕੇ ਖਲੋਤਾ, ਅੱਗੇ ਲੱਗੀ ਉਹਨੂੰ ਟਿੱਪੀ ਏਕ ਨਾਲੇ ਪੀਸੇ ਹਾਰੀ ਆ। ਤੱਤੇ ਦੀ ਪਲੀਂਦ ਵਿਚ ਅਗਲੇ ਤੋਂ ਅਗਲਾ, ਜੋ ਮੁਕਤੇ ਸਰੂਪ ਵਿਚ ਨਾਮ ਸੋ ਉਦਾਰੀ ਆ। ਮਰਗੰਦ ਕੇ ਮਨੰਦ ਨਾਮ ਧਾਮ ਜਾਣ, ਨਾਮ ਕੇ ਸੁਖ ਦਾਸ ਕਲਿਆਣ, ਬੰਦਨਾ ਹਮਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਨੀ ਰਹਿਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਕੱਲ ਬਚਨ ਹੋਇਆ ਸੀ, ਇੱਥੇ ਛੱਡਿਆ ਸੀ ਕਿ ਕੇਵਲ ਸੰਤ ਮਹਾਂਪੁਰਸ਼ ਜਾਗਦੇ ਹਨ, ਔਰ ਜਨ ਜਾਗੇ ਸੰਤ ਜਨਾ, ਜਨ ਭਗਤ ਗੁਰਸਿੱਖ ਜੋ ਪ੍ਰਮਾਤਮਾ ਦੀ ਭਗਤੀ ਵਿੱਚ ਲੱਗੇ ਹਨ, ਉਹ ਜਾਗਦੇ ਹਨ, ਸੰਤ ਜਾਗਦੇ ਹਨ, ਬਾਕੀ ਸਾਰਾ ਸੰਸਾਰ ਸੁੱਤਾ ਪਿਆ। ਕੱਲ ਜੋ ਅੱਧੇ ਘੰਟੇ ਵਿੱਚ ਇੱਕ ਘੰਟੇ ਵਿੱਚ ਬਾਤ ਕਹੀ ਸੀ, ਉਹ ਇੱਕ ਲਫ਼ਜ਼ ਵਿੱਚ ਕਹਿੰਦੇ ਕਿ ਕੱਲੇ ਕਿਹਾ ਸੀ ਕਿ ਜਾਗਣਾ ਕੀ ਹੈ ਔਰ ਸੌਣਾ ਕੀ ਹੈ। ਜਾਗਣਾ ਉਸ ਨੂੰ ਮਿਲ ਪੈਣਾ ਹੈ, ਉਹਦੇ ਨਾਲ ਰਲ ਜਾਣਾ ਹੈ, ਉਹਦੇ ਨਾਲ ਜੁੜ ਜਾਣਾ। ਜਾਗਣਾ ਹੈ ਉਸ ਤੋਂ ਵਿਛੜ ਜਾਣਾ, ਸੌ ਜਾਣਾ ਹੈ। ਜੋ ਵਿਛੜ ਗਿਆ ਹੈ ਉਹ ਆਪਣੇ ਆਪ ਨਹੀਂ ਮਿਲਿਆ ਜਾ ਸਕਦਾ। ਜੋੜਨ ਵਾਸਤੇ ਕਿਸੇ ਦੂਸਰੇ ਦੀ ਮਦਦ ਦੀ ਲੋੜ ਹੈ, ਦੂਸਰਾ ਹੀ ਕੋਈ ਜੋੜ ਸਕਦਾ ਹੈ। ਇੱਕ ਪਾਟੀ ਵੀ ਚੀਜ਼ ਨੂੰ, ਟੁੱਟੀ ਵੀ ਚੀਜ਼ ਨੂੰ ਜੋੜਨਾ ਹੋਵੇ ਤਾਂ ਉਹ ਚੀਜ਼ ਆਪਣੇ ਆਪ ਨੂੰ ਨਹੀਂ ਜੋੜ ਸਕਦੀ, ਉਹਦੇ ਜੋੜਨ ਲਈ ਕਿਸੇ ਦੂਸਰੇ ਦੀ ਸਹਾਇਤਾ ਦੀ ਲੋੜ ਹੈ। ਪਰਮਾਤਮਾ ਤੋਂ ਇਹ ਵਿਛੜਿਆ ਹੋਇਆ ਹੈ। ਕੋਲਾ ਬਾਹਰ ਭਾਂਬੜ ਤੋਂ ਨਿਕਲ ਗਿਆ, ਕੱਲ ਮਿਸਾਲ ਦਿੱਤੀ ਸੀ, ਉਹ ਆਪਣੇ ਆਪ ਅੱਗ ਵਿੱਚ ਨਹੀਂ ਡਿੱਗ ਸਕਦਾ, ਉਹਨੂੰ ਕੋਈ ਚੁੱਕ ਕੇ ਡੇਗੇਗਾ, ਉਹਨੂੰ ਮਲਾਏਗਾ। ਸੰਗ ਸਮੁੰਦਰ ਤੋਂ ਵਿਛੜ ਗਿਆ, ਉਹ ਆਪਣੇ ਆਪ ਨਹੀਂ ਮਿਲ ਸਕਦਾ। ਇਹ ਪ੍ਰਮਾਤਮਾ ਦਾ ਜੀਵ, ਇਹ ਪ੍ਰਮਾਤਮਾ ਦੀ ਅੰਸ਼, ਆਪਣੇ ਸਰੂਪ ਨਾਲੋਂ ਵਿਛੜ ਗਈ। ਦੂਸਰ ਹੋਏ ਤਾਂ ਸੋਝੀ ਪਾਏ, ਹੁਣ ਜਦ ਤੱਕ ਇਹਨੂੰ ਕੋਈ ਮਿਲਣ ਵਾਲਾ ਨਹੀਂ ਮਿਲਦਾ, ਉਤਨੀ ਦੇਰੇ ਮਿਲ ਨਹੀਂ ਸਕਦਾ। ਫਿਰ ਟੁੱਟੀ ਪਾਟੀ ਚੀਜ਼ ਨੂੰ ਮਿਲਾਉਣ ਵਾਸਤੇ, ਕਿਸੇ ਚੀਜ਼ ਨੂੰ ਜੋੜਨ ਵਾਸਤੇ ਕਿਸੇ ਮਸਾਲੇ ਦੀ ਵੀ ਲੋੜ ਪੈਂਦੀ ਹੈ, ਕਿਸੇ ਫੈਵੀਕੋਲ ਦੀ ਵੀ ਲੋੜ ਪੈਂਦੀ ਹੈ। ਤਾਂ ਜੋ ਇਹ ਜੀਵ ਉਸ ਆਪਣੇ ਪ੍ਰਭੂ ਤੋਂ ਵਿਛੜ ਗਿਆ ਹੈ, ਇਸ ਨੂੰ ਮਿਲਣ ਵਾਸਤੇ ਵੀ ਕਿਸੇ ਦੂਸਰੇ ਦੀ ਆਵਸ਼ਕਤਾ ਹੈ, ਔਰ ਇਹਦੇ ਵਿੱਚ ਜੋੜਨ ਵਾਸਤੇ ਕਿਸੇ ਫੈਵੀਕੋਲ ਦੀ ਵੀ ਲੋੜ ਹੈ। ਉਹ ਮਿਲਣ ਵਾਲਾ ਕੌਣ ਹੈ, ਜੋੜਨ ਵਾਲਾ ਕੌਣ ਹੈ, ਤੇ ਉਹ ਫੈਵੀਕੋਲ ਮਸਾਲਾ ਗੂੰਦ ਉਹ ਕੌਣ, ਕੀ ਚੀਜ਼ ਹੈ, ਉਹ ਅੱਜ ਥੋੜਾ ਜਿਹਾ ਇਸ਼ਾਰਾ ਕਰਨਾ ਚਾਹੁੰਦੇ ਹਾਂ, ਕਿਉਂਕਿ ਅੱਧੇ ਘੰਟੇ ਦੇ ਵਿੱਚ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਾਇਆ ਜਾ ਸਕਦਾ। ਇਸ ਨੂੰ ਮਿਲਣ ਵਾਲੇ ਥਰਡ ਪਰਸਨ ਮਹਾਂਪੁਰਸ਼, ਮਹਾਂਪੁਰਸ਼ਾਂ ਤੋਂ ਬਿਨਾਂ ਅੱਜ ਤੱਕ ਕੋਈ ਮਿਸਾਲ ਦੇ ਦਿਓ, ਕੋਈ ਸੰਤ ਬਣਿਆ ਹੋਵੇ, ਕੋਈ ਭਗਤ ਬਣਿਆ ਹੋਵੇ, कोई महापुरुष बनया होवे, कोई ऋषि मुनि बनया होवे, कोई गुरु बनया होवे, गुरु भी किसी की मदद नाल गुरु बने, गुरु ते गुरु होवा। वेखो तिसे की रजाए, सेवा करके ही गुरु बने ने, सेवा करके ही महापुरुष बने ने, सेवा करके ही ऋषि मुनि बने ने, सेवा करके ही गुरमुख बने ने, सेवा करके ही गुरसिख बने ने। कल मैं बचन कीता सी, सारी दुनिया सुती है, सारी दुनिया सुती है, वो अगे जाके बचन पूरा नहीं होया, ए असत बात है, ए बात गलत रह गई, अगे समा नहीं था। आज उसनु पूरा कर रहे हैं कि सारी दुनिया नहीं सुती, बहुत दुनिया जाग गई हुई है। वो किसने जगाई है? वो महापुरुषा ने, गुरमुखा ने, गुरसिखा ने जगाई है, वो महापुरुषा ने जगाई है। जो तुसी जितने भी इत्थे माई भाई सत्संगी आए हुए हो, जो इस पंडाल की छां इच बैठे हो, तुसी कोई भी सुते हुए नहीं, तुसी सब जाग चुके हो। जाग्या दे बिना कोई चल सकता है? जागे तो ही कोई तुरदा फिरदा है? तुसी अपने घर ते चल पे, जदों थानू फुरना होया, इत्थे नू स्टार्ट होए, तुसी जाग के ही आए हो। बड़े भागां वाले हो, थानू जगाउण वाले महापुरुष मिल गए। अजे तुसी बड़ी बड़ी दुनिया नू देखो, उहनां नू इस पासे दा, परमात्मा वाले पासे दा पता ही कोई नहीं। ओ डबले में भी ने और बड़ी बड़ी डिग्रियां लईयां होईयां ने, लेकिन मैनू उहनां दे उपर रहम आउंदा है, जद मैं देखदा ए परमेश्वर वाले पासों सत्ता पिया, ते उस वेले तरस आउंदा इहदी की हालत है। निद्रा भोजन भोग पाए पशु पुरख समान, नरन ज्ञान निज अधिकता ज्ञान बिना पशु जान। जे चार चीजा दे करे पशु भी करदा ते मनुख भी करदा, फिर मनुख दा इसका फर्क की होया? निद्रा सौंदा मनुख भी है, सौंदा पशु भी है। पशु उस करड़ी जमीन ते सौ जांदा है, मनुख गदेलिया उत्ते बिस्तरिया उत्ते सौंदा है। नींद आउण तो बाद दोए बराबर हो जाते, ना उसनु गदेलिया ना पता है, ना उसनु करड़ी धरती का पता है। भोजन असी पदार्थ बना के तुड़के ला के रस पा करके उहदे विच मिठा और नमकीन बना के पदार्थ बना के छकदा मनुख। पशु जिहड़ा है वह डंठल खांदा है, कख खांदा, तूड़ी खांदा है। जद कंडो हेठ उतर जांदा है, ना उहनू रस का कोई अर्थ है, तो ना उसनू तूड़ी की कोई करड़ापण है, पेट दोवां दा भर जांदा है। तो भोजन विच भी पशु बराबर है, निद्रा भोजन भोग। मनुख भी बच्चे पैदा करता है, पशुआं दे भी अपना अगे बच्चे कट्टे बनते ने, ते उहदे विच भी कोई विशेषता बंदे दी नहीं। भय डर अपने किसी ने गऊ ने कदी भी ना शेर वेख्या होए, वह बाघ की आवाज सुन के नठ लैंदी। बकरी ने कदी भी बघियाड़ ना वेख्या होवे, वह अनुभव करती है। चूहा जम के पल के बड़ा हो गया, उहने कदी बिल्ली नहीं देखी, लेकिन बिल्ली का मुस्क आउंदे सार खुड्डा विच पड़ जाता है। अपने शत्रु का बचा ये पशु पंछी भी करते ने, अपने दुश्मन नू अपने नुकसान वाली बात नू वो भी समझते ने, अपने काल नू वो भी समझते हैं, और मनुख भी अपने विरोधी नू समझदा। ते फिर मनुख का कहने फर्क की होया पशु नालों? करतूत पशु की मानस जात। एक किसी अंग्रेज ने भी लिखा है, दी मैन इज ए बेस्ट एनिमल। मनुख एक बढ़िया किस्म का पशु है, एडी किस्म बढ़िया है, जे इसनु परमात्मा हाथ नहीं आया तो एनिमल ही हैगा, ए मनुख नहीं है। मनुख किस तरह कहने नरन ज्ञान ने अधिकता, ज्ञान दी एक वाधा है। जे मनुख नु ज्ञान हासिल नहीं होया, निद्रा भोजन भोग पै ए पशु पुरुख समान, नरन ज्ञान ने अधिकता ज्ञान बिना पशु जान। ज्ञान ते बिना ये पशु दे समान है, इसनू ज्ञान देना ही जगाना है। महापुरुषा ने बड़ी दया कीती, थोड़े घर घर पंफलैट भेजे, थानू इश्तहार भेजे, लोगों को अपने सेवक भेज के गड्डियां भेजिया, अपने सेवादार भेजे, थानू प्रेरणा कीती, आओ भाई जागो, आओ भाई जागो, जागण दा फंक्शन समझो। आओ भाई साल बाद फिर किसी ने इत्थे भागा वाले ने यह जागृत अवस्था वेखनी है। सारा संसार सुत्ता पिया सी, महापुरुषा ने देश विदेशों तो انگلینڈ امریکہ افریقہ تو اور سارے ہندوستان دے کونے کونے چ بھیج کر کے اپنے جگاؤن والے پہرے دار اپنے جگاؤن والے چوکی دار رات دے حکا مارن والے او بلا بلا کے سنگت نو جگایا پہلے جگاؤن واسطے اے بیل لگیاں ہوندیاں سی او آہودا کھڑکا کر دیا سن ترنن آج کل سائنسدان نے میوزک والیاں ٹلیاں لا دیتی ہیں تاکہ او جاگ بھی جان تے انہاں نو برا بھی نہ لگے ڈسٹرب بھی نہ ہو تے بابا جی نے بھی جگ دے مطابق تھانوں جگاؤن واسطے او میوزک والیاں ٹلیاں پیدا کر دیتی ہیں کہ تسی جاگو اور تھانوں برا نہ لگے سانو ساڈے زمانے بہت کشٹ نال جگایا جاندا سی سنت مہاراج بابا جوالا سنگھ جی تین بجے سنگت نو جگوا دندے سی جڑے پھر جا کے پہ جاندے سی رجائیاں چ تے مہاراج جی نے کہیا بھی رجائیاں چ پانی ڈول دیو جا کے بالٹیاں نال پانی ڈول دندے سی جگاؤن واسطے تے او دے نال کشٹ ہوندا سی ہن تا کوئی بابا جی اس طرح دا کم نہیں کردے بڑے پیار نال جگاندے نے ایک میری سارے ڈیرے دی اکھو وال رجائیاں کٹھیاں کر کے پھوک دتیاں سی کہنے رجائیاں ہی نہیں جاگن دتیاں انہاں نوں سمرن نہیں کرن دتیاں تے رجائیاں ہی پھوک دتیاں تب بڑے اس طرح ڈنگا نال جگاندے تھے مہاپرکھ اج تے تانوں بڑے پیار نال جگا رہے نے باجے دی سراں نال ڈھولکی دے تالاں نال تھانوں جگایا جاندا ہے تھانوں میگزین نال تھانوں قلم چوب چوب کے جگا رہے نے او قلم دی چوبنا نال میگزین پیج پیج کے تہاڈے گھراں وچ تھانوں جگا رہے نے تے تسی سارے جاگے ہوئے ہو بڑے بھاگا والے ہو ہن ایتھے آ کے میں بہت ساری سنگت نوں ویکھیا سنگت دے وچ بہت بندے ملے نے بہت سردالو ملے نے جنہاں دی اوستھا ساڈے نالوں کتے چنگی ہے اور او پھر سانو پچھن آندے نے باڑا پایا اسی ایتھے سپیکراں چ بول لینے لیکن ایک دو شریر میرے نکٹ ورتی ایتھے او چنگی اوستھا والے او میرے نالوں بد جاگے نے اجے میری اکھاں چ تے گڈ گھمدی ہیگی ہے تے او روشن اکھاں پھر رہے نے ایتھے بڑی جاگیاں ہوئیاں روحاں انہاں نوں کہنا کہ ساری دنیا ستی ہے اے اجوگ ہے اے تسی سب جاگے ہوئے ہو اے تو بھی جاگا جاگن دی بیداری کرو ایک سنت مارا دا ہتھ بٹاؤ ایک اللہ چونکی دار کتنا کہ جگاوے گا دنیا نوں سب تو پہلا گرو نانک دیو جی جگاؤن آئے انہاں بڑا سنسار جگایا پھر انہاں تو بعد دسم پاتشاہ تک بےنت سکھاں نے مہاراج دی نال مدد کیتی ہتھ بٹایا تے سنسار نوں جگایا اس تو بعد بابا دیا سنگھ جی تو بابا شوبھا سنگھ جی اور پھر بیدی صاحب انہیں والے اس تے اگے ترتیب وار مہاپرش ہوندے رہے انہوں نے بڑی دنیا نو جگایا اسے لڑی بھی چاڑ کے سنت بابا ایسر سنگھ جی راڑے صاحب والے نے بڑی دنیا جگائی ہن میں حیران ہونا بھائی انہوں نے اتنے چونکی دار پیدا کر دیتے نے بھائی انہوں نے گلی گلی شہر شہر دوسرے ملکوں دے وچ دنیا جگا رہے نے اور گرمت دے نال لا رہے نے انہوں نال میلا کروا رہے ہیں ہن جاگن دی میرے دس منٹ رہ گئے ایک واری صاحب شری گرو گوبند سنگھ جی مہاراج بہادر شاہ دے برابر او دے نال اونچی کرسی تے بیٹھے تھے اور بہادر شاہ نیویں کرسی تے بیٹھا تھی دربار لگیا ہویا سی قاضی بھی اپنے ہی تھا یوگ کرسی تے بیٹھا سی تے قاضی نو بڑی تکلیف ہوئی شاہی قاضی بڑی تکلیف ہوئی بھئی بڑے انارتھ والی گل ہے بڑی ناجائز گل ہے کہ ساڈے بادشاہ سلامت تو اونچے تھاں اے ہندوؤں دا پیر بیٹھا ہے اے بڑی عجوب بات ہے اس نو کئی چیزاں سوچتا رہا بھی میں کس طرح انہاں نو ذلیل کراں آخرکار اس نے سوچ ساج کے ایک سوال کیتا کہنے ستگرو سنیا ہے گرو نانک دے گھر وچ کرامات ہوندی ہاں پائی گرو گھر تک کرامات دا بھریا پیا انہاں دے کتیاں جی بھی کرامات نے انہاں دے سکھاں وچ بھی کراماتاں نے انہاں دے سنتاں وچ بھی کراماتاں نے انہاں دے سکھاں وچ بھی کراماتاں انہاں دے کتیاں وچ بھی کراماتاں نے کہنے جی پھر مینوں ਤੁਸੀਂ ਕੋਈ ਕਰਾਮਾਤ ਵਿਖਾਓ। ਮਹਾਰਾਜ ਨੇ ਜੇਬ ਨੇ ਵੀ ਹੱਥ ਪਾਇਆ, ਪੰਜ ਸੱਤ ਸਰਫੀਆਂ ਕੱਢੀਆਂ, ਐ ਕਰਕੇ ਕਿਹਾ ਦੇਖ ਕਿਨੇ ਕਰਾਮਾਤ। ਇਹ ਕਹਿੰਦੇ ਜੀ ਇਹ ਤਾਂ ਅਸਰਫੀਆਂ ਨੇ, ਮੋਹਰਾਂ ਨੇ, ਇਹਨਾਂ ਦੇ ਉੱਤੇ ਬਾਦਸ਼ਾਹ ਸਲਾਮਤ ਦਾ ਫੋਟੋ ਹੈ, ਉਹਨਾਂ ਦਾ ਨਾਮ ਕੁਰੇਦਿਆ ਹੋਇਆ, ਇਹ ਤਾਂ ਸਰਫੀਆਂ ਪੈਸਾ ਹੈ, ਕੋਈ ਹੋਰ ਆਪਣੀ ਕਰਾਮਾਤ ਦਿਖਾਓ। ਇਹ ਤਾਂ ਕੋਈ ਕਰਾਮਾਤ ਨਹੀਂ, ਇਹ ਤਾਂ ਸ਼ਾਹੀ ਸਿੱਕਾ ਹੈ, ਇਹ ਤੁਸੀਂ ਕੱਢ ਕੇ ਵਿਖਾਇਆ, ਕੋਈ ਹੋਰ ਵੱਡੀ ਕਰਾਮਾਤ ਦਿਖਾਓ। ਤਾਂ ਮਹਾਰਾਜ ਨੇ ਕਿਹਾ ਕਿ ਆ ਦੇਖ, ਆਪਣੀ ਕੁਰਸੀ ਨੂੰ ਹੱਥ ਮਾਰਿਆ, ਆ ਦੇਖ ਤੇ ਆ ਦੇਖ ਹੈ ਕਰਾਮਾਤ, ਭਾਵ ਕਿ ਮੈਂ ਤੇਰੇ ਸ਼ਾਹ ਨਾਲੋਂ ਉੱਚੀ ਕੁਰਸੀ ਤੇ ਬੈਠਾ, ਮੈਂ ਕੁਰਸੀ ਤੇ ਬੈਠਾ, ਆ ਦੇਖ ਬਾਦਸ਼ਾਹ ਕਨੀ ਹੱਥ ਕੀਤਾ, ਕਹਿੰਦੇ ਆ ਦੇਖ ਕਰਾਮਾਤ, ਕਹਿੰਦੇ ਜੀ ਇਹ ਤੇ ਬਾਦਸ਼ਾਹ ਸਲਾਮਤ ਬੈਠੇ ਨੇ, ਇਹ ਤੇ ਬਾਦਸ਼ਾਹ ਸਲਾਮਤ ਬੈਠੇ ਨੇ, ਇਹ ਬਾਦਸ਼ਾਹ ਨੇ, ਕੋਈ ਤੁਸੀਂ ਆਪਣੀ ਕਰਾਮਾਤ ਦਿਖਾਓ। ਇਹ ਕੀ ਕਰਾਮਾਤ ਹੋਈ, ਤੁਸੀਂ ਵੀ ਬੈਠੇ ਹੋ, ਬਾਦਸ਼ਾਹ ਸਲਾਮਤ ਵੀ ਬੈਠੇ ਨੇ, ਤੁਹਾਨੂੰ ਇਹਨਾਂ ਨੇ ਅਦਬ ਦਿੱਤਾ ਹੋਇਆ ਔਰ ਆਪ ਆਪਣਾ ਅਦਬ ਵਿੱਚ ਬੈਠੇ ਨੇ, ਆਪਣੀ ਕਰਾਮਾਤ ਦਿਖਾਓ, ਮੈਂ ਤੁਹਾਡੇ ਕੋਲੋਂ ਕੋਈ ਕਰਾਮਾਤ ਪੁੱਛਣੀ ਚਾਹੁੰਦਾ। ਤੇ ਸਾਹਿਬਾਨ ਆਪਣੇ ਗਾਤਰੇ ਚੋਂ ਕੱਢ ਕੇ ਤਲਵਾਰ ਨੰਗੀ ਕਰਕੇ ਤੇ ਉਹਦੀ ਟੋਪੀ ਜੀ ਪਰੇ ਲਾ ਕੇ ਮਾਰੀ ਤੇ ਬੋਧੇ ਫੜ ਕੇ ਖਿੱਚ ਕਰਕੇ ਤੇ ਜਦ ਕਿਰਪਾਨ ਚੱਕੀ ਤੇ ਕੱਟ ਲਈਏ ਤੇ ਸਿਰ, ਆ ਦੇਖ ਸਾਡੀ ਸਭ ਤੋਂ ਵੱਡੀ ਕਰਾਮਾਤ। ਤੇ ਬਹਾਦਰ ਸ਼ਾਹ ਖਾਮੋਸ਼ ਬੈਠਾ ਰਿਹਾ, ਫਿਰ ਉਹ ਉੱਠਿਆ, ਉੱਠ ਕੇ ਮਹਾਰਾਜ ਦੇ ਕਦਮ ਫੜ ਲਏ, ਕਹਿੰਦੇ ਮਹਾਰਾਜ ਬੇਵਕੂਫ ਹੈ, ਬਦਤਮੀਜ਼ ਹੈ, ਇਹਨੂੰ ਬਖਸ਼ ਦਿਓ। ਫਿਰ ਉਹ ਛੋੜ ਦਿੱਤਾ। ਇਹਦਾ ਭਾਵ ਇਹ ਥਾ, ਸਤਿਗੁਰਾਂ ਨੇ ਕਿਹਾ ਵੀ ਐਡੀ ਬੜੀ ਕਰਾਮਾਤ ਹੈ ਵੀ ਜਿਹਦੇ ਕੋਲ ਪੈਸਾ ਹੋਵੇ, ਅੱਜ ਦੇ ਜ਼ਮਾਨੇ ਸਾਨੂੰ ਧਨ ਦੀ ਕਮੀ ਨਹੀਂ, ਸਿੱਖ ਸੇਵਕ ਆਪਣਾ ਇਤਨੀ ਪੂਜਾ ਕਰਦੇ ਕਿ ਸਾਡੇ ਕੋਲੋਂ ਇਹ ਵਰਤਿਆ ਨਹੀਂ ਜਾ ਰਿਹਾ, ਜਿਹਦੇ ਕੋਲ ਇਤਨਾ ਅਮਨ ਮਿੱਤਾ ਧਨ ਹੋਵੇ, ਕੱਡੀ ਬੜੀ ਕਰਾਮਾਤ ਹੈ। ਫਿਰ ਦੂਸਰੀ ਕਰਾਮਾਤ ਹੈ, ਜਿਸ ਤੋਂ ਬਾਅਦ ਬਾਦਸ਼ਾਹ ਥੱਲੇ ਦੀ ਕੁਰਸੀ ਤੇ ਬੈਠੇ, ਉਹਦੇ ਨਾਲ ਹੋਰ ਵੱਡੀ ਕਰਾਮਾਤ ਕਿਹੜੀ ਹੈ, ਕੱਡੀ ਬੜੀ ਕਰਾਮਾਤ ਹੈ ਕਿ ਰਾਜਾ ਮਹਾਰਾਜ ਦੇ ਚਰਨ ਕਦਮਬੋਸ਼ੀ ਕਰਦੇ ਹੋ, ਹੈ ਵੱਡੀ ਕਰਾਮਾਤ। ਤੇ ਤੀਸਰੀ ਕਰਾਮਾਤ, ਜਦ ਤੂੰ ਨਹੀਂ ਹਟਿਆ ਤੇ ਤੈਨੂੰ ਦਿਖਾਈ, ਇਹ ਨਹੀਂ ਇਹ ਅਰਥ ਮਹਾਰਾਜ ਨੇ ਨਹੀਂ ਕੀਤੇ, ਇਹ ਬਾਦਸ਼ਾਹ ਸਮਝ ਗਿਆ ਤੇ ਉਹ ਛਿੱਟਾ ਹੋ ਕੇ ਪਰੇ ਬੈਠ ਗਿਆ, ਇਹ ਅਰਥ ਮੈਂ ਤੁਹਾਨੂੰ ਦੱਸ ਰਿਹਾ, ਮਹਾਰਾਜ ਨੂੰ ਦੱਸਣ ਦੀ ਜ਼ਰੂਰਤ ਨਹੀਂ ਸੀ। ਤੀਸਰੀ ਕਰਾਮਾਤ ਸਾਡੀ ਕਿ ਤੇਰੇ ਬਾਦਸ਼ਾਹ ਦੇ ਸਾਹਮਣੇ ਤੇਰਾ ਸਿਰ ਕਲਮ ਕਰ ਦੇਵਾਂ ਤੇ ਤੇਰਾ ਬਾਦਸ਼ਾਹ ਚੂੰ ਨਹੀਂ ਕਰ ਸਕਦਾ, ਕੱਡੀ ਵੱਡੀ ਕਰਾਮਾਤ ਹੈ। ਤੇ ਇਸ ਤੋਂ ਬਾਅਦ ਵੀ ਤੂੰ ਹੋਰ ਕੋਈ ਕਰਾਮਾਤ ਵੇਖਣੀ ਹੈ, ਅਸੀਂ ਵੀ ਬਾਬਾ ਬਰਿਆਮ ਸਿੰਘ ਜੀ ਦੀ ਬੜੀ ਕਰਾਮਾਤ ਵੇਖੀ, ਬਹੁਤ ਕਰਾਮਾਤ ਵੇਖੀ। ਇੱਕ ਕਵਿਤ ਲਿਖਿਆ ਹੈ, ਉਹ ਮੈਂ ਅੜਕ ਅੜਕ ਕੇ ਬੋਲਾਂ ਤੇ ਮਹਿਸੂਸ ਨਾ ਕਰਿਓ, ਕਿਉਂਕਿ ਮੈਂ ਲਿਖ ਦਿੰਦਾ ਫਿਰ ਉਸਨੂੰ ਯਾਦ ਨਹੀਂ ਕਰਦਾ। ਕਹਿੰਦੇ ਆਖ ਤਰੇ ਨ ਡਰੇ ਬਪ ਕੋ ਮਮ, ਆਖ ਤਰੇ ਨ ਡਰੇ ਬਪ ਕੋ ਮਮ, ਜਾਂਦਨ ਕੀ ਗੁਰਪ੍ਰੀਤ ਕਰੀ ਹੈ, ਆਖ ਤੁਰੇ ਨ ਪਰੇ ਤਬ ਕੀ ਮਮ, ਜਾਂਦਨ ਕੀ ਮਮ ਆਖ ਲਰੀ ਹੈ, ਆਖਨ ਰੂਪ ਪਛਾਣ ਲਿਓ ਤਵ, ਦ੍ਵੈਤ ਅਰੀ ਵਰਿਆਮ ਹਰੀ ਹੈ, ਦਾਸ ਕਲਿਆਣ ਤੂੰ ਸੂਤਰ, ਦਾਸ ਕਲਿਆਣ ਕਹੇ ਤੂੰ ਸੂਤਰ, ਸੰਤ ਹਿਰਦੈ ਮਨਮਾਲ ਧਰੀ ਹੈ। ਇਹ ਬ੍ਰਿਜ ਭਾਸ਼ਾ ਹੈ। ਦਾਸ ਕਿਸੇ ਇਕੱਠ ਵਿੱਚ ਨਹੀਂ ਸੀ ਜਾਂਦਾ, ਨਾ ਕਿਸੇ ਸੰਤ ਕੋਲ ਮੈਂ ਜਾਂਦਾ ਸਾਂ, ਤੇ ਨਾ ਹੀ ਮੈਨੂੰ ਕੋਈ ਵਾਹ ਵਾਹ ਕਰਾਉਣ ਦੀ ਇੱਛਾ ਸੀ, ਨਾ ਮੈਂ ਕੋਈ ਪੁਸਤਕ ਰਚਿਆ, ਔਰ ਮੈਂ ਕਿਸੇ ਸੰਤ ਸਾਧੂ ਦੇ ਜਾ ਕੇ ਨਮਸਕਾਰ ਨਹੀਂ ਕਰੀ। ਇਹ ਪਹਿਲੀ ਪੰਕਤੀ ਹੈ। ਆਖ ਤਰੇ ਨ ਡਰੇ ਬਪਕੋ ਮਮ ਜਾਂਦਨ ਕੀ ਗੁਰਪ੍ਰੀਤ ਕਰੀ ਹੈ। ਜਿਸ ਦਿਨ ਤੇ ਮੈਂ ਬਾਬੇ ਜਵਾਲਾ ਸਿੰਘ ਜੀ ਦੇ ਦਰਸ਼ਨ ਕਰ ਲਏ ਸਨ, ਮੇਰੀ ਤ੍ਰਿਪਤੀ ਹੋ ਗਈ ਸੀ। ਮੈਂ ਕਿਸੇ ਹੋਰ ਕਿਸੇ ਸੰਤ ਨੂੰ ਅੱਖ ਹੇਠ ਹੀ ਲਿਜਾਂਦਾ। ਆਖ ਤਰੇ ਨ ਡਰੇ ਬਪਕੋ ਮਮ, ਕੋਈ ਵੀ ਸਰੂਪ ਮੇਰੀ ਅੱਖ ਦੇ ਥੱਲੇ ਨਹੀਂ ਆਇਆ। ਜਾਂ ਦਿਨ ਕੀ ਗੁਰਪ੍ਰੀਤ ਕਰੀ ਹੈ, ਜਿਸ ਦਿਨ ਤੇ ਸੰਤ ਮਹਾਰਾਜ ਦੀ ਮੈਂ ਚਰਨਾਂ ਵਿੱਚ ਆਇਆ, ਮੈਂ ਕਿਸੇ ਸੰਤ ਨਾਲ ਅੱਖ ਨਹੀਂ ਲੜਾਈ। ਔਰ ਫਿਰ ਮੇਰਾ ਮੇਲਾ ਲੁਧਿਆਣੇ ਬਾਬਾ ਜੀ ਨਾਲ ਹੋਇਆ। ਆਖ ਦੁਰੇ ਨ ਪਰੇ ਤਬ ਕੀ ਮਮ ਜਾਂ ਦਿਨ ਕੀ ਮਮ ਆਖ ਲੜੀ ਹੈ। ਜਿਸ ਦਿਨ ਦੀ ਮੈਂ ਮੇਰੀ ਅੱਖ ਤੇਰੀ ਅੱਖ ਨਾਲ ਲੜ ਗਈ, ਮਿਲ ਗਈ, ਉਸ ਦਿਨ ਤੇ ਮੇਰੀ ਅੱਖ ਦੁਰੇ ਨ ਪਰੇ, ਮੇਰੀ ਅੱਖ ਤੇਰੀ ਅੱਖ ਤੋਂ ਦੂਰ ਨਹੀਂ ਹੁੰਦੀ, ਤੈਨੂੰ ਹਰ ਵੇਲੇ ਦੇਖਣਾ ਚਾਹੁੰਦੀ ਹੈ। ਮੇਰੀ ਪ੍ਰੀਤੀ ਇਹਨਾਂ ਨਾਲ ਇਤਨੀ ਹੋ ਗਈ। ਅੱਜ ਮੈਂ ਇਹਨਾਂ ਦੀ ਹਾਂ ਆਖ ਨੇ ਰੂਪ ਪਛਾਣ ਲਿਓ ਤਬ, ਅੱਖਾਂ ਨੇ ਤੇਰਾ ਰੂਪ ਪਛਾਣ ਲਿਆ ਕਿ ਦੁਐਤ ਅਰੀ ਵਰਿਆਮ ਹਰੀ ਹੈ। ਤੂੰ ਦੁਐਸ ਨੂੰ ਨਾਸ ਕਰਨ ਵਾਲਾ, ਦੁਐਸ ਦਾ ਸ਼ਤਰੂ ਬੜਾ ਯੋਧਾ ਵਰਿਆਮ ਸਿੰਘ ਹੈ। ਤੇਰੀ ਅੱਖ ਆਖ ਕਹੇ ਕਲਿਆਣ ਤੂੰ ਸੂਤਰ, ਆਖ ਕਹਿੰਦੀ ਹੈ ਮੇਰੀ ਕਿ ਤੂੰ ਸੂਤਰ ਰੂਪ ਹੈ, ਸੰਤ ਹਿਰਦੇ ਮਨਮਾਲ ਧਰੀ ਹੈ। ਜਿਵੇਂ ਇੱਕ ਸੂਤ ਹੁੰਦਾ ਹੈ, ਮਣਕੇ 108 ਹੁੰਦੇ ਨੇ, ਉਹਨਾਂ ਦੇ ਛੇਕਾਂ ਥਾਣੀ ਲੰਘ ਕਰਕੇ ਇੱਕ ਜਗ੍ਹਾ ਗੱਠ ਪੈ ਜਾਂਦੀ ਹੈ ਤੇ ਉਹਦੇ ਉੱਤੇ ਇੱਕ ਮਣਕਾ ਹੋਰ ਹੁੰਦਾ ਹੈ, ਉਹਨੂੰ ਸੁਮੇਰੂ ਕਹਿੰਦੇ ਨੇ, ਜਿਹੜਾ ਲਾਸਟ ਦਾ ਕਹਿੰਦੇ। ਉਹ ਸਾਰੀ ਮਾਲਾ ਦੇ ਉੱਤੇ ਤੂੰ ਸਾਰੇ ਸੰਤਾਂ ਰੂਪੀ ਹਿਰਦਿਆਂ ਦੇ ਵਿੱਚ ਦੀ ਘੁੰਮ ਕੇ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਬੈਠਾ ਹੈ। ਮੈਂ ਇਹਨਾਂ ਦੀ ਵਿਸ਼ੇਸ਼ਤਾ ਦੇਖੀ ਹੈ ਕਿ ਨਾ ਇਹਨਾਂ ਨੂੰ ਮਜ਼ਹਬਾਂ ਦਾ ਹੈ, ਨਾ ਇਹਨਾਂ ਨੂੰ ਸੰਪਰਦਾਵਾਂ ਦਾ ਹੈ, ਨਾ ਇਹਨਾਂ ਨੂੰ ਪੰਥਾਂ ਦਾ ਹੈ। ਇਹਨਾਂ ਦੀ ਦੁਆਇਸ਼ ਕਿਸੇ ਨਾਲ ਨਹੀਂ, ਇਹ ਸਾਰਿਆਂ ਨੂੰ ਆਪਣਾ ਬ੍ਰਹਮ ਰੂਪ ਦੇਖ ਰਹੇ ਹਨ। ਬਸ ਮੈਂ ਹੁਣ ਸਮਾਪਤੀ ਕਰਦਾ ਹਾਂ ਕਿ ਉਹਨਾਂ ਦੀ ਮੈਂ ਇਹ ਕਰਾਮਾਤ ਵੇਖੀ ਕਿ ਮੈਂ ਹੁਣ ਲੰਘ ਕੇ ਆਇਆ ਸੀ ਤੇ ਸਾਰੀ ਸੰਗਤ ਉਸ ਤਪਸ਼ ਦੇ ਵਿੱਚ ਬੈਠੀ ਹੈ। ਇਹ ਮੈਨੂੰ ਚਰਨੀ ਤੱਤੀ ਤੱਤੀ ਲੱਗੀ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਐਡਾ ਬੜਾ ਮੈਗਨੈਟ ਹੈ ਕਿ ਉਸ ਮੈਗਨੈਟ ਦੇ ਨਾਲ ਮਾਈਆਂ ਬੀਬੀਆਂ ਇਸ ਗਰਮੀ ਦੇ ਵਿੱਚ ਕਿਸ ਤਰ੍ਹਾਂ ਬੇਪਰਵਾਹ ਹੋ ਕਰਕੇ ਬੈਠੇ ਹੈ। ਇਹ ਮੈਂ ਇਹਨਾਂ ਦੀ ਪ੍ਰਤੱਖ ਕਰਾਮਾਤ ਵੇਖੀ ਹੈ। ਔਰ ਸਾਧੂ ਸੰਤ ਜਿਨ੍ਹਾਂ ਨੂੰ ਨਾ ਮਾਇਆ ਦਾ ਲੋਭ ਹੈ ਨਾ ਵਡਿਆਈ ਦੀ ਭੁੱਖ ਹੈ, ਉਹ ਆਪਣਾ ਖਿੱਚੇ ਚਲੇ ਆ ਰਹੇ ਹਨ। ਐਡੀ ਬੜੀ ਕਰਾਮਾਤ ਹੋਰ ਇਹਨਾਂ ਦੀ ਕੀ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।